ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਬੜਾ ਹੀ ਹਾਰਦਿਕ ਸਵਾਗਤ ਕਰਦਾ, ਤੁਹਾਡਾ ਹੋਸਟ ਤੇ ਦੋਸਤ ਅਮਨਦੀਪ ਸਿੱਧੂ ਕੌਫਸਾਰਬਰ ਸਟੂਡੀਓ ਤੋਂ। ਜੀ ਆਇਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਕੀ ਹਾਲ ਚਾਲ, ਵਧੀਆ ਹੋ, ਤੰਦਰੁਸਤ ਹੋ, ਚੜ੍ਹਦੀ ਕਲਾ ਚੋਂ? ਤੇ ਆਓ ਫਿਰ ਸਾਰੇ ਦਿਲ ਦੀ ਗਹਿਰਾਈਆਂ ਤੋਂ ਸਰਬੱਤ ਦਾ ਭਲਾ ਮੰਗਦੇ ਹੋਏ ਅਰਦਾਸ ਕਰੀਏ ਕਿ ਉਹਨਾਂ ਪਿਆਰਿਆਂ ਨੂੰ, ਸਤਿਕਾਰਿਆਂ ਨੂੰ ਸਾਡੇ ਨਾਲ ਮਿਲਾਈ, ਜਿਨ੍ਹਾਂ ਨੂੰ ਮਿਲਦਿਆਂ ਹੀ, ਦੇਖਦਿਆਂ ਹੀ, ਉਹਨਾਂ ਦੇ ਦਰਸ਼ਨ ਕਰਦਿਆਂ ਹੀ, ਉਹਨਾਂ ਦੀ ਹੋਂਦ ਦੇ ਵਿੱਚ ਆਉਂਦਿਆਂ ਹੀ ਸਾਨੂੰ ਉਸ ਅਕਾਲ ਪੁਰਖ ਪ੍ਰਭੂ ਦਾ ਨਾਮ ਚੇਤੇ ਆ ਜਾਵੇ, ਉਸ ਦੀ ਹੋਂਦ ਚੇਤੇ ਆ ਜਾਵੇ, ਉਸ ਦੀ ਹਸਤੀ ਚੇਤੇ ਆ ਜਾਵੇ। ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਅਤੇ ਇਸ ਵੇਲੇ ਘੜੀ 8:02 ਦਿਖਾ ਰਹੀ ਹੈ ਸ਼ਨਿਚਰਵਾਰ ਦੇ। 28 ਨਵੰਬਰ ਚੜ੍ਹ ਚੁੱਕਾ ਹੈ, ਸਿਡਨੀ ਸਮੇਂ ਦਾ ਇਹ ਸਮਾਂ ਹੈ। ਈਸਟ ਕੋਸਟ ਆਸਟ੍ਰੇਲੀਆ ਡੇ ਲਾਈਟ ਸੇਵਿੰਗ, ਪਰ ਬ੍ਰਿਸਬਨ ਦੇ ਵਿੱਚ ਸੁਬਾਹ ਦੇ 7:02 ਨੇ। ਐਡਲੇਡ ਦੇ ਵਿੱਚ 7:32, ਪਰਥ ਦੇ ਵਿੱਚ 5:02 ਨੇ। ਚੱਲਦੇ ਹਾਂ ਭਾਰਤ, ਨਵੀਂ ਦਿੱਲੀ, ਜਿੱਥੇ ਮੋਰਚਾ ਲੱਗਿਆ ਹੋਇਆ, ਫਤਿਹ ਹੋ ਗਈ ਹੈ ਦਿੱਲੀ, ਅਤੇ ਸਿੰਬੋਲਿਕ ਤੌਰ 'ਤੇ ਇੱਕ ਬਹੁਤ ਵੱਡੀ ਜਿੱਤ, ਇੱਕ ਰਿਮਾਈਂਡਰ ਇਤਿਹਾਸ ਦਾ ਦੁਹਰਾਇਆ ਗਿਆ ਹੈ 2020 ਦੇ ਵਿੱਚ। ਬੜਾ ਹੀ ਹਿਸਟੋਰਿਕ ਈਅਰ ਹੋ ਨਿਬੜਨ ਨੂੰ ਫਿਰਦਾ ਆ, ਹਜੇ ਬਹੁਤ ਕੁਛ ਹੋਣ ਨੂੰ ਬਾਕੀ ਹੈ। ਉੱਥੇ ਇਸ ਵੇਲੇ ਵੱਡਾ ਤੜਕਾ, 2:32 ਹੋਏ ਨੇ, ਸ਼ਨਿਚਰਵਾਰ ਹੀ ਸ਼ੁਰੂ ਹੋ ਚੁੱਕਾ ਹੈ ਉੱਥੇ। ਲੰਡਨ ਦੇ ਵਿੱਚ ਸ਼ੁੱਕਰਵਾਰ ਹੈ, 27 ਨਵੰਬਰ 9:03 ਰਾਤ ਦੇ ਨੇ। ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 4:03 27 ਨਵੰਬਰ ਦੇ ਨੇ। ਵੈਨਕੂਵਰ ਦੇ ਵਿੱਚ ਵੀ ਸ਼ੁੱਕਰਵਾਰ ਚੱਲ ਰਿਹਾ ਹੈ, 1:03, ਇਹੀ ਸਮਾਂ ਲੋਸ ਏਂਜਲਿਸ ਦਾ ਹੈ। ਸੋ ਮਿੱਤਰ ਪਿਆਰਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਭਾਅ ਜੀ ਆਉਣਗੇ, ਅਤੇ ਮੈਂ ਇੰਡੀਆ ਤੋਂ ਵੀ ਗੱਲਬਾਤ ਲਾਈਵ ਅੱਜ ਤੁਹਾਡੇ ਨਾਲ ਸਾਂਝੀ ਕਰਵਾਵਾਂਗਾ ਪ੍ਰੋਗਰਾਮ ਦੇ ਦੌਰਾਨ ਟਵਰਡਸ ਐਂਡ, ਅਤੇ ਗਰਾਊਂਡ ਲੈਵਲ 'ਤੇ ਰਿਐਲਿਟੀ ਕੀ ਹੈ, ਕੀ ਚੱਲ ਰਿਹਾ, ਇਸ ਦੇ ਬਾਰੇ ਆਪਾਂ ਗੱਲਾਂ ਬਾਤਾਂ ਅੱਜ ਪ੍ਰੋਗਰਾਮ ਦੇ ਵਿੱਚ ਖੁੱਲ੍ਹ ਕੇ ਕਰਨੀਆਂ ਆ। ਅਤੇ ਅਮਰੀਕ ਭਾਅ ਜੀ ਆਉਂਦੇ ਹੋਣਗੇ, ਅਸੀਂ ਨਿਗਾਹ ਰੱਖ ਰਹੇ ਹਾਂ ਸਾਰੇ ਸਿਚੁਏਸ਼ਨ ਦੇ ਉੱਤੇ, ਔਰ ਸਮੀਖਿਆ ਕਰਾਂਗੇ, ਵੱਖਰੇ ਐਂਗਲ ਤੋਂ ਕਰਾਂਗੇ, ਹਰ ਐਂਗਲ ਤੋਂ ਕਰਾਂਗੇ। ਔਰ ਜੋ ਅਸੀਂ ਸੋਸ਼ਲ ਮੀਡੀਆ 'ਤੇ ਦੇਖ ਰਹੇ ਹਾਂ, ਉਹ ਲਾਈਵ ਕਵਰੇਜ ਚੱਲ ਰਹੀ ਹੈ, ਉਹ ਲੋਕਾਂ ਦਾ ਮੀਡੀਆ ਆ, ਸਿਟੀਜ਼ਨ ਜਰਨਲਿਜ਼ਮ ਇਹਨੂੰ ਕਹਿੰਦੇ ਆ, ਬਾਕੀ ਮੀਡੀਆ ਚੁੱਪ ਬੈਠਾ ਆ। ਜਿੱਥੇ ਤੱਕ ਹਰਮਨ ਰੇਡੀਓ ਦੀ ਗੱਲ ਹੈ, ਅਸੀਂ ਲਾਈਵ ਗਰਾਊਂਡ ਲੈਵਲ ਤੋਂ ਨਹੀਂ ਕਰ ਰਹੇ, ਨਹੀਂ ਕਰ ਸਕਦੇ। ਜਿਹੜੇ ਉੱਥੋਂ ਲੋਕ ਕਰ ਰਹੇ ਨੇ, ਉਹਨਾਂ ਨੂੰ ਸਜਦਾ, ਉਹਨਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ, ਪਰ ਹਾਂ ਸਾਡੇ ਜਿਹੜੇ ਸਨੇਹੀ ਨੇ, ਸਾਡੇ ਲਿੰਕ ਦੇ ਵਿੱਚ ਨੇ, ਉਹ ਉਹਨਾਂ ਮੋਰਚਿਆਂ ਦੇ ਵਿੱਚ ਜ਼ਰੂਰ ਨੇ, ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਜ਼ਰੂਰ ਤੁਹਾਡੇ ਨਾਲ ਕਰਾਵਾਂਗੇ ਕੀ ਹੋ ਰਿਹਾ ਹੈ। ਪਰ ਜਿਹੜਾ ਰਵਾਇਤੀ ਮੀਡੀਆ, ਉਹ ਆਲਮੋਸਟ ਨੈਗੇਟਿਵ ਕਵਰੇਜ ਕਰ ਰਿਹਾ, ਇਸ ਦੇ ਬਾਰੇ ਖੁੱਲ੍ਹ ਕੇ ਗੱਲ ਕਰਾਂਗੇ ਆਪਾਂ। ਅਤੇ ਅੱਜ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ request@harmanradio.com ਦੇ ਉੱਤੇ, ਜਾਂ ਸਾਡੇ ਨਾਲ ਤੁਸੀਂ ਈਮੇਲ ਦੇ ਰਾਹੀਂ ਸਾਂਝ ਪਾ ਸਕਦੇ ਹੋ, ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਆਪਣੀਆਂ ਤਸਵੀਰਾਂ, ਕੁਛ ਵੀ ਦਿਲ ਵਾਲੀ ਗੱਲ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਅਤੇ ਇਸ ਵੀਕਐਂਡ ਦੇ ਵਿੱਚ, ਕੱਲ੍ਹ ਨੂੰ ਆਪਾਂ ਇੰਡੀਆ ਤੋਂ ਹੀ ਲਾਈਵ ਫਿਰ ਕਰਾਂਗੇ ਤੜਕੇ ਉੱਠ ਕੇ, ਔਰ ਚਾਚਾ ਚੰਡੀਗੜ੍ਹ ਵੀ ਆਊਗਾ, ਅਤੇ ਬਹੁਤ ਸਾਰਾ ਜਿਹੜਾ ਮੈਟਰ ਹੈ, ਕਿਉਂਕਿ ਮਿੰਟ ਬਾਏ ਮਿੰਟ, ਆਵਰ ਬਾਏ ਆਵਰ ਇੰਡੀਆ ਦੇ ਵਿੱਚ ਸਿਚੁਏਸ਼ਨ ਜਿਹੜੀ ਬਦਲ ਰਹੀ ਹੈ। ਬੜਾ ਹੀ ਇਤਿਹਾਸਕ ਮੋੜ ਦੇ ਉੱਤੇ ਇਤਿਹਾਸ ਖੜ੍ਹਾ ਆ, ਇਤਿਹਾਸ ਬਣ ਗਿਆ ਹੈ, ਬਣੇਗਾ। ਸੋ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਅੱਜ ਵਿਚਾਰ ਦੇ ਤੌਰ 'ਤੇ ਕਰਨੀਆਂ ਆ, ਜਿਹੜੀ ਦਿਲ ਵਾਲੀ ਗੱਲ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ, ਉਹ ਇਹ ਹੈ ਕਿ ਪਿਛਲੇ 20 ਸਾਲ ਤੋਂ ਜਾਂ ਰੱਖ ਲਓ 15 ਸਾਲ ਤੋਂ ਜਦ ਤੱਕ ਸੋਸ਼ਲ ਮੀਡੀਆ ਪ੍ਰਚਲਿਤ ਹੋਇਆ ਆ, ਇਹ ਦਰਸਾਇਆ ਜਾ ਰਿਹਾ ਕਿ ਖਤਮ ਹੋ ਗਿਆ ਪੰਜਾਬ, ਬਾਣੀ ਖਤਮ ਹੋ ਗਈ, ਗੁਰੂ ਦੇ ਸਿੱਖ ਖਤਮ ਹੋ ਗਏ, ਅਣਖ ਖਤਮ ਹੋ ਗਈ, ਨਸ਼ੇ ਛਾ ਗਏ, ਆਹ ਹੋ ਗਿਆ, ਉਹ ਹੋ ਗਿਆ। ਪਰ ਬਹੁਤ ਵਾਰੀ ਅਸੀਂ ਦੇਖਿਆ, ਫੀਲਡ 'ਚ ਜਾ ਕੇ ਦੇਖਿਆ, ਇੰਡੀਆ ਜਾ ਕੇ ਦੇਖਿਆ, ਬਾਜ਼ਾਰਾਂ 'ਚ ਜਾ ਕੇ ਦੇਖਿਆ ਕਿ ਉੱਥੇ ਉਹ ਕੁਛ ਵੀ ਨਹੀਂ ਹੁੰਦਾ ਜੋ ਸਾਨੂੰ ਮੀਡੀਆ ਦੇ ਉੱਤੇ, ਜੋ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਦਿਖਾਇਆ ਜਾਂਦਾ। ਡੇਰਿਆਂ ਨੇ ਆਹ ਕਰਤਾ, ਫਲਾਨੇ ਨੇ ਉਹ ਕਰਤਾ, ਕਰਦੇ ਨੇ, ਪਰ ਸਾਡੇ ਲੋਕ ਜਿਹੜੇ ਇੰਨੇ ਸੁਚੇਤ ਨੇ ਕਿ ਪੰਜਾਬ ਦੇ ਖਾਸ ਕਰਕੇ, ਕਿਉਂਕਿ ਇਕੱਲਾ ਪੰਜਾਬ ਹੁਣ ਪੰਜਾਬ 'ਚ ਨਹੀਂ ਹੈਗਾ, ਬਾਹਰ ਬਹੁਤ ਸਾਰੇ ਪੰਜਾਬ ਹੋ ਗਏ ਨੇ। ਬੜਾ ਦਰਦ ਹੈ, ਬੜਾ ਲਿੰਕ ਹੈ ਸਾਡਾ। ਅਸਲ 'ਚ ਇਹਨਾਂ ਸਾਰਿਆਂ ਦਾ ਜਿਹੜਾ ਸੂਤਰਧਾਰ ਹੈ, ਸਾਡੇ ਲਿੰਕ ਹੈ, ਉਹ ਸਾਡੇ ਗੁਰੂ ਨੇ। ਸਾਡਾ ਇਤਿਹਾਸ ਹੈ, ਸਾਡਾ ਰਾਜ ਜਿਹੜਾ ਰਹਿ ਚੁੱਕਾ ਹੈ ਉਹ ਹੈ, ਔਰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਤਮੰਨਾ ਆ ਰਾਜ ਦੀ, ਇਜ਼ਰਾਈਲ ਵਾਂਗਰ, ਜੂਆਂ ਵਾਂਗਰ, ਉਹ ਸਾਡੇ ਉਹ ਸੂਤਰਧਾਰ ਨੇ। ਕਦੇ ਵੀ ਇਸ ਚੀਜ਼ ਨੂੰ ਅਸੀਂ ਨਿਖੇੜ ਕੇ ਨਹੀਂ ਦੇਖ ਸਕਦੇ, ਜਿੱਥੇ ਸਾਡੇ ਗੁਰੂਆਂ ਪੀਰਾਂ ਨੇ ਜਨਮ ਲਏ, ਪ੍ਰਚਾਰ ਕੀਤਾ, ਉਹਨਾਂ ਦੇ ਗੁਰਧਾਮ ਉੱਥੇ ਨੇ, ਅਸੀਂ ਉਹਨਾਂ ਤੋਂ ਨਹੀਂ ਟੁੱਟ ਸਕਦੇ। ਜਿਹੜਾ ਟੁੱਟੇਗਾ ਉਹ ਆਪਣੀ ਹੋਂਦ ਗਵਾ ਲਏਗਾ, ਗਵਾ ਲਈ ਉਹ ਹੈ ਬਹੁਤਿਆਂ ਨੇ, ਔਰ ਉਹ ਊਣ ਬਟੂਣ ਫਿਰ ਰਹੇ ਨੇ। ਮੇਰੇ ਸਰਕਲ ਦੇ ਵਿੱਚ ਬਹੁਤ ਇਹੋ ਜਿਹੇ ਲੋਕ ਮੈਂ ਦੇਖ ਰਿਹਾ ਜਿਹੜੇ ਮਾਡਰਨਾਈਜੇਸ਼ਨ ਦੇ ਚੱਕਰ ਦੇ ਵਿੱਚ, ਆਪਣੇ ਆਪ ਨੂੰ ਨਵੀਨਤਾ ਦੇ ਚੱਕਰ ਦੇ ਵਿੱਚ, ਇਹ ਤਾਂ ਪੁਰਾਣੀਆਂ ਗੱਲਾਂ ਰਹਿ ਗਈਆਂ, ਤਾਂ ਬੈਕਵਰਡ ਸੀ ਆ ਜੀ, ਨਵਾਂ ਹੋ ਗਿਆ, ਅਸੀਂ ਆਹ ਕਰਤਾ ਜੀ, ਆਹ ਮਾਡਰਨ, ਦੇਖੋ ਕੀ ਤਰੱਕੀਆਂ ਕਰ ਲਈਆਂ, ਵਿਗਿਆਨ ਨੇ ਆਹ ਕਰਤਾ, ਉਹ ਕਰਤਾ, ਅਤੇ ਦੇ ਆਰ ਮੈਂਟਲੀ ਡਿਸਟਰਬਡ ਮੋਸਟ ਆਫ ਦੈਮ, ਕਿਉਂਕਿ ਜਿਹੜੀਆਂ ਦੁਨਿਆਵੀ ਚੀਜ਼ਾਂ ਨੇ ਇਹ ਹੱਦ ਕਿਸੇ ਹੱਦ ਤੱਕ ਮਾਇਨੇ ਰੱਖਦੀਆਂ ਨੇ, ਪਰ ਇੰਨੀਆਂ ਨਹੀਂ ਰੱਖਦੀਆਂ ਜਿੰਨੀਆਂ ਅਸੀਂ ਸਮਝ ਲੈਂਦੇ ਹਾਂ। ਕਈ ਵਾਰੀ ਇਹਨਾਂ ਦੁਨਿਆਵੀ ਚੀਜ਼ਾਂ ਦੇ ਵਿੱਚ ਵੀ ਬੈਠ ਕੇ ਅਸੀਂ ਇਕੱਲੇ ਮਹਿਸੂਸ ਕਰਨ ਲੱਗ ਪੈਂਦੇ ਹਾਂ, ਸਾਨੂੰ ਕਿਸੇ ਚੀਜ਼ ਦੀ ਘਾਟ ਮਹਿਸੂਸ ਹੁੰਦੀ ਰਹਿੰਦੀ ਹੈ ਵੀ ਮੇਰੇ ਕੋਲ ਸਾਰਾ ਕੁਛ ਤਾਂ ਹੈ, ਐਵਰੀਥਿੰਗ, ਹਰ ਸੁੱਖ ਸਾਰਾ ਕੁਛ ਹੈਗਾ ਮੇਰੇ ਕੋਲ, ਪਰ ਕੋਈ ਚੀਜ਼ ਘੱਟ ਹੈ। ਔਰ ਜਿਹੜੇ ਬੰਦੇ ਨੂੰ ਇਹ ਚੀਜ਼ ਦਾ ਅਹਿਸਾਸ ਹੋਣ ਲੱਗ ਪਵੇ ਨਾ, ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਣਾ ਚਾਹੀਦਾ ਉਹਨੂੰ, ਕਿ ਉਹਨੂੰ ਉਹਦੇ ਵਿੱਚੋਂ ਉਹਦਾ ਆਪਣਾ ਆਪ ਹੀ ਪੁਕਾਰ ਰਿਹਾ ਹੈ ਕਿ ਤੈਨੂੰ ਆਪਣੇ ਆਪ ਦੀ ਘਾਟ ਹੈ। ਸੈਲਫ ਰੀਅਲਾਈਜੇਸ਼ਨ, ਆਪਣਾ ਆਪ ਪਛਾਣਨ ਦੀ, ਜਿਹਨੂੰ ਗੁਰਬਾਣੀ ਕਹਿ ਰਹੀ ਹੈ। ਸੋ ਇਹੋ ਜਿਹੇ ਜਿਹੜੇ ਕਈ ਸ਼ਖਸੀਅਤਾਂ ਨੂੰ ਮੈਂ ਜਾਣਦਾ, ਫਿਰ ਜਿਹੜਾ ਗੁਰਬਾਣੀ ਦਾ ਓਟ ਆਸਰਾ ਲੈਂਦੇ ਨੇ, ਆਪਣੇ ਆਪ ਨੂੰ ਸੁਧਾਰਦੇ ਨੇ, ਇਹਨਾਂ ਮਟੀਰੀਅਲ ਦੇ ਵਿੱਚ ਰਹਿ ਕੇ ਮਿਹਨਤ ਕਰਦੇ ਨੇ, ਸਾਨੂੰ ਕਿਰਤ ਅਤੇ ਕੀਰਤ ਦੋਨੋਂ ਹੀ ਸਾਡੇ ਗੁਰੂ ਸਾਹਿਬਾਂ ਨੇ ਸਿਖਾਈ ਹੈ ਵੀ ਕਿਰਤ ਕਰਨੀ ਆ ਅਤੇ ਕੀਰਤਨ ਕਰਨਾ ਆ, ਇੱਕ ਚੀਜ਼ ਨਹੀਂ ਕਰਨੀ, ਇਕੱਲਾ ਕੀਰਤਨ ਵੀ ਨਹੀਂ ਕਰਨਾ ਅਤੇ ਇਕੱਲੀ ਕਿਰਤ ਵੀ ਨਹੀਂ ਕਰੀ ਜਾਣੀ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ। ਜੇ ਆਪਾਂ ਕਿਰਤੇ ਹੀ ਕਰੀ ਜਾਣੀ ਆ, ਕੰਮੇ ਹੀ ਕਰੀ ਜਾਣਾ, ਫਿਰ ਤਾਂ ਆਪਾਂ ਮਸ਼ੀਨਾਂ ਆ। ਜੇ ਆਪਾਂ ਇਕੱਲਾ ਕੀਰਤਨ ਹੀ ਕਰੀ ਜਾਣਾ ਆ, ਆਪਣੇ ਆਪ ਨੂੰ ਡਿਫੈਂਡ ਨਹੀਂ ਕਰਨਾ, ਆਪਣੇ ਆਪ ਨੂੰ ਪਾਲਣ ਪੋਸ਼ਣ ਨਹੀਂ ਕਰਨਾ, ਸੁਸਾਇਟੀ ਨੂੰ ਆਪਾਂ ਕੁਛ ਦੇਣਾ ਨਹੀਂ ਹੈਗਾ, ਤਾਂ ਉਹ ਵੀ ਮਨਜ਼ੂਰ ਨਹੀਂ ਹੈ। ਗ੍ਰਹਿਸਥੀ ਦਾ ਜੀਵਨ ਸਾਨੂੰ ਦਿੱਤਾ ਆ। ਸੋ ਇਸ ਗ੍ਰਹਿਸਥੀ ਦੇ ਜੀਵਨ ਦੇ ਵਿੱਚ ਬਹੁਤ ਔਕੜਾਂ ਆਉਣੀਆਂ, ਜਿਸ ਨੂੰ ਆਪਾਂ ਸੇਧ ਲੈ ਕੇ, ਗੁਰਬਾਣੀ ਦਾ ਓਟ ਆਸਰਾ ਲੈ ਕੇ ਕਰ ਸਕਦੇ ਹਾਂ। ਇਕੱਲਾ ਗੁਰਬਾਣੀ ਨਹੀਂ, ਅਸੀਂ ਹੋਰ ਗ੍ਰੰਥ ਵੀ ਅਧਿਐਨ ਕਰ ਸਕਦੇ ਹਾਂ, ਵੇਦ ਪੁਰਾਣ, ਉਪਨਿਸ਼ਟ, ਕੁਰਾਨ, ਜ਼ੋਰਾਸ, ਇਹ ਸਾਰੀਆਂ ਜਿਹੜੀਆਂ ਹੈ ਇਹ ਇੱਕ ਰਹਿਣ ਦੀਆਂ ਵਿਧੀਆਂ ਨੇ ਅਤੇ ਨਾਲ ਅਕਾਲ ਪੁਰਖ ਨਾਲ ਜੁੜਨ ਦੀਆਂ ਵਿਧੀਆਂ। ਹੁਣ ਇਹ ਜੋ ਸਿਖਾਇਆ ਗਿਆ ਸਾਨੂੰ, ਜੋ ਦੇਖਿਆ ਗਿਆ, ਜੋ ਪਿਛਲੇ 20 ਸਾਲ ਤੋਂ ਸਿੱਖਿਆ ਕੁੱਟ ਖਾ ਖਾ ਕੇ, ਖੜਕੂ ਬਾਅਦ ਜਾਂ ਕਹਿੰਦੇ 84 ਤੋਂ ਬਾਅਦ ਜੋ ਇਹ 2-3 ਦਿਨ 'ਚ ਵਰਤਾਰਾ ਵਾਪਰਿਆ, ਪੀਸਫੁੱਲ ਦਿੱਲੀ ਤੱਕ ਪਹੁੰਚ ਹੋਈ, ਕੋਈ ਕੁੱਟਮਾਰ ਨਹੀਂ ਕੀਤੀ ਗਈ, ਕੋਈ ਵਾਇਲੈਂਸ ਨਹੀਂ ਹੋਈ, ਸਾਰਾ ਯੋਜਨਾਬੱਧ ਤਰੀਕੇ ਨਾਲ ਆਪਣਾ ਲੰਗਰ ਲੈ ਕੇ ਗਏ ਆ, ਲੰਗਰ ਲਾਇਆ, ਪਹਿਲਾਂ ਪਾਣੀ ਦੀਆਂ ਬਿਸ਼ਾਰਾਂ ਪਵਾਈਆਂ, ਲਾਠੀਆਂ ਖਾਧੀਆਂ, ਫਿਰ ਉਹਨਾਂ ਨੂੰ ਵੀ ਲੰਗਰ ਛਕਾਇਆ, ਪਾਣੀ ਪਿਲਾਇਆ। ਇਹ ਹੈ ਸੌਫਟ ਡਿਪਲੋਮੇਸੀ, ਇਹ ਹੈ ਜਿੱਤ। ਇਹ ਬਾਬੇ ਨਾਨਕ ਦੀ ਫਿਲੋਸਫੀ ਆ, ਗੁਰੂ ਨਾਨਕ ਦੀ ਫਿਲੋਸਫੀ ਆ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਫਿਲੋਸਫੀ ਆ। ਪਰ ਜਦੋਂ ਅੱਤ ਹੋ ਜਾਂਦੀ ਆ, ਫਿਰ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਿਆ ਹੈ। ਸੋ ਸ਼ੁਰੂਆਤ ਜੋ ਹੋਈ ਆ ਬਹੁਤ ਖੂਬਸੂਰਤ ਹੋਈ ਆ, ਔਰ ਮੈਨੂੰ ਲੱਗਦਾ ਕਿ ਸਾਰੀ ਸਿੱਖ ਕੌਮ ਜਿਹੜੀ ਇਸ ਫਲਸਫੇ ਨੂੰ ਫੋਲੋ ਕਰਦੀ ਆ, ਉਹ ਵਧਾਈ ਦੀ ਪਾਤਰ ਹੈ। ਔਰ ਇਹ ਜਿਹੜੀ ਫਿਲੋਸਫੀ ਆ, ਇਹ ਰਸ਼ੀਆ ਤੋਂ ਨਹੀਂ ਆਈ ਹੋਈ, ਇਹ ਕਾਰਲ ਮਾਰਕਸ ਦੀ ਫਿਲੋਸਫੀ ਨਹੀਂ ਹੈਗੀ, ਇਹ ਸਾਡੀ ਆਪਣੀ ਫਿਲੋਸਫੀ ਹੈ, ਸਾਡੇ ਪੰਜਾਬ ਦੇ ਵਿੱਚੋਂ ਇਜਾਦ ਕੀਤੀ ਫਿਲੋਸਫੀ ਆ, ਓਰਿਜਨਲ। ਇਹ ਸਾਡੇ ਗੁਰੂਆਂ ਦੀ ਫਿਲੋਸਫੀ ਹੈ, ਔਰ ਵੀ ਸ਼ੁੱਡ ਬੀ ਪ੍ਰਾਊਡ ਆਫ ਇਟ। ਅਸੀਂ ਸਾਰੇ ਇਸ 'ਤੇ ਮਾਣ ਮਹਿਸੂਸ ਸਾਨੂੰ ਕਰਨਾ ਚਾਹੀਦਾ ਹੈ ਕਿ ਅਸੀਂ ਬਾਹਰੋਂ ਫਿਲੋਸਫੀਆਂ ਕਿਉਂ ਲਿਆਉਣੀਆਂ, ਜਾਂ ਸਾਡੇ ਕੋਲ ਆਲਾ ਦਰਜੇ ਦੀ ਫਿਲੋਸਫੀ ਹੈ ਜਿਸ ਨੂੰ ਹੁਣ ਫੋਲੋ ਕੀਤਾ ਜਾ ਰਿਹਾ। ਤੁਸੀਂ ਨੋਟ ਕੀਤਾ ਹੋਣਾ, ਪਿੱਛੇ ਜਾਏ ਹੋਰ ਵੀ ਬਹੁਤ ਅੰਦੋਲਨ ਚੱਲੇ ਆ, ਖਾਸ ਕਰਕੇ ਹਰਿਆਣੇ ਦੇ ਵਿੱਚ ਅੱਗ ਜਾਲ ਫੂਕ ਬੁਰੇ ਹਾਲ। ਉਸ ਤੋਂ ਪਹਿਲਾਂ ਜਦੋਂ ਬੱਲਾਂ ਵਾਲਿਆਂ ਦਾ ਕਤਲ ਕੀਤਾ ਗਿਆ ਆਸਟਰੀਆ ਦੇ ਵਿੱਚ, ਉਦੋਂ ਕਿੰਨੇ ਹਜ਼ਾਰ ਕਰੋੜ ਦੀ ਸੰਪਤੀ ਪੰਜਾਬ ਦੇ ਵਿੱਚ ਨਹੀਂ, ਹੋਰ ਖਾਸਿਆਂ ਦੇ ਵਿੱਚ ਵੀ ਜਾਲ ਦਿੱਤੀ ਗਈ ਉਹਦੇ ਵਿੱਚ, ਤਾਂ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਗੱਲ ਸੇਧ ਲੈਣ ਦੀ ਹੈ ਕਿ ਤੁਹਾਡਾ ਗੁਰੂ ਕੌਣ ਹੈ। ਇਹ ਜੋ ਐਜੀਟੇਸ਼ਨ ਹੋ ਰਿਹਾ ਹੈ ਅੱਜ ਤੱਕ, ਹੁਣ ਕੱਲ੍ਹ ਦਾ ਪਤਾ ਨਹੀਂ, ਇਹ ਤਾਂ ਕਿਤਾਬ ਲਿਖੀ ਹੋਣੀ ਚਾਹੀਦੀ ਹੈ, ਲਿਖ ਹੋਊਗੀ, ਇਹਨੂੰ ਰੈਫਰ ਕਰਨਾ ਚਾਹੀਦਾ ਆਉਣ ਵਾਲਿਆਂ ਨੂੰ, ਸੇਧ ਲੈਣੀ ਚਾਹੀਦੀ ਐਜੀਟੇਸ਼ਨ ਕਿੱਦਾਂ ਕਰੀਦੀ ਹੈ। ਕੋਈ ਵੀ ਸੰਪਤੀ, ਕੋਈ ਵੀ ਪ੍ਰੋਪਰਟੀ ਭੰਨੀ ਤੋੜੀ ਨਹੀਂ ਗਈ। ਹਾਂ, ਤੋੜੀ ਗਈ ਹੈ, ਇਸ ਵਾਰੀ ਉਲਟ ਹੋਇਆ, ਇਸ ਵਾਰੀ ਸਰਕਾਰ ਨੇ ਆਪਣੀ ਪ੍ਰੋਪਰਟੀ ਆਪ ਹੀ ਖਰਾਬ ਕੀਤੀ ਆ, ਆਪੇ ਹੀ ਸੜਕਾਂ ਪੁੱਟ ਲਈਆਂ ਔਰ ਲੋਕਾਂ ਨੇ ਉਹ ਪੂਰ ਦਿੱਤੀਆਂ। ਦੇਖੋ ਜਿਹਨੂੰ ਕਹਿੰਦੇ, ਇਹਨੂੰ ਕਹਿੰਦੇ ਸਤਯੁਗ ਆ ਜਾਣਾ, ਵੀ ਲੋਕ ਸਮਝਦਾਰ ਹੈ, ਸਰਕਾਰ ਬੇਵਕੂਫ ਹੈ। ਹਰਿਆਣੇ ਦੀ ਸਰਕਾਰ ਨੇ ਸਾਬਤ ਕਰਤਾ ਕਿ ਇਹਨਾਂ ਨਾਲ ਦਾ ਬੇਵਕੂਫ ਐਰੋਗੈਂਟ ਬੰਦਾ ਕੋਈ ਨਹੀਂ ਹੈਗਾ। ਔਰ ਇਹੀ ਜਿਹੜੀ ਐਰੋਗੈਂਸ ਹੈਗੀ ਹੈ, ਇਹ ਮੋਦੀ ਸਰਕਾਰ ਵੀ ਦਿਖਾ ਰਹੀ ਹੈ, ਐਂਡ ਬੀਜੇਪੀ ਸਰਕਾਰ ਜਿਹੜੀ ਹੈ ਜਿੱਥੇ ਵੀ ਹੈਗੀ, ਦੋਨਾਂ ਸੂਬਿਆਂ ਦੇ ਵਿੱਚ ਜਾਂ ਸੈਂਟਰ ਦੇ ਵਿੱਚ, ਉਹ ਆਪਣੇ ਆਪ ਨੂੰ ਹੰਕਾਰ ਦਿਖਾ ਰਹੀ ਹੈ ਲੋਕਾਂ ਦੇ ਮੂਹਰੇ, ਵੀ ਉਹ ਅਸੀਂ ਤਾਂ ਇਹ ਤਾਂ ਜੋੜਤਾ ਪੰਜਾਬ ਹੈ। ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਦਾ, ਇਹ ਮੇਰੇ ਇੱਕ ਦੋਸਤ ਸੁਖਵੰਤ ਜਿਹੜੇ ਕਿ ਹੁਣ ਇੰਡੀਆ ਚਲੇ ਗਏ ਨੇ, ਉਹ ਇੱਥੇ ਪਹਿਲਾਂ ਬ੍ਰਿਸਬਨ ਰਹਿੰਦੇ ਸੀ, ਅਤੇ ਉਹਨਾਂ ਦਾ ਮੈਨੂੰ ਬਹੁਤ ਸੋਹਣਾ ਸੰਵਾਦ ਲੱਗਾ, ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ। ਕਹਿੰਦਾ ਮੋਦੀ ਸਾਹਿਬ ਕਹਿੰਦੇ ਆ, ਜਾਂ ਕਹਿ ਲਓ ਕਿ ਦਿੱਲੀ ਦੇ ਜਿਹੜੇ ਸ਼ਾਸਕ ਆ, ਉਹ ਪੁੱਛ ਰਹੇ ਆ, ਆਪ ਤੋਂ ਕਹਿਤੇ ਥੇ ਸਭੀ ਪੰਜਾਬੀਓਂ ਕੋ ਨਸ਼ੇ ਮੇਂ ਲਗਾ ਦਿਆ ਹੈ, ਗਾਓਂ ਗਾਓਂ ਮੇਂ ਨਸ਼ਾ ਆਮ ਕਰ ਦਿਆ ਹੈ, ਔਰ ਜਵਾਨੀ ਕੋ ਗੈਂਗਸਟਰ ਬਣਾ ਦਿਆ ਹੈ। ਇਹ ਸੰਵਾਦ ਹੋ ਰਿਹਾ ਆ, ਜਿਹੜੇ ਦਿੱਲੀ ਦੇ ਸ਼ਾਸਕ ਨੇ ਉਹ ਪੁੱਛ ਰਹੇ ਨੇ ਇਸ ਵਰਤਾਰੇ ਤੋਂ ਬਾਅਦ, ਕਹਿੰਦੇ ਕਿ ਜਵਾਨੀ ਕੋ ਗੈਂਗਸਟਰ ਬਣਾ ਦਿਆ ਹੈ, ਬਾਕੀਓਂ ਕੋ ਬਾਹਰ ਭੇਜ ਦਿਆ ਗਿਆ ਹੈ, ਧਰਮ ਕੋ ਟਕਸਾਲ ਔਰ ਡਡਰੀ ਵਾਲੇ ਮੇਂ ਉਲਝਾ ਦਿਆ ਗਿਆ ਹੈ, ਔਰ ਲੋਗੋਂ ਕੋ ਡੇਰਿਓਂ ਸੇ ਜੋੜ ਦਿਆ ਹੈ, ਯੇ ਡੇਰੇ ਹਮਾਰੇ ਹੀ ਅੰਡਰ ਹੈ, ਗਾਓਂ ਗਾਓਂ ਮੇਂ ਪਾਰਟੀਬਾਜ਼ੀ ਔਰ ਬਰਦਾਨ ਲਗਾ ਦਿਏ ਗਏ ਹੈ, ਭਾਈਚਾਰਕ ਸਾਂਝ ਵੀ ਤੋੜ ਰੱਖੀ ਹੈ, ਜਵਾਨੀ ਹਮਾਰੇ ਪਹੁੰਚ ਚੁੱਕੀ ਹੈ, ਸਭੀ ਪੰਜਾਬੀ ਉੜਤਾ ਪੰਜਾਬ ਜੈਸੇ ਬਣਾ ਦੀਏ ਹੈ, ਬਸ ਗਾਨੋ ਮੇਂ ਹੀਰੋ ਬਣਾ ਰੱਖੇ ਹੈ, ਫਿਰ ਬਤਾਓ ਯੇ ਕੌਣ ਔਰ ਕਹਾਂ ਸੇ ਆ ਗਏ, ਜੋ ਪੱਥਰੋਂ ਕੋ ਚੂਕ ਚੂਕ ਕਰ ਮਾਰ ਰਹੇ ਹੈ, ਔਰ ਦਿੱਲੀ ਕੀ ਔਰ ਬੜ ਰਹੇ ਹੈ, ਬਤਾਓ ਯੇ ਕਿਆ ਹੈ, ਬਤਾਓ ਬਤਾਓ ਬਤਾਓ। ਮੈਨੂੰ ਇਹ ਪੜ੍ਹ ਕੇ ਬੜਾ ਹਾਸਾ ਆਇਆ, ਅਤੇ ਰੀਅਲੀ ਨਾ, ਜਿਹੜੇ ਬੰਦੇ ਉੱਤੇ ਬੈਠੇ ਆ ਜਦੋਂ ਦੇਖ ਰਹੇ ਆ, ਉਹਨਾਂ ਨੂੰ ਦੇਖੋ ਪਤਾ ਤਾਂ ਲੱਗ ਰਿਹਾ, ਮੀਡੀਆ ਨਹੀਂ ਕਵਰ ਕਰ ਰਿਹਾ, ਪਰ ਉਹਨਾਂ ਨੂੰ ਰਿਪੋਰਟਾਂ ਆ ਰਹੀਆਂ ਵੀ ਆਹ ਵੀ ਬਾਰਡਰ ਖੋਲਤਾ, ਆਹ ਵੀ ਬਾਰਡਰ ਖੁੱਲ੍ਹ ਗਿਆ, ਉਹ ਵੀ ਬਾਰਡਰ ਖੁੱਲ੍ਹ ਗਿਆ। ਵੀ ਹੋ ਕੀ ਰਿਹਾ ਆ। ਬਹੁਤ ਲੋਕ ਦੁਨੀਆ ਜਿਹੜੀ ਆ ਇਸ ਵੇਲੇ ਸੋਸ਼ਲ ਮੀਡੀਆ ਤੋਂ ਲੋਕਾਂ ਦਾ ਆਪ ਹੀ ਕੀਤੀ ਹੋਈ ਕਵਰੇਜ ਨੂੰ ਦੇਖ ਰਹੇ ਨੇ, ਰਿਐਲਿਟੀ ਦੇਖ ਰਹੇ ਨੇ। ਔਰ ਇੰਨੀ ਯੋਜਨਾਬੱਧ ਤਰੀਕੇ ਦੇ ਨਾਲ ਜਾ ਰਹੇ ਨੇ ਲੋਕ, ਘਰੋਂ ਤੁਰ ਰਹੇ, ਉਹਨਾਂ ਨੂੰ ਕੋਈ ਦੱਸ ਨਹੀਂ ਰਿਹਾ, ਉਹ ਆਪਣੀ ਟਰਾਲੀ ਲੈ ਕੇ ਤੁਰ ਰਹੇ ਨੇ, ਛੱਤ ਪਾ ਕੇ ਤੁਰ ਰਹੇ ਨੇ, ਵਿੱਚ ਪਰਾਲੀ ਰੱਖੀ ਹੋਈ ਆ, ਵਿੱਚ ਰਜਾਈਆਂ ਰੱਖੀਆਂ ਹੋਈਆਂ, ਵਿੱਚ ਚੁੱਲ੍ਹੇ ਰੱਖੇ ਹੋਏ ਆ, ਵਿੱਚ ਗੈਸ ਦਾ ਸਿਲੰਡਰ ਰੱਖਿਆ ਹੋਇਆ, ਅੰਨ ਰੱਖਿਆ ਹੋਇਆ, ਆਪਣੀ ਲੋੜੀਂਦੀਆਂ ਚੀਜ਼ਾਂ ਰੱਖੀਆਂ ਹੋਈਆਂ, ਔਰ ਚੱਲ ਰਹੇ ਨੇ। ਔਰ ਫਿਰ ਦੇਖੋ ਜਿਹੜੇ ਲੀਡਰ ਨੇ, ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਲੀਡਰ ਹਜੇ ਪਿੱਛੇ ਹੀ ਆ, ਉਹ ਉਹਨਾਂ ਨੂੰ ਲੀਡ ਨਹੀਂ ਕਰ ਰਹੇ। ਲੀਡ ਕੌਣ ਕਰ ਰਿਹਾ? ਕਲਗੀਧਰ ਪਾਤਸ਼ਾਹ ਆਪ ਲੀਡ ਕਰ ਰਹੇ ਨੇ ਉਹਨਾਂ ਨੂੰ। ਦਿੱਲੀ ਜਿੱਤਣਾ, ਦਿੱਲੀ ਨੂੰ ਹਰਾਉਣਾ ਬਿੱਲੀ ਮਾਰਨ ਦੇ ਬਰਾਬਰ ਗਿਣਦੇ ਆ ਸਿੱਖ। ਇਹਨਾਂ ਨੂੰ ਕਿਸੇ ਨੇ ਪੁੱਛਿਆ, ਉਹ ਭਾਈ ਤੁਸੀਂ ਦਿੱਲੀ ਕਿਉਂ ਨਹੀਂ ਢਾਉਂਦੇ ਪਹਿਲਾਂ ਜਾ ਕੇ? ਤੁਸੀਂ ਇੱਧਰ ਕੱਲੇ ਲੜੀ ਜਾਂਦੇ ਆ, ਅਟਕ ਕਿਤੇ ਚੱਲ ਜਾਂਦੇ, ਕਦੇ ਕਿਤੇ ਚੱਲ ਜਾਂਦੇ ਆ, ਕਦੇ ਇੱਧਰ ਲਾਹੌਰ ਵੱਲ ਨੂੰ ਚੱਲ ਜਾਂਦੇ ਆ। ਔਰ ਉਹ ਜਵਾਬ ਮਿਲਿਆ ਸੀ ਸਿੱਖ ਜਰਨੈਲ ਨੂੰ, ਦਿੱਲੀ ਮਾਰਨਾ ਸਾਡੇ ਲਈ ਕੋਈ ਬੜੀ ਗੱਲ ਨਹੀਂ, ਤਾਂ ਬਿੱਲੀ ਮਾਰਨ ਦੇ ਬਰਾਬਰ ਹੈ। ਔਰ ਮਾਰੀ ਵੀ ਆ, 17 ਵਾਰ ਦਿੱਲੀ ਜਿੱਤ ਹੋ ਚੁੱਕੀ ਹੈ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਸੋ ਦਿੱਲੀ ਮਾਰਨ ਨੂੰ ਬਿੱਲੀ ਮਾਰਨ ਦੇ ਬਰਾਬਰ ਹੈ। ਔਰ ਸਾਬਤ ਕਰ ਦਿੱਤਾ 24 ਘੰਟਿਆਂ ਦੇ ਵਿੱਚ, ਕਿੰਨੀ ਫੋਰਸ ਲਗਾ ਕੇ, ਕਿੰਨੇ ਰਾਹ ਬੰਦ ਕਰਕੇ, ਕਿੰਨੇ ਵੱਡੇ ਵੱਡੇ ਪੱਥਰ ਰੱਖ ਕੇ, ਕਿੱਡੀਆਂ ਬੈਰੀਕੇਡ, ਕੰਡਿਆਲੀਆਂ ਤਾਰਾਂ ਲਾ ਕੇ, ਟੋਏ ਪੁੱਟ ਪੁੱਟ ਕੇ 10-10 ਫੁੱਟ ਡੂੰਘੇ, ਦੇਖ ਲਏ ਨਾ, ਗੱਲ ਨਹੀਂ ਬਣਨੀ, ਇਹ ਕੁਛ ਵੀ ਨਹੀਂ ਹੈਗੇ। ਤਾਂ ਜਦੋਂ ਅਟਕ ਦਰਿਆ ਨਹੀਂ ਰਟਕਾ ਸਕਿਆ, ਤਾਂ ਇਹ ਕੀ ਗੱਲ ਹੈ? ਰੌਲਾ ਇੱਥੇ ਧਰਮ ਦਾ ਨਹੀਂ ਹੈਗਾ, ਰੌਲਾ ਇੱਥੇ ਜਜ਼ਬੇ ਦਾ ਆ, ਕਿ ਜਿਹੜਾ ਹੰਕਾਰ ਹੈ ਜ਼ਾਲਮ ਦਾ, ਜਾਂ ਕਹਿ ਲਓ ਕੋਈ ਸਰਕਾਰਾਂ ਦਾ, ਉਹਦੀ ਪ੍ਰੋਬਲਮ ਹੈ। ਗੱਲ ਬਿੱਲਾਂ ਦੀ ਨਹੀਂ ਹੈਗੀ ਹੁਣ ਬਹੁਤੀ ਜ਼ਿਆਦਾ, ਕਿ ਉਹ ਸਹੀ ਸੀ ਜਾਂ ਗਲਤ ਸੀ। ਗੱਲ ਇਹ ਹੈ ਕਿ ਜਿਹੜੀ ਗੱਲ ਨਹੀਂ ਸੁਣੀ, ਇਹਦੇ ਬਾਰੇ ਗੱਲ ਕਰਾਂਗੇ ਅਮਰੀਕ ਭਾਅ ਜੀ ਜਦੋਂ ਆਉਣਗੇ, ਤਾਂ ਡੂੰਘੀਆਂ ਗੱਲਾਂ ਕਰਾਂਗੇ ਕਿ ਕੀ ਕਿੱਥੇ ਗਲਤੀ ਹੋਈ ਹੈ। ਗਲਤੀ ਹੋਈ ਆ, ਬਹੁਤ ਵੱਡੀ ਗਲਤੀ ਹੋਈ ਆ। ਕਿਸਾਨ ਦੀ ਜਿਹੜਾ ਪ੍ਰਾਇਮਰੀ ਪ੍ਰੋਡਕਸ਼ਨ ਕਰਦਾ ਆ, ਉਹਦੀ ਗੱਲ ਨਾ ਸੁਣਨਾ, ਔਰ ਉਹ ਵੀ ਉਸ ਖਿੱਤੇ ਦੀ ਜਿਨ੍ਹਾਂ ਦਾ ਬਹੁਤ ਅਮੀਰ ਵਿਰਸਾ, ਅਮੀਰ ਹਿਸਟਰੀ ਆ, ਜਿਨ੍ਹਾਂ ਨੇ ਪੋਰਸ ਨੂੰ ਚੱਕ ਗੁਰੂ ਦੇ ਕੋਲੋਂ ਨਹੀਂ ਸੀ ਲੰਘਣ ਦਿੱਤਾ, ਖੰਘਣ ਨਹੀਂ ਸੀ ਦਿੱਤਾ, ਉੱਥੋਂ ਹੀ ਮੋੜਤਾ ਸੀ, ਔਰ ਉਹਦੀ ਜਵਾਨੀ ਰਾਹ 'ਚ ਜਾਂਦੀ ਮਰ ਗਈ ਸੀ। ਇਹ ਉਸ ਇਲਾਕੇ ਦੀ ਗੱਲਾਂ ਆ, ਪੰਜਾਬ ਦੀਆਂ ਗੱਲਾਂ, ਜਿੱਥੇ ਵੇਦ ਲਿਖੇ ਗਏ ਨੇ, ਸਾਰੇ ਵੇਦ ਪੰਜਾਬ ਦੀ ਧਰਤੀ 'ਤੇ ਲਿਖੇ ਗਏ ਨੇ, ਸਾਰੇ ਉਪਨਿਸ਼ਟ ਪੰਜਾਬ 'ਚ ਲਿਖੇ ਗਏ ਨੇ, ਗੁਰੂ ਗ੍ਰੰਥ ਸਾਹਿਬ ਪੰਜਾਬ ਦੇ ਵਿੱਚ ਲਿਖਿਆ ਗਿਆ, ਕੰਪਾਈਲ ਕੀਤਾ ਗਿਆ। ਇਹ ਉਸ ਧਰਤੀ ਨਾਲ ਗੱਲਾਂ ਆ, ਇਕੱਲਾ ਇਹ ਨਹੀਂ ਹੈਗਾ ਖੇਤੀ ਕਰਦੇ ਹਾਂ ਅਸੀਂ, ਜੱਟ ਹਾਂ ਅਸੀਂ, ਆਹ ਹਾਂ ਅਸੀਂ, ਉਹ ਹਾਂ ਨਾ, ਬਹੁਤ ਹੀ ਅਮੀਰ ਵਿਰਸਾ, ਰਾਜੇ ਮਹਾਰਾਜੇ ਹੋਏ ਨੇ, ਬੜੇ ਰਾਜ ਵੀ ਕੀਤੇ ਨੇ। ਸੋ ਇਟਸ ਅ ਵੈਰੀ ਹਿਸਟੋਰਿਕ ਪਲੇਸ। ਹੁਣ ਇੱਕ ਪਾਸੇ ਐਡਾ ਮਹਾਨ ਇਲਾਕਾ ਜੂਝ ਰਿਹਾ, ਔਰ ਦੂਜੇ ਪਾਸੇ ਦਿੱਲੀ, ਜਿਸ ਦੀ ਹੋਂਦ ਜਿਹੜੀ ਆ ਉਹ ਬੜੀ ਸ਼ੱਕੀ ਔਰ ਬੜੀ ਕੰਟਰੋਵਰਸ਼ੀਅਲ, ਬੜੀ ਜ਼ਾਲਮ ਰਹੀ ਆ, ਔਰ ਉਹ ਬੈਠ ਕੇ ਉੱਥੋਂ ਡਿਕਟੇਟ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਮੈਂ ਅੱਜ ਹੀ ਇੱਕ ਬਿਹਾਰੀ ਭਾਈ ਦੀ ਗੱਲਬਾਤ ਸੁਣ ਰਿਹਾ ਸੀ ਕਿ ਮੋਦੀ ਨੂੰ ਵਾਰਨਿੰਗ ਦੇ ਰਿਹਾ ਸੀ, ਇਹ ਬਿਹਾਰ ਨਹੀਂ ਹੈਗਾ, ਇਹ ਬਿਹਾਰ ਦੇ ਕਿਸਾਨ ਨਹੀਂ ਹੈਗੇ, ਇਹ ਪੰਜਾਬ ਦੇ ਸਰਦਾਰ ਹੈ, ਗੁਰੂ ਗੋਬਿੰਦ ਸਿੰਘ ਦੇ ਸਿੰਘ ਨੇ ਜਿਹੜੇ ਚੱਕ ਦੇਣਗੇ, ਇਹਨਾਂ ਮੂਹਰੇ ਦਿੱਲੀ ਤਖ਼ਤ ਕੁਛ ਨਹੀਂ ਹੈਗਾ। ਉਹ ਕਹਿ ਰਿਹਾ ਸੀ ਇਹਨਾਂ ਨੇ ਤਾਂ ਪਾਕਿਸਤਾਨ ਤੋਂ ਆਪਣੇ ਗੁਰਦੁਆਰੇ ਛਡਾ ਲਏ, ਦਿੱਲੀ ਕੀ ਚੀਜ਼ ਹੈ, ਔਰ ਇਹੀ ਕਹਿ ਰਿਹਾ ਸੀ ਤੂੰ ਬੱਸ ਕਰ ਹੁਣ। ਪਰ ਜਿਹੜੀ ਪਹਿਲਾਂ ਤੋਂ ਹੀ ਤਸੀਰ ਹੈ ਦਿੱਲੀ ਅਤੇ ਪੰਜਾਬ ਦੀ, ਕਦੇ ਬਣੀ ਨਹੀਂ, ਨਾ ਹੀ ਬਣਨੀ ਹੈ। ਅਤੇ ਮੈਨੂੰ ਯਾਦ ਆ ਗਿਆ ਕਿ ਮਹਿਲ ਸਿੰਘ ਅਤੇ ਉਹਨਾਂ ਦੇ ਢਾਡੀ ਜਥੇ ਨੇ, ਕਵੀਸ਼ਰੀ ਜਥੇ ਨੇ ਇੱਕ ਕਵੀਸ਼ਰੀ ਗਾਈ ਸੀ, ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰ। ਆਓ ਇਹਨੂੰ ਸੁਣਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ।
ਜੋ ਸਾਡੀ ਨਜ਼ਰ ਚ ਆਉਂਦੇ ਨੇ ਤੈਨੂੰ ਕਾਤਲ ਲੱਗਣ ਹਵਾਰੇ ਨੀ, ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ, ਬਸ ਐਸੇ ਕਰਕੇ ਤੇਰੇ ਨਾਲ। ਸਾਡੀ ਬਣਦੀ ਨਹੀਂ ਸਰਕਾਰੇ ਨੀ
ਓਏ ਜੋ ਸਾਡੀ ਨਜ਼ਰ ਚ ਆਉਂਦੇ ਨੇ ਤੈਨੂੰ ਕਾਤਲ ਲੱਗਣ ਵਾਰੇ ਨੀ
ਪਾਸੇ ਕਰਕੇ ਤੇਰੇ ਨਾ ਸਾਡੀ ਬਣਦੀ ਨਹੀਂ ਸਰਕਾਰੇ ਨੀ ਪਾਸੇ ਕਰਕੇ ਤੇਰੇ ਨਾ ਸਾਡੀ ਬਣਦੀ
ਜਦ ਖਤਰਾ ਬਣਿਆ ਜੰਜੂ ਤੇ
ਮਨ ਹਮੇਸ਼ਾ ਰਹਿੰਦਾ ਏ ਕਦੇ ਚੰਦੂ ਤੇ ਕਦੇ ਖੰਗੂ ਤੇ ਪਰ ਉਸ ਵੇਲੇ ਕੋਈ ਬੋਣਿਆ ਨਾ ਜਦ ਖਤਰਾ ਬਣਿਆ ਜੰਜੂ ਤੇ
ਤੂੰ ਚੌਂਕ ਚਾਂਦਨੀ ਭੁੱਲ ਗਈ ਏ ਨੀ ਭੁੱਲ ਬੈਠੀ
ਸਾਡੀ ਬਣਦੀ ਨਹੀਂ ਸਰਕਾਰੇ ਨੀ ਬਸ ਐਸੇ ਕਰਕੇ ਤੇਰੇ ਨਾ ਸਾਡੀ ਬਣਦੀ ਨਹੀਂ ਸਰਕਾਰੇ ਨੀ
ਓਏ ਅੱਡੇ ਬਣ ਗਏ ਬਦਮਾਸ਼ੀ ਦੇ ਨਿਸ਼ਾਨੀ ਇੱਥੇ ਡੇਰਿਆਂ ਨੂੰ ਹੁਣ ਜਦ ਹੀ ਨੱਥ ਪਾਉਣੀ ਪਊ ਲੱਗਦਾ ਸ਼ਹਿਜ਼ਾਦਿਆਂ ਤੇਰਿਆਂ ਨੂੰ
ਅੱਡੇ ਬਣ ਗਏ ਬਦਮਾਸ਼ੀ ਦੇ ਸ਼ੈਨੀ ਇੱਥੇ ਡੇਰਿਆਂ ਨੂੰ ਹੁਣ ਚਲਦੀ ਹੀ ਨੱਥ ਪਾਉਣੀ ਪਊ ਲੱਗਦਾ ਸ਼ਹਿਜ਼ਾਦਿਆਂ ਤੇਰਿਆਂ ਨੂੰ
ਸਾਨੂੰ ਬਾਰ ਬਾਰ ਟੁੰਬਦੇ ਨੇ ਕਈਆਂ ਸ਼ੋਹ ਤੋਂ ਛਪਨਿਆ
ਸਾਡੀ ਬਣਦੀ ਨਹੀਂ ਸਰਕਾਰੇ ਨੀ ਬਸ ਐਸੇ ਕਰਕੇ ਤੇਰੇ ਨਾ ਸਾਡੀ ਬਣਦੀ ਨਹੀਂ ਸਰਕਾਰੇ ਨੀ
ਤੂੰ ਲਾਲ ਕਿਲੇ ਦੀ ਰਾਣੀ ਨੀ ਤੇਰੇ ਖਸਮੀ ਤਾਜਾਂ ਵਾਲੇ ਨੇ ਅਸੀਂ ਵਾਰਸ ਕੱਚੀਆਂ ਗੜੀਆਂ ਦੇ ਸਾਨੂੰ ਪਾਲਿਆ ਬਾਜਾਂ ਵਾਲੇ ਨੇ
ਤੂੰ ਲਾਲ ਕਿਲੇ ਦੀ ਰਾਣੀ ਏ ਤੇਰੇ ਖਤਮ ਹੀ ਤਾਜਾਂ ਵਾਲੇ ਨੇ ਅਸੀਂ ਵਾਰਸ ਕੱਚੀਆਂ ਗਲੀਆਂ ਦੇ ਸਾਨੂੰ ਪਾਲਿਆ ਬਾਜਾਂ ਵਾਲੇ ਨੇ
ਤੇਰੇ ਲਈ ਮਖਮਲ ਸ਼ੇਜਾ ਤੇਰੇ ਲਈ ਮਖਮਲ ਸ਼ੇਜਾ
ਸਾਡੀ ਬਣਦੀ ਨਹੀਂ ਸਰਕਾਰੇ
ਬਹੁਤ ਹੀ ਖੂਬਸੂਰਤ, ਬਹੁਤ ਹੀ ਖੂਬਸੂਰਤ। ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਦਿਲ ਵਾਲੀ ਗੱਲ। ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਹਾਰਦਿਕ ਸਵਾਗਤ ਕਰਦਾ। ਅਗਰ ਤੁਸੀਂ ਹੁਣੇ ਹੀ ਪ੍ਰੋਗਰਾਮ ਜੁਆਇਨ ਕੀਤਾ, ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ, ਸਹਿਜ ਪਾਠ ਦਾ ਆਨੰਦ ਲੈ ਰਹੇ ਨੇ, ਗੁਰਬਾਣੀ ਪੜ੍ਹ ਰਹੇ ਨੇ, ਸੁਣ ਰਹੇ ਨੇ। ਹੁਣ ਮੌਸਮ ਦੀ ਜਾਣਕਾਰੀ ਪਹਿਲਾਂ ਸਾਂਝੀ ਕਰ ਲਈਏ। ਕੇਨਸ ਦੇ ਵਿੱਚ ਅੱਜ ਮੀਂਹ ਪਏਗਾ, 30 ਡਿਗਰੀ ਤਾਪਮਾਨ। ਬ੍ਰਿਸਬਨ ਦੇ ਵਿੱਚ ਧੁੱਪ ਖਿੜੀ ਰਹੇਗੀ, 29 ਡਿਗਰੀ। ਕੌਫ ਸਾਰਬਰ ਦੇ ਵਿੱਚ ਗਰਮ, 30 ਡਿਗਰੀ, ਦਿਨ ਸਾਫ਼, ਧੁੱਪ ਖਿੜੀ ਰਹੇਗੀ। ਸਿਡਨੀ ਦੇ ਵਿੱਚ ਅਮਰੀਕ ਭਾਅ ਜੀ ਨੂੰ ਆਇਲੈਂਡ ਦੇ, ਉਹਨਾਂ ਤੋਂ ਪੁੱਛਦੇ ਹਾਂ, ਪਰ ਅੱਜ 36 ਡਿਗਰੀ ਬਹੁਤ ਗਰਮ ਮੌਸਮ ਦੱਸਿਆ ਜਾ ਰਿਹਾ। ਸਿਡਨੀ ਦਾ ਹਲਕੇ ਬੱਦਲ, ਕੈਨਬਰਾ ਦੇ ਵਿੱਚ ਗਰਜਣਾ ਛਿੱਟਾਂ ਪੈਣ ਦੀ ਸੰਭਾਵਨਾ, 34 ਡਿਗਰੀ। ਮੈਲਬਨ ਦੇ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ, 25 ਡਿਗਰੀ। ਐਡਲੇਡ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ, ਪਰ 37 ਡਿਗਰੀ ਤਾਪਮਾਨ ਰਹੇਗਾ। ਪਰਥ ਦੇ ਵਿੱਚ 25 ਡਿਗਰੀ ਔਰ ਡਾਰਵਿਨ ਦੇ ਵਿੱਚ ਗਰਜਣਾ ਛਿੱਟਾਂ 34 ਡਿਗਰੀ ਅਤੇ 43 ਡਿਗਰੀ ਤੱਕ ਪਹੁੰਚੇਗਾ ਐਲਿਸ ਸਪ੍ਰਿੰਗ ਅੱਜ। ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੇ ਸ਼ਹਿਰਾਂ ਦੀ। ਔਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 11 ਡਿਗਰੀ ਤਾਪਮਾਨ ਹੈ, ਔਰ ਇਹਨਾਂ ਨੂੰ ਅੱਜ 26 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਸਾਡੇ ਨਾਲ ਬਹੁਤ ਸਾਰੇ ਸੱਜਣ ਸਵੇਰ ਦੇ ਜੁੜੇ ਹੋਏ ਨੇ, ਸਾਡੇ ਸਤਿਕਾਰਯੋਗ ਅਜਮੇਰ ਸਿੰਘ ਜੀ ਜੁੜੇ ਨੇ ਪ੍ਰੋਗਰਾਮ ਦੇ ਰਾਹੀਂ। ਉਹਨਾਂ ਨੇ ਕਿਹਾ ਕਿ ਸਿਕੰਦਰ ਹਰਾ ਕੇ ਪੁੱਠਾ ਮੋੜਿਆ ਸੀ ਜੀ। ਬਿਲਕੁਲ ਮੈਂ ਇਹਦੇ ਨਾਲ ਸਹਿਮਤ ਹਾਂ, ਸਿਕੰਦਰ ਜਿੱਤਿਆ ਨਹੀਂ ਸੀ ਜੀ, ਉਹ ਹਾਰਿਆ ਸੀ। ਇਤਿਹਾਸ ਨੂੰ ਤੋੜਿਆ ਮਰੋੜਿਆ ਜਾਂਦਾ ਹੈ। ਅਤੇ ਸਾਡੇ ਨਾਲ ਦੀਪ ਜੋ ਸੋਈ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਅਮਰੀਕ ਭਾਅ ਜੀ ਨੇ ਤਾਂ ਮੋਦੀ ਗੋਦੀ ਮੀਡੀਆ ਦਾ ਪੱਖ ਪੂਰਨਾ, ਉਹਨਾਂ ਨੇ ਤਾਂ ਇਹਨੂੰ ਵੀ ਮੋਦੀ ਦੀ ਸਿਫਤ ਗਿਣਨਾ। ਇਹ ਸ਼ਾਇਦ ਗਿਆਨੀ ਜੀ ਨੂੰ ਪੁੱਛਣਾ ਬਹੁਤ ਲਾਹੇਵੰਦ ਹੋਵੇਗਾ। ਗਿਆਨੀ ਜੀ ਨੇ ਖੇਤੀਬਾੜੀ ਵੀ ਕੀਤੀ ਹੈ ਅਤੇ ਧਾਰਮਿਕ ਗਿਆਨ ਵੀ ਉਮਰ ਦੇ ਹਿਸਾਬ ਨਾਲ ਜ਼ਿਆਦਾ ਆ ਜੀ। ਆਇਲੈਂਡ ਦੇ ਅਮਰੀਕ ਭਾਅ ਜੀ ਨੂੰ ਵੈਸੇ ਤਾਂ ਉਹ ਸੁਣ ਹੀ ਰਹੇ ਹੋਣਗੇ। ਅਤੇ ਮਲਕੀਤ ਸਿੰਘ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਵਿਚਾਰ ਸਾਂਝਾ ਕਰ ਰਹੇ ਨੇ। ਕਿਸੇ ਨੂੰ ਖੁਸ਼ ਦੇਖ ਕੇ ਜੇਕਰ ਤੁਸੀਂ ਖੁਸ਼ ਹੁੰਦੇ ਹੋ ਤਾਂ ਯਕੀਨ ਮੰਨੋ ਜਨਾਬ, ਤੁਸੀਂ ਦੁਨੀਆ ਦੇ ਸਭ ਤੋਂ ਖੂਬਸੂਰਤ ਇਨਸਾਨਾਂ ਵਿੱਚੋਂ ਇੱਕ ਹੋ। ਕਿਆ ਬਾਤ ਹੈ ਜੀ, ਬਹੁਤ ਸੋਹਣਾ ਵਿਚਾਰ। ਪਿੰਦਰ ਕਿਸ਼ਨਪੁਰੀਆ ਜੀ, ਕਿੱਧਰ ਰਹਿੰਦੇ ਹੋ, ਬੜੀ ਦੇਰ ਬਾਅਦ ਆਏ ਹੋ, ਠੀਕ ਠਾਕ ਹੋ? ਜੀ ਐਸ ਚਾਲ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਅਤੇ ਉਹ ਬਹੁਤ ਸਾਰੀਆਂ ਨਿਊਜ਼ ਭੇਜ ਰਹੇ ਨੇ। ਹਾਂਜੀ ਹਾਂਜੀ, ਕਰਾਂਗੇ ਇਹ 'ਤੇ ਵੀ ਗੱਲ, ਸਰਕਾਰੀ ਭੋਜ ਦੇ ਉੱਤੇ। ਗੌਰਵ ਸ਼ਰਮਾ ਵੀ ਵਿਨੀ ਪੈਕ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰਿਓ? ਮਨਦੀਪ ਸਿੰਘ ਜੀ ਠੀਕ ਠਾਕ ਹੋ, ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਥੋੜ੍ਹਾ ਚੱਕ ਕੇ ਕਹਿੰਦੇ ਰੱਖਿਓ, ਅੱਜ ਅਮਰੀਕ ਭਾਅ ਜੀ ਮੋਦੀ ਭਗਤ ਨੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਚੱਕਾਂਗੇ, ਪੂਰਾ ਚੱਕ ਕੇ ਰੱਖਾਂਗੇ ਅੱਜ। ਅਤੇ ਅਰਸ਼ ਮੱਲੀ ਜੀ, ਬਹੁਤ ਖੂਬਸੂਰਤ, ਬਹੁਤ ਸਾਰੀਆਂ ਤੁਸੀਂ ਤਸਵੀਰਾਂ ਭੇਜੀਆਂ, ਮੈਂ ਸ਼ੇਅਰ ਕਰਾਂਗਾ ਡੈਫੀਨੇਟਲੀ ਪ੍ਰੋਗਰਾਮ ਤੋਂ ਬਾਅਦ ਹਰਮਨ ਰੇਡੀਓ ਦੇ ਪੇਜ ਦੇ ਉੱਤੇ। ਪਰ ਮੈਂ 2-3 ਤਸਵੀਰਾਂ ਸ਼ੇਅਰ ਕਰ ਦਿੱਤੀਆਂ। ਤਸਮੇਨੀਆ ਦੀ ਵੱਡੀ ਟਰੱਕਿੰਗ ਕੰਪਨੀ SRT ਅਤੇ ਬੱਸ ਕੰਪਨੀ ਮੈਟਰੋ 'ਚ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਗੁਰਪੁਰਬ ਸੈਲੀਬ੍ਰੇਟ ਕੀਤਾ ਆਪਣੇ ਮੁੰਡਿਆਂ ਨੇ, ਗੋਰਿਆਂ ਦੇ ਨਾਲ ਮਿਲ ਕੇ। ਅਤੇ ਕਹਿੰਦੇ ਜ਼ਰੂਰ ਸ਼ੇਅਰ ਕਰਿਓ ਫੋਟੋਆਂ। ਮੈਂ 2-3 ਤਸਵੀਰਾਂ ਲਾਈਵ ਬਲੌਗ 'ਤੇ ਸ਼ੇਅਰ ਕੀਤੀਆਂ, ਐਪਲੀਕੇਸ਼ਨ ਤੁਸੀਂ ਦੇਖ ਸਕਦੇ ਹੋ। ਪਰ ਮੈਂ ਪੂਰੀ ਐਲਬਮ ਸ਼ੇਅਰ ਕਰਾਂਗਾ ਜਿੱਥੇ ਤੁਸੀਂ ਗੋਰਿਆਂ ਨਾਲ ਮਿਲ ਕੇ ਲੰਗਰ ਕਰ ਰਹੇ ਹੋ ਅਤੇ ਪੱਗਾਂ ਵੀ ਬੰਨ ਰਹੇ ਹੋ, ਉਹ ਵੀ ਤੁਹਾਡੇ ਨਾਲ ਇੰਜੋਏ ਕਰ ਰਹੇ ਨੇ। ਬਹੁਤ ਸੋਹਣਾ ਉਪਰਾਲਾ ਜੀ, ਇਟਸ ਅ ਗੁੱਡ ਐਜੂਕੇਸ਼ਨ। ਗੁਰਿੰਦਰ ਸਿੰਘ ਵਰਜੀਨੀ ਵਾਲਿਓ, ਕੀ ਚਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਕਹਿੰਦੇ ਆਪ ਸਭ ਨੂੰ, ਉੱਧਰ ਪੰਜਾਬ ਦੇ ਪੁੱਤਰ ਦਿੱਲੀ ਪਹੁੰਚ ਗਏ ਨੇ ਅਤੇ ਰਾਹ ਵਿੱਚ ਫਲੋਰਾ ਸਾਹਿਬ ਦੀ ਪਾਰਟੀ। ਭਾਜਪਾ ਨੇ ਪੰਜਾਬੀਆਂ ਦਾ ਬਹੁਤ ਵਧੀਆ ਸਵਾਗਤ ਕੀਤਾ। ਭਾਜਪਾ ਪੰਜਾਬ ਵਿੱਚ ਇਕੱਲੇ ਚੋਣ ਲੜਨਾ ਚਾਹੁੰਦੇ ਹਨ ਅਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਜ਼ਿਮੀਂਦਾਰਾਂ ਦਾ ਸਾਥ ਦੇਣ ਦੀ ਬਜਾਏ ਚੁੱਪ ਕਰਕੇ ਬੈਠੇ ਹਨ ਅਤੇ ਇਹ ਸਭ ਦੇਖ ਕੇ ਮਹਿਸੂਸ ਹੋ ਰਿਹਾ ਕਿ ਅਸੀਂ ਕਦੀ ਆਜ਼ਾਦ ਨਹੀਂ ਹੋਏ। ਆਪਾਂ ਜੀ ਇਹਨਾਂ ਪਾਰਟੀਆਂ ਤੋਂ ਅੰਬ ਲੈਣੇ ਆ ਜੀ, ਕੋਈ ਚੱਕਰ ਨਹੀਂ, ਇਹਨਾਂ ਨੂੰ ਕਰੀ ਜਾਣ ਦਿਓ ਜੋ ਕਰਦੇ। ਪਰ ਜੋ ਹੁਣ ਹੋ ਰਿਹਾ ਆ ਇਹ ਪਾਰਟੀਆਂ ਦੇ ਹੱਥ ਵੱਸ ਦੀ ਗੱਲ ਨਹੀਂ, ਇਹ ਲੋਕ ਕਰ ਰਹੇ ਨੇ, ਇਹ ਅਕਾਲ ਪੁਰਖ ਰੱਬ ਪਰਮਾਤਮਾ ਗੁਰੂ ਆਪ ਕਰਵਾ ਰਿਹਾ ਹੈ। ਕੁਲਵੀਰ ਸੰਧੂ ਵੀ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ, ਫਤਿਹ ਬੁਲਾ ਰਹੇ ਨੇ। ਕੁਲਵੀਰ ਜੀ ਠੀਕ ਠਾਕ ਹੋ, ਕਨੇਡਾ ਸਭ ਠੀਕ ਹੈ, ਬਰਫ਼ ਘਟੀ ਕਿ ਨਹੀਂ? ਲਾਡੀ ਬੈਂਸ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਮੋਰਨਿੰਗ ਬੁਲਾ ਰਹੇ ਨੇ। ਚਲੋ ਹੁਣ ਇੱਦਾਂ ਕਰਦੇ ਹਾਂ ਵੀ ਗੀਤ ਦਾ ਅੱਜ ਰਹਿਣ ਦਿੰਦੇ ਹਾਂ ਅਤੇ ਇੱਕ ਛੋਟੀ ਜਿਹੀ ਪ੍ਰੋਗਰਾਮ ਦੀ ID ਤੋਂ ਬਾਅਦ ਅੱਜ ਆਪਾਂ ਅਮਰੀਕ ਭਾਅ ਜੀ ਨੂੰ ਪ੍ਰੋਗਰਾਮ 'ਚ ਲੈਂਦੇ ਹਾਂ। ਅੱਜ ਆਊ ਨਜ਼ਾਰਾ, ਅੱਬ ਆਇਆ ਊਂਠ ਪਹਾੜ ਕੇ ਨੀਚੇ। ਸੁਣਦੇ ਹਾਂ ਜੀ ਅਮਰੀਕ ਭਾਅ ਜੀ ਨੂੰ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪਿਆਰਿਓ, ਕੀ ਹਾਲ ਚਾਲ, ਠੀਕ ਠਾਕ ਹੋ? ਇੱਧਰ ਅਮਰੀਕ ਭਾਜੀ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ। ਅਮਰੀਕ ਭਾਜੀ, ਆਵਾ ਆਵਾ, ਆਓ ਆਓ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਜੀ ਅਮਨਦੀਪ, ਬਿਲਕੁਲ ਠੀਕ ਠਾਕ ਆ। ਤੁਹਾਡੀ ਗੱਲਬਾਤ ਵੀ ਸੁਣ ਰਹੇ ਹਾਂ, ਜਿਹੜੇ ਸਰੋਤਿਆਂ ਦੀ ਗੱਲਬਾਤ ਤੁਹਾਡੇ ਨਾਲ ਹੋ ਰਹੀ ਆ, ਉਹ ਵੀ ਬੜੇ ਧਿਆਨ ਦੇ ਨਾਲ ਸੁਣ ਰਹੇ ਆ, ਤੇ ਸਾਰਿਆਂ ਸਰੋਤਿਆਂ ਦਾ ਜਿਹੜੇ ਵੱਖ ਵੱਖ ਖਿੱਤਿਆਂ ਤੋਂ ਇਸ ਪ੍ਰੋਗਰਾਮ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਧੰਨਵਾਦ, ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ, ਅੱਗੇ ਨਾਲੋਂ ਬਹੁਤ ਵਧੀਆ ਚੜਿਆ ਹੋਵੇਗਾ, ਕਿਉਂਕਿ ਜਿਹੜੇ ਸਾਡੇ ਸਰੋਤਿਆਂ ਨਾਲ ਚੜ੍ਹਦੀ ਕਲਾ ਵਿੱਚ ਕਾਫੀ ਦਿਖਾਈ ਦੇ ਰਹੇ ਆ, ਤੇ ਮੈਨੂੰ ਤਾਂ ਅਜਿਹਾ ਵੀ ਲੱਗ ਰਿਹਾ ਕਿ ਰੇਡੀਓ ਦੇ ਫਰੰਟ ਤੇ ਵੀ ਉਹਨੀ ਇੱਕ ਜਿੱਤ ਪ੍ਰਾਪਤ ਕਰ ਲਈ ਆ, ਇੱਕ ਮਾਟਕਾ ਮਾਰ ਲਿਆ ਆ, ਕਿ ਸਾਡੇ ਜਿਹੜੇ ਦੋਹਾਂ ਦੇ ਵਿਚਾਰ ਪਹਿਲਾਂ ਇੱਕ ਹੁੰਦੇ ਸੀ, ਉਹਨਾਂ ਵਿੱਚ ਰਿਫਟ ਪਾਉਣ ਵਿੱਚ ਕਾਫੀ ਕਾਮਯਾਬ ਹੋ ਗਏ ਆ। ਅੱਜ ਅਮਨਦੀਪ ਦੀ ਸਵਰ ਵੀ ਉਹਨਾਂ ਦੇ ਨਾਲ ਬਿਲਕੁਲ ਮਿਲ ਰਹੀ ਆ, ਮੈਨੂੰ ਤਾਂ ਵੈਸੇ ਖੁਸ਼ੀ ਹੋ ਰਹੀ ਆ, ਜਿਸ ਵੇਲੇ ਸਾਡੇ ਸਰੋਤੇ ਆਪਣੀ ਜਿਹੜੀ ਉਹਨਾਂ ਦੀ ਖਾਹਿਸ਼ ਹੁੰਦੀ ਆ ਉਹ ਪੂਰੀ ਕਰਨ ਵਿੱਚ ਕਾਮਯਾਬ ਹੁੰਦੇ ਆ, ਬੜਾ ਚੰਗਾ ਲੱਗਦਾ ਆ। ਤੇ ਅਮਨਦੀਪ, ਤੁਹਾਡੇ ਵਿਚਾਰ ਵੀ ਅੱਜ ਸਵੇਰ ਦੇ ਸੁਣਦੇ ਆ ਰਹੇ ਆ, ਤੇ ਚੰਗਾ ਵੀ ਲੱਗਦਾ ਆ, ਤੇ ਬਾਅਦ ਵਿੱਚ ਤੁਹਾਡੇ ਜਿਹੜੇ ਕੋਈ ਸਵਾਲ ਹੋਊਗੇ ਜਾਂ ਆਪਣੇ ਸਰੋਤਿਆਂ ਦੇ ਜਿਹੜੇ ਸਵਾਲ ਹੋਊਗੇ ਉਹਨਾਂ ਦਾ ਪੂਰਾ ਜਵਾਬ ਦੇਵਾਂਗੇ, ਕੋਸ਼ਿਸ਼ ਕਰਾਂਗੇ ਕਿ ਜਿਹੜਾ ਸਾਰਾ ਘਟਨਾ ਚੱਕਰ ਚੱਲ ਰਿਹਾ ਆ ਇਹ ਕਿੱਧਰ ਨੂੰ ਜਾਊਗਾ, ਤੇ ਇਹਦੇ ਚ ਕੌਣ ਜੇਤੂ ਆ ਕੌਣ ਨਹੀਂ ਜੇਤੂ, ਇਹਦੇ ਬਾਰੇ ਵੀ ਡਿਸਕਸ਼ਨ ਕਰਦੇ ਆ ਜੀ ਅਮਨਦੀਪ।
ਚਲੋ, ਇਹ ਤਾਂ ਹੁਣ ਆਪਾਂ ਕਰਨੇ ਹੀ ਆ। ਦੇਖੋ, ਇੱਕ ਨਾ ਸਿਚੁਏਸ਼ਨ ਚ ਫਸ ਗਏ ਆ ਅਸੀਂ ਸਾਰੇ, ਸਾਡੇ ਤਾਂ ਪਹਿਲਾਂ ਆਪਸ ਦੇ ਵਿੱਚ ਹੀ ਫੁੱਟ ਪੈ ਗਈ, ਹੁਣ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ, ਮਤਲਬ ਮੈਂ ਕਿੱਦਾਂ ਇਹ ਬਿਆਨ ਕਰਾਂ, ਤੁਹਾਡੀ ਪੋਜੀਸ਼ਨ ਬੜੀ ਔਕਵਰਡ ਹੋ ਚੁੱਕੀ ਹੈ,
ਕਿੱਥੋਂ ਸ਼ੁਰੂ ਕਰਾਂ ਤੇ ਕਿੱਥੋਂ ਖਤਮ ਕਰਾਂ, ਕਿੱਥੋਂ ਕਰਾਂ, ਇਦਾਂ ਲੱਗਦਾ ਵੀ ਥੋੜਾ ਪ੍ਰੋਗਰਾਮ ਕਰਨਾ ਮੁਸ਼ਕਲ ਹੋ ਰਿਹਾ।
ਹਾਂ, ਮੁਸ਼ਕਲ ਹੋ ਰਿਹਾ। ਹਾਂ, ਠੀਕ ਠੀਕ ਹੈ, ਕੋਈ ਇਦਾਂ ਆ ਵੀ ਚਲੋ ਇਹ ਟਾਈਮ ਆਉਂਦੇ ਆ ਚੰਗੇ ਮਾੜੇ। ਅਮਰੀਕ ਭਾਜੀ, ਮੈਂ ਪਹਿਲਾਂ ਹੀ ਅਫਸੋਸ ਕਰ ਲੈਂਦਾ, ਪਰ ਆਪਾਂ ਜਿਹੜਾ ਅੱਜ ਦਾ
ਮਾੜਾ ਕਹਿੰਦੇ ਟਾਈਮ ਆਇਆ, ਟਾਈਮ ਤਾਂ ਚੰਗਾ ਹੀ ਆ, ਮਾੜਾ ਥੋੜਾ ਟਾਈਮ ਆਇਆ
ਭਾਜੀ, ਵੀ ਜੇ ਉਹ ਟਾਈਮ ਨਹੀਂ ਰਹੇ ਇਹ ਵੀ ਟਾਈਮ ਨਹੀਂ ਰਹਿਣਾ, ਇੱਦਾਂ ਸੋਚੋ
ਨਾ। ਟਾਈਮ ਤਾਂ ਉਹ ਵੀ ਨਹੀਂ ਰਹੇ ਇਹ ਵੀ ਨਹੀਂ ਰਹਿਣਾ, ਪਰ ਸਿਹਤ ਚੰਗੀ ਮਿਲੇ ਰਹੀ ਹੈ, ਜਿੱਦਾਂ ਤੁਸੀਂ ਗੱਲ ਕਰ ਰਹੇ ਆ ਸਵੇਰ ਤੋਂ, ਜਿੱਦਾਂ ਤੁਹਾਡੀ ਵਿਆਖਿਆ ਆ ਅੱਜ ਇਹ ਘਟਨਾ ਚੱਕਰ ਦੇ ਵਿੱਚ, ਉਹਦੇ ਵਿੱਚ ਤਾਂ ਤੁਹਾਨੂੰ ਜਿੱਤ ਪ੍ਰਾਪਤ ਹੋਣ ਦੀ ਦਿਖਾਈ ਦੇ ਰਹੀ ਹੈ, ਜਿੱਤ ਇਹ ਜਿਹੜੀ ਪ੍ਰਾਪਤ ਆ ਦਿਖਾਈ ਦੇ ਰਹੀ ਹੈ ਉਹ ਪਾਰਟੀਆਂ ਦੀ ਜਿੱਤ ਨਹੀਂ ਹੈ ਅਮਨਦੀਪ, ਇਹ ਜਿੱਤ ਜਿਹੜੀ ਆਮ ਪੰਜਾਬੀਆਂ ਦੀ, ਆਮ ਸਿੱਖਾਂ ਦੀ ਜਾਂ ਆਮ ਖਿੱਤੇ ਲੋਕਾਂ ਦੀ ਜਾਂ ਆਮ ਕਿਸਾਨਾਂ ਦੀ ਜਿੱਤ ਤੁਸੀਂ ਕਹਿ ਸਕਦੇ ਆ, ਵੀ ਇਹਦੇ ਵੱਲ ਲੋਕ ਵੱਧ ਰਹੇ ਆ। ਅਤੇ ਅਮਨਦੀਪ, ਤੁਸੀਂ ਜਿੱਦਾਂ ਗੱਲ ਕੀਤੀ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਜਿੱਦਾਂ ਇਹ ਅੰਦੋਲਨ ਚਲਾਇਆ ਜਾ ਰਿਹਾ ਹੈ, ਉਹਦੀ ਸ਼ਲਾਘਾ ਕਰਨੀ ਬਣਦੀ ਆ। ਜੇ ਤੁਸੀਂ ਪਾਰਟੀਆਂ ਦੀ ਭੂਮਿਕਾ ਦੇਖੋ ਇਹਦੇ ਵਿੱਚ, ਕਾਂਗਰਸ ਦੀ ਭੂਮਿਕਾ ਕੋਈ ਦਿਖਾਈ ਨਹੀਂ ਦੇ ਰਹੀ, ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਭੂਮਿਕਾ ਕੋਈ ਦਿਖਾਈ ਨਹੀਂ ਦੇ ਰਹੀ, ਅਕਾਲੀ ਦਲ ਕਿਤੇ ਨਜ਼ਰ ਨਹੀਂ ਆ ਰਿਹਾ, ਜੇ ਨਜ਼ਰ ਆ ਰਿਹਾ ਤਾਂ ਲੋਕ ਨਜ਼ਰ ਆ ਰਿਹਾ, ਕਿਸਾਨ ਨਜ਼ਰ ਆ ਰਹੇ ਆ, ਪੰਜਾਬੀ ਨਹੀਂ ਹਰਿਆਣਵੀ ਜੇ ਉੱਤਰ ਪ੍ਰਦੇਸ਼ ਦੇ ਲੋਕ ਜਾਂ ਜਿੰਨੇ ਵੀ ਸਾਰੇ ਦੇਸ਼ ਦੇ ਜਿਹੜੇ ਕਿਸਾਨ ਆ ਉਹ ਉਹਨਾਂ ਵਿੱਚ ਇਹਨਾਂ ਦੀ ਸ਼ਮੂਲੀਅਤ ਹੋ ਰਹੀ ਆ। ਤੇ ਇਹ ਤਾਂ ਚੰਗਾ ਲੱਗਦਾ ਕਿ ਕਿਉਂਕਿ ਸ਼ਾਂਤੀਮਈ ਢੰਗ ਦੇ ਨਾਲ ਪਹਿਲੀ ਵਾਰ ਅਮਨਦੀਪ ਦੇਖਾਂਗੇ ਅੰਦੋਲਨ ਅੱਗੇ ਵੱਧ ਰਿਹਾ ਆ, ਜਿਸ ਵੇਲੇ ਕੋਈ ਵੀ ਸ਼ਾਂਤੀਮਈ ਢੰਗ ਨਾਲ ਅੱਗੇ ਪ੍ਰੋਗਰੈਸ ਕਰਦਾ ਹੈ ਕੋਈ ਵੀ ਅੰਦੋਲਨ, ਤਾਂ ਉਹਨੂੰ ਸਕਸੈਸ ਮਿਲਣੀ ਬੜੀ ਜਾਂ ਉਹਦਾ ਸਕਸੈਸਫੁਲ ਹੋਣਾ ਯਕੀਨੀ ਕਿਹਾ ਜਾ ਸਕਦਾ ਹੈ ਅਮਨਦੀਪ।
ਭਾਜੀ, ਇੱਕ ਨਾ ਆਪਾਂ ਹੁਣ ਚਿੰਤਨ ਕਰਨਾ, ਆਪਾਂ ਕਾਫੀ ਦੇਰ ਪਹਿਲਾਂ ਤੋਂ ਹੀ ਇਹ ਰੌਲਾ ਪਾਉਂਦੇ ਆ ਰਹੇ ਹਾਂ ਕਿ ਸਾਡੇ ਭਾਰਤੀਆਂ ਨੂੰ ਅੰਦੋਲਨ ਕਰਨ ਦੇ ਵਿੱਚ ਨਾ ਵਾਇਲੈਂਸ ਦੀ ਜਿਹੜੀ ਵਰਤੋਂ ਹੈ, ਮਾਰ ਧਾੜ, ਕੁੱਟ ਮਾਰ, ਇੱਟਾਂ ਰੋੜੇ, ਜਾਲ ਫੂਕ, ਆਪਣੀ ਪ੍ਰੋਪਰਟੀ ਨੂੰ ਆਪੇ ਅੱਗ ਲਾ ਲਈ, ਤੋੜ, ਮਤਲਬ ਇਹ ਇੱਕ ਬਹੁਤ ਹੀ ਗਲਤ ਵਰਤਾਰਾ। ਮੈਂ ਥੋੜ੍ਹੀ ਇਸ ਦੀ ਨਾ ਬੈਕਗਰਾਉਂਡ ਜਿੱਥੇ ਤੱਕ ਮੈਂ ਅਨੁਭਵ ਕੀਤਾ ਉਹ ਦੱਸਦਾ। ਜਦੋਂ ਨਾ ਰਿਜ਼ਰਵੇਸ਼ਨ ਦਾ ਰੌਲਾ ਪਿਆ 1990 ਦੇ ਵਿੱਚ, ਤੇ ਉਹਨਾਂ ਦਿਨਾਂ ਦੇ ਵਿੱਚ ਮੈਂ ਤੇ ਮੇਰੇ ਮਾਤਾ ਜੀ ਅਸੀਂ ਦਿੱਲੀ ਦੇ ਵਿੱਚ ਸੀਗੇ, ਸਾਡੀ ਫਾਈਲ ਵਗੈਰਾ ਲੱਗ ਰਹੀ ਸੀ ਹਨਾ ਅੰਬੈਸੀ ਦੇ ਵਿੱਚ, ਤੇ ਸਾਨੂੰ ਪਤਾ ਆ ਕਿ ਅਸੀਂ ਕਿਹੜੇ ਹਾਲਾਤਾਂ ਦੇ ਵਿੱਚ ਦਿੱਲੀ ਤੋਂ ਮਤਲਬ ਆਏ ਹਾਂ ਵਾਪਸ। ਸਾਨੂੰ ਦੋ ਤਿੰਨ ਦਿਨ ਉੱਥੇ ਐਕਸਟਰਾ ਹੋਟਲ 'ਚ ਵਿੱਚ ਵੀ ਰਹਿਣਾ ਪਿਆ। ਫਿਰ ਸਾਨੂੰ ਬੱਸ ਫੜ ਕੇ ਪਤਾ ਨਹੀਂ ਕਿੱਧਰੋਂ ਕਿੱਧਰੋਂ ਪਿੰਡਾਂ 'ਚੋਂ ਲੈ ਕੇ ਉਹ ਪੰਜਾਬ ਰੋਡਵੇਜ਼ ਨਵਾਂ ਸ਼ਹਿਰ ਦੀ ਬੱਸ ਫਸੀ ਹੋਈ ਸੀ ਉਹਦੇ ਵਿੱਚ ਵੀ ਅਸੀਂ ਆਏ ਹਾਂ। ਠੀਕ ਹੈ, ਸਾਨੂੰ ਪਤਾ ਵੀ ਉੱਥੇ ਅਸੀਂ ਖੁਦ ਮੈਂ ਅੱਖੀਂ ਦੇਖੀਆਂ ਬੱਸਾਂ ਜਲਦੀਆਂ, ਪ੍ਰੋਪਰਟੀ ਤਬਾਹ ਹੁੰਦੀ। ਇਸੇ ਹੀ ਤਰ੍ਹਾਂ ਉਸ ਤੋਂ ਬਾਅਦ ਕਿੰਨੀਆਂ ਹੋਰ ਜਿਹੜੀਆਂ ਮੁਹਿੰਮਾਂ ਚੱਲੀਆਂ ਜਿਹਦੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਹਜ਼ਾਰਾਂ ਕਰੋੜਾਂ ਦੀ ਪ੍ਰੋਪਰਟੀ ਜਾਲੀ, ਆਪਣੀ ਹੀ ਪ੍ਰੋਪਰਟੀ ਜਾਲੀ, ਆਪਣੇ ਹੀ ਰਿਸੋਰਸਿਸ ਖਰਾਬ ਕਰ ਲਏ। ਠੀਕ ਹੈ, ਅਤੇ ਉਹ ਇਸ ਤੋਂ ਇਲਾਵਾ ਲੋਕ ਵੀ ਬਹੁਤ ਮਰੇ, ਰਿਜ਼ਲਟ ਵੀ ਕੋਈ ਖਾਸ ਨਹੀਂ ਨਿਕਲਿਆ, ਕੁਛ ਵੀ ਨਹੀਂ ਨਿਕਲਿਆ ਉਹਦਾ, ਹੈ ਨਾ। ਹੁਣ ਜੇ ਆਪਾਂ ਕਸ਼ਮੀਰ ਦੀ ਵੀ ਗੱਲ ਕਰਦੇ ਹਾਂ, ਉੱਥੇ ਵੀ ਜਿਹੜੀ ਪ੍ਰੋਟੈਸਟ ਚੱਲੇ ਨੇ ਉਹ ਕਿੱਦਾਂ ਬਦਨਾਮ ਹੋਏ ਨੇ, ਪੇਰੋਲ ਦੇ ਉੱਤੇ ਸੀ ਪੱਥਰ ਮਾਰੀ ਜਾਣੇ, ਉਹ ਕਰੀ ਜਾਣਾ, ਆਹ ਕਰੀ ਜਾਣਾ। ਮਤਲਬ ਇੱਕ ਨਾ ਕਹਿ ਦਿਓ ਕਿ ਬਾਜ ਗੁਰੂ ਗਬਾਰ ਹੈ। ਮਤਲਬ ਗੁਰੂ ਤੋਂ ਬਿਨਾਂ ਇੱਕ ਜੋ ਵੀ ਆਪਾਂ ਕੰਮ ਕਰਦੇ ਹਾਂ, ਚਾਹੇ ਉਹ ਅਧਿਆਤਮਕ ਕੰਮ ਕਰੀਏ, ਚਾਹੇ ਉਹ ਅਸੀਂ ਆਤਮਕ ਕੰਮ ਕਰੀਏ, ਚਾਹੇ ਕਿਰਤ ਕਰੀਏ, ਚਾਹੇ ਅਸੀਂ ਕੁਛ ਵੀ ਕਰੀਏ, ਜਦ ਤੱਕ ਸਾਡੇ ਅੰਗ ਸੰਗ ਅਸੀਂ ਗੁਰੂ ਨੂੰ ਮਹਿਸੂਸ ਨਹੀਂ ਨਾ ਕਰਦੇ, ਕਿਸੇ ਉੱਚੀ ਸੇਧ ਨੂੰ ਮਹਿਸੂਸ ਨਹੀਂ ਕਰਦੇ, ਤਾਂ ਸਾਡੀ ਕਿਰਤ ਵੀ ਨੇ ਫਲ ਜਾਂਦੀ ਆ, ਸਾਡੀ ਐਜੀਟੇਸ਼ਨ ਵੀ ਨੇ ਫਲ ਜਾਂਦੀ ਆ, ਸਾਡੀ ਸੋਚ, ਸਾਡੀ ਕੀਤੀ ਸੇਵਾ ਵੀ ਖਰਾਬ ਹੋ ਜਾਂਦੀ ਆ। ਸੋ ਇਹ ਜਿਹੜੀ ਹੈ ਨਾ ਅੱਜ ਦੀ ਜੋ ਇਹ ਦਿੱਲੀ ਤੱਕ ਪਹੁੰਚਣਾ, ਮੈਂ ਪਹਿਲੀ ਗੱਲ ਤਾਂ ਇਹ ਆ ਵੀ ਆਰਡੀਨੈਂਸ ਹੋਣ ਜਾਂ ਨਾ ਹੋਣ, ਵਾਪਸ ਲੈਣ ਜਾਂ ਨਾ ਲੈਣ, ਜਿਹੜੀ ਸਾਰਿਆਂ ਨਾਲੋਂ ਵੱਡੀ ਪੋਜ਼ਿਟਿਵ ਇਸ ਵਿੱਚ ਗੱਲ ਇਹ ਆਈ ਹੈ ਕਿ ਜਿਹੜੇ ਕਹਿੰਦੇ ਸੀ ਅਸੀਂ ਤੁਹਾਨੂੰ ਦਿੱਲੀ ਨਹੀਂ ਟੱਪਣ ਦੇਣਾ, ਅਸੀਂ ਤੁਹਾਨੂੰ ਹਰਿਆਣਾ ਨਹੀਂ ਟੱਪਣ ਦੇਣਾ, ਅਸੀਂ ਤੁਹਾਨੂੰ ਸ਼ੰਭੂ ਬਾਰਡਰ ਨਹੀਂ ਟੱਪਣ ਦੇਣਾ, ਲੋਕਾਂ ਨੇ ਦਿਖਾਤਾ ਕਿ ਭਾਰਤ ਦੇਸ਼ ਜਿਹੜਾ ਆਜ਼ਾਦ ਕਰਵਾਇਆ ਆ ਉਹ ਤੁਹਾਡੇ ਪਿਓ ਦਾ ਨਹੀਂ ਹੈਗਾ, ਇੱਕ ਪਾਰਟੀ ਦੇ ਦਾ ਜਾਂ ਕਿਸੇ ਦੇ ਪੁਲਿਸ ਦਾ। ਉਹ ਜੇ ਇਹਨੂੰ ਐਜ਼ ਏ ਸਿੰਗਲ ਕੰਟਰੀ ਤੁਸੀਂ ਕਰ ਰਹੇ ਹਾਂ, ਤਾਂ ਜਿਹੜਾ ਭਾਰਤ ਦਾ ਵਾਸੀ ਹੈ, ਜਿਹੜੇ ਕਹਿੰਦੇ ਆ ਭਾਰਤ ਭਾਰਤ ਇੱਕ ਦੇਸ਼ ਇੱਕ ਦੇਸ਼, ਉਹਨਾਂ ਨੂੰ ਹਰਿਆਣੇ ਦੀ ਗੌਰਮੈਂਟ ਕਿਉਂ ਲਾ ਰਹੀ ਹੈ ਸ਼ੰਭੂ ਬਾਰਡਰ 'ਤੇ ਜਾਂ ਆਪਣੇ ਬਾਰਡਰਾਂ 'ਤੇ? ਭਾਜੀ ਮੈਨੂੰ ਇਹ ਗੱਲ ਸਮਝਾਓ ਕਿ ਹਰਿਆਣੇ ਦੀ ਜਿਹੜੀ ਬੀਜੇਪੀ ਪਾਰਟੀ ਦੀ ਸਰਕਾਰ ਹੈ ਉਹਨਾਂ ਨਾਲ ਤਾਂ ਕੋਈ ਲੜਾਈ ਹੈ ਨਹੀਂ, ਉਹ ਤਾਂ ਸੈਂਟਰ ਨੂੰ ਜਾ ਰਹੇ ਸੀ, ਦਿੱਲੀ ਲੁਧਿਆਣਾ ਤਾਂ ਟੱਪ ਕੇ ਜਾ ਰਹੇ ਸੀ, ਹਰਿਆਣੇ 'ਚ ਤਾਂ ਕੁਛ ਵੀ ਨਹੀਂ ਸੀ ਹੋਣਾ। ਉਹਨਾਂ ਨੇ ਆ ਬੈਲ ਬੁੰਝੇ ਮਾਰ ਆਪਣਾ ਮਰਿਆ ਸੱਪ ਗਲੇ ਪਵਾਉਣ ਦੀ ਬੇਇੱਜ਼ਤੀ ਕਰਾਉਣ ਦਾ ਕਿਉਂ ਮਤਲਬ ਧਾਰ ਲਈ ਸੀ? ਤੁਸੀਂ ਇਹ ਦੱਸੋ ਬਈ ਉਹਨਾਂ ਦੇ ਮਾੜੇ ਐਡਵਾਈਜ਼ਰ ਹੋਊਗੇ ਜਾਂ ਹੰਕਾਰ?
ਨਹੀਂ ਅਮਨਦੀਪ, ਜੇ ਤੁਸੀਂ ਸਿਚੁਏਸ਼ਨ ਦੇ ਗਰਭ ਵਿੱਚ ਜਾ ਕੇ ਦੇਖੋ ਨਾ, ਜਿਹੜੀ ਸਿਚੁਏਸ਼ਨ ਹੋ ਰਹੀ ਆ, ਜਿਸ ਵੇਲੇ ਕੋਈ ਵੀ ਐਜੀਟੇਸ਼ਨ ਹੁੰਦਾ, ਐਕਸਪੈਕਟੇਸ਼ਨ ਇਹ ਹੁੰਦੀਆਂ ਆ ਕਿ ਉਹ ਜਿਹੜਾ ਐਜੀਟੇਸ਼ਨ ਵਾਇਲੈਂਸ ਦੇ ਵਿੱਚ ਤਬਦੀਲ ਹੋਊਗਾ, ਜਾਂ ਉਹਨੂੰ ਲੋਕ ਵਾਇਲੈਂਟ ਹੋਣਗੇ, ਪ੍ਰੋਪਰਟੀਆਂ ਦਾ ਨੁਕਸਾਨ ਹੋਊਗਾ, ਇੱਕ ਦੂਜੇ ਨਾਲ
ਬਹਾਨਾ ਮਿਲੇਗਾ।
ਜਦੋਂ ਇਹ ਦੇਖ ਲਿਆ ਜਾਂਦਾ ਕਿ ਉਹ ਸ਼ਾਂਤੀਮਈ ਢੰਗ ਦੇ ਨਾਲ ਆ ਰਹੇ ਆ, ਜਾਂ ਉਹਨਾਂ ਦੇ ਵਿੱਚ ਕੋਈ ਏਦਾਂ ਦਾ ਪ੍ਰਤੀਰੋਧ ਨਹੀਂ ਆ, ਜਾਂ ਕੋਈ ਏਦਾਂ ਦੇ ਸਿੰਬਲ ਨਹੀਂ ਆ, ਸਾਈਨ ਨਹੀਂ ਆ, ਕੋਈ ਉਹਦੇ ਵਿੱਚ ਵਾਇਲੈਂਸ ਨਹੀਂ ਹੋ ਰਹੀ ਆ, ਤਾਂ ਉਸ ਵੇਲੇ ਫਿਰ ਉਹ ਜਿਹੜੇ ਬਾਰਡਰ ਖੋਲ੍ਹਣੇ ਆ ਜਾਂ ਉਹਨਾਂ ਨੂੰ ਸਮੂਥਲੀ ਜਾਣ ਦੇਣਾ, ਇਹਦੇ ਨਾਲ ਵੱਡੀ ਅਕਲਮੰਦੀ ਕੋਈ ਹੋ ਨਹੀਂ ਸਕਦੀ। ਮੇਰੇ ਖਿਆਲ ਦੇ ਵਿੱਚ ਇੱਥੇ ਵੀ ਭਾਜਪਾ ਨੇ ਨਾ ਇੱਕ ਤਰ੍ਹਾਂ ਦੇ ਨਾਲ ਜੇਤੀ ਪ੍ਰਾਪਤ ਕੀਤੀ ਆ ਕਿ ਉਹਨਾਂ ਨੇ ਜਿਹੜੇ ਸ਼ਾਂਤੀਮਈ ਢੰਗ ਦੇ ਨਾਲ ਲੋਕ ਜਾ ਰਹੇ ਸੀ, ਪ੍ਰਦਰਸ਼ਨਕਾਰੀ ਜਾ ਰਹੇ ਸੀ, ਚਾਹੇ ਕਿਸੇ ਵੀ ਡਾਇਰੈਕਸ਼ਨ 'ਚੋਂ ਆ ਰਹੇ ਸੀ, ਉਹਨਾਂ ਨੂੰ ਸ਼ਾਂਤੀਮਈ ਢੰਗ ਦੇਖਣਾ ਲਾਂਘਾ ਦਿੱਤਾ ਆ। ਇਹਦੇ ਵਿੱਚ ਮੇਰੇ ਖਿਆਲ 'ਚ ਉਹਨਾਂ ਦੀ ਵਡਿਆਈ ਆ, ਉਹਦੇ ਵਿੱਚ ਐਡਮਿਨਿਸਟ੍ਰੇਸ਼ਨ ਨੂੰ, ਅਮਨਦੀਪ ਜੇ ਤੁਸੀਂ ਐਡਮਿਨਿਸਟ੍ਰੇਸ਼ਨ ਕਰਨੀ ਆ ਨਾ, ਤੁਹਾਨੂੰ ਅਹਿਤਿਆਤ ਜ਼ਰੂਰ ਵਰਤਣੇ ਪੈਂਦੇ ਆ ਕਿ ਤਿਆਰ ਰਹਿਣਾ ਪੈਂਦਾ ਕਿ ਕੋਈ ਅਣਸਖਾਵੀ ਘਟਨਾ ਨਾ ਹੋਵੇ। ਮੈਂ ਤਾਂ ਇਸ ਨੂੰ ਇਸ ਸੰਦਰਭ ਦੇ ਵਿੱਚ ਦੇਖਦਾ।
ਭਾਜੀ ਮੈਂ ਤੁਹਾਡੇ ਨਾਲ ਉਹਦਾ ਬਹੁਤਾ ਸਹਿਮਤ ਨਹੀਂ ਹੈਗਾ, ਤੁਸੀਂ ਮਤਲਬ ਪੋਚਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਮੈਨੂੰ ਲੱਗਦਾ ਤੁਸੀਂ ਪੋਚਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਮੈਂ ਤੁਹਾਨੂੰ ਇੰਨਾ ਦੱਸ ਦਿੰਦਾ ਬਈ ਜਿਹੜੀ ਨਾ ਸ਼ੰਭੂ ਬਾਰਡਰ ਨੂੰ ਸੀਲ ਕਰਨਾ ਜਾਂ ਹੋਰ ਬਾਰਡਰ ਸੀਲ ਕਰਨਾ, ਇਹ ਨਿਹਾਇਤ ਹੀ ਬੇਵਕੂਫੀ ਵਾਲਾ ਕੰਮ ਸੀਗਾ। ਔਰ ਦੂਜੀ ਗੱਲ ਜਿਹੜਾ ਲਾਠੀ ਚਾਰਜ ਕਰਨਾ, ਪਾਣੀ ਸੁੱਟਣਾ, ਉਹ ਵੀ ਬੜਾ ਬੇਵਕੂਫੀ ਵਾਲਾ ਕੰਮ ਸੀ। ਪਰ ਜਦੋਂ ਸਿਚੁਏਸ਼ਨ ਜਿਹੜੀ ਆ ਉਹਨਾਂ ਦੇ ਹੱਥ, ਦੇਖੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਉਹ ਉਕਸਾ ਰਹੇ ਸੀਗੇ ਪੰਜਾਬ ਦੇ ਨੌਜਵਾਨਾਂ ਨੂੰ ਕਿ ਉਹ ਵਾਇਲੈਂਟ ਹੋਣ, ਉਹ ਵਾਇਲੈਂਟ ਹੋਣ ਅਤੇ ਉਹਨਾਂ ਨੂੰ ਬਹਾਨਾ ਮਿਲੇ, ਬਹਾਨੇ ਦੇ ਨਾਲ ਉਹ ਫਿਰ ਉੱਥੇ ਉਹਨਾਂ ਨੂੰ ਦੱਬ ਲੈਣ। ਪਰ ਇਹਦੇ ਪਿੱਛੇ ਇੱਕ ਸਟੈਪ ਆਪਾਂ ਹੋਰ ਪਿੱਛੇ ਨੂੰ ਚੱਲਦੇ ਹਾਂ ਕਿ ਸਿਚੁਏਸ਼ਨ ਕੀ ਆ। ਹੁਣ ਮੈਨੂੰ ਸੁਨੇਹਾ ਆਇਆ ਸਾਡੇ ਇੱਧਰ ਸੱਜਣ ਮਿੱਤਰ ਨੇ, ਅਤੇ ਉਹਨਾਂ ਨੇ ਕਿਹਾ ਕਿ ਪਿਛਲੀ ਵਾਰੀ ਨਾ ਤੁਸੀਂ ਇੱਕ ਖੁਲਾਸਾ ਕੀਤਾ ਸੀਗਾ ਵੀ, ਹੁਣ ਮੇਰੇ ਕੋਲ ਮੈਸੇਜ ਮੈਨੂੰ ਪਤਾ ਨਹੀਂ ਲੱਗ ਰਿਹਾ ਕਿਹਨਾਂ ਸੱਜਣਾ, ਸ਼ਾਇਦ ਚਲੋ ਜਦੋਂ ਮੈਨੂੰ ਮਿਲੇਗਾ ਤਾਂ ਮੈਂ ਉਹਨਾਂ ਦਾ ਨਾਮ ਲਵਾਂਗਾ। ਪਰ ਉਹਨਾਂ ਨੇ ਕਿਹਾ ਸੀਗਾ ਵੀ ਤੁਹਾਡੀ ਜਿਹੜੀ ਭਵਿੱਖਬਾਣੀ ਹੈ ਨਾ ਉਹ ਗਲਤ ਹੋ ਗਈ ਆ ਕਿ ਇਹ ਜੀ 15 ਦਿਨਾਂ ਦੇ ਵਿੱਚ ਉੱਠ ਖੜੇਗਾ। ਚਲੋ ਬਹੁਤ ਵਧੀਆ ਗੱਲ ਹੈ, ਮੇਰੀ ਭਵਿੱਖਬਾਣੀ ਗਲਤ ਹੋ ਗਈ, ਮੈਂ ਇੱਕ ਅੰਦਾਜ਼ਾ ਲਗਾ ਰਿਹਾ ਸੀ ਹੈ ਨਾ ਵੀ ਇਸ ਤਰ੍ਹਾਂ ਹੋ ਸਕਦਾ। ਪਰ ਏਸੀ ਪਲੈਨ ਸੀਗਾ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ, ਤੁਸੀਂ ਲੀਡਰ ਦੇਖਿਆ ਕੋਈ ਹੁਣ ਜਾ ਰਿਹਾ? ਸਿਚੁਏਸ਼ਨ ਭਾਜੀ ਟੋਟਲੀ ਡਿਫਰੈਂਟ ਹੈ। ਜਿਹੜਾ ਬਾਰਡਰਾਂ ਤੋਂ ਪਿੱਛੇ ਕਿਸਾਨ ਜਥੇਬੰਦੀਆਂ ਨੇ ਵੱਖਰੇ ਵੱਖਰੇ ਬਾਰਡਰਾਂ ਤੋਂ 2-2 ਕਿਲੋਮੀਟਰ ਪਿੱਛੇ ਆਪਣੇ ਮੋਰਚੇ ਲਾ ਲਏ ਸੀ। ਉਹ ਇਹ ਕਹਿ ਰਹੇ ਸੀ ਅਸੀਂ 7-14 ਦਿਨ ਇੱਥੇ ਬੈਠਾਂਗੇ, ਅਸੀਂ ਅਸੀਂ ਇੱਥੇ ਹੀ ਧਰਨਾ ਦੇਵਾਂਗੇ ਜਦ ਤੱਕ ਇਹ ਆਪਣੇ ਬਾਰਡਰ ਖੋਲਦੇ ਨਹੀਂ, ਅਸੀਂ ਜਾਣਾ ਨਹੀਂ। ਜਾਣੀ ਕਿ ਉਹ ਜਿਹੜਾ 2 ਕਿਲੋਮੀਟਰ ਦਾ ਗੈਪ ਸੀ ਉਸ ਦੇ ਵਿੱਚ ਨੌਜਵਾਨ ਕਹਿੰਦੇ ਉਹ ਭਾਈ ਤੁਸੀਂ ਇੱਥੇ ਬੈਠੋ 15 ਦਿਨ, ਇਹ ਇੱਦਾਂ ਨਹੀਂ ਬਣਨਾ। ਅਸੀਂ ਵੀ ਪਿਛਲੀ ਵਾਰੀ ਇਹੀ ਕਹਿ ਰਹੇ ਸੀ, ਮੈਂ ਵੀ ਇਹੀ ਕਹਿ ਰਿਹਾ ਸੀਗਾ ਵੀ ਉਹਨਾਂ 2.5 ਮਹੀਨੇ ਹੋ ਗਏ, ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ। ਉਹ ਕਹਿੰਦੇ ਹੋਈ ਜਾਣ ਦਿਓ, ਪੰਜਾਬ ਦਾ ਨੁਕਸਾਨ ਹੋ ਰਿਹਾ, ਹੋਈ ਜਾਣ ਦਿਓ, ਸਾਨੂੰ ਕੀ ਆ? ਗੱਡੀਆਂ ਵੀ ਬੰਦ ਕਰ ਦਿਓ, ਉਹ ਵੀ ਬੰਦ ਕਰ ਦਿਓ, ਜੋ ਮਰਜ਼ੀ ਕਰੀ ਜਾਓ, ਸਾਨੂੰ ਕੀ ਆ? ਵੀ ਨੁਕਸਾਨ ਪੰਜਾਬ ਆਪਣਾ ਆਪ ਕਰਾ ਰਿਹਾ। ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਇਹਨਾਂ ਨੂੰ ਹੁਣ ਤੱਕ ਸੋਝੀ ਆ ਜਾਣੀ ਚਾਹੀਦੀ ਸੀ ਵੀ ਜਦੋਂ ਉਹਨਾਂ ਦੀ ਦਿੱਲੀ ਸੱਦ ਕੇ ਉਹਨਾਂ ਨੂੰ ਚਾਹ ਬਣਾ ਕੇ ਤੋਰਤਾ ਬਿਸਕੁਟਾਂ ਦੇ ਨਾਲ, ਉੱਥੇ ਨਹੀਂ ਸੁਣੀ ਇਹਨਾਂ ਤੋਂ ਪੰਜਾਬ ਉਹ ਆਜੂਗਾ। ਤੁਸੀਂ ਦੱਸੋ ਵੀ ਮੋਦੀ ਸਾਹਿਬ ਪੰਜਾਬ ਆਜੂਗੇ ਜਾਂ ਉਹਨਾਂ ਦਾ ਕੋਈ ਮਿਨਿਸਟਰ? ਨਹੀਂ। ਇਸ ਕਰਕੇ ਜਿਹੜੀ ਇਹ ਸੋਚ ਹੈ ਇਹ ਨੌਜਵਾਨਾਂ ਦੇ ਵਿੱਚ ਵੀ ਆਈ ਤੇ ਉਹਨਾਂ ਨੇ ਨਾ ਫਿਰ ਇਹ ਬਾਰਡਰ ਚੁਕਾ ਦਿੱਤੇ ਤੇ ਉਹ ਜਿਹੜੀਆਂ ਜਥੇਬੰਦੀਆਂ ਉੱਥੇ ਦੀਆਂ ਉੱਥੇ ਬੈਠੀਆਂ ਰਹਿ ਗਈਆਂ। ਉਹ ਉਹਨਾਂ ਨੂੰ ਬਾਅਦ ਚੋਂ ਸੋਝੀ ਆਈ, ਅਕਲ ਆਈ ਵੀ ਉਹ ਜਿਹੜੇ ਕਾਫਲਾ ਸੀ ਉਹ ਤਾਂ ਪਹੁੰਚਣ ਲੱਗਾ ਦਿੱਲੀ ਕੋਲ, ਉਹ ਹਜੇ ਉੱਥੇ 14 ਦਿਨ ਦਾ ਪਲਾਨ ਬਣਾ ਕੇ ਬੈਠੇ ਆ 7 ਦਿਨ ਦਾ। ਉਹਨਾਂ ਨੂੰ ਸ਼ਰਮਸਾਰ ਹੋ
ਇਹਦਾ ਜਵਾਬ ਜਿੱਦਾਂ ਤੁਹਾਡੇ ਤੋਂ ਪੁੱਛਿਆ ਨਾ ਵੀ 14 ਦਿਨ ਦੇ ਵਿੱਚ ਧਰਨੇ ਉੱਠ ਜਾਊਗੇ ਜਾਂ 15 ਦਿਨ ਚ ਧਰਨੇ ਖਤਮ ਹੋ ਜਾਊਗੇ, ਜੇ ਇਹਦਾ ਰਾਜਨੀਤਿਕ ਕਾਰਨ ਕਰਕੇ ਜਵਾਬ ਦੇਣਾ ਹੋਵੇ, ਐਜ ਏ ਰਾਜਨੀਤਿਕ ਤੌਰ ਤੇ ਡਿਪਲੋਮੈਸੀ ਦੇ ਤੌਰ ਤੇ ਜੇ ਇਹਦਾ ਜਵਾਬ ਦੇਣਾ ਹੋਵੇ, ਜਵਾਬ ਇਹ ਆ ਤੇ ਜਿੱਦਾਂ ਮੈਂ ਤੁਹਾਡੇ ਬਿਹਾਫ ਤੇ ਜਵਾਬ ਦੇ ਰਿਹਾ ਵੀ ਤੁਸੀਂ ਪੇਸ਼ਨਗੋਈ ਕੀਤੀ ਸੀ 15 ਦਿਨਾਂ ਚ ਜੇ ਪੰਜਾਬ ਚ ਧਰਨੇ ਆ, ਪੰਜਾਬ ਜਿਹੜੇ ਇਕੱਠੇ ਆ ਖਤਮ ਹੋ ਜਾਊਗੇ। ਪੰਜਾਬ ਚ ਹੁਣ ਇਕੱਠ ਹੋਏ ਨੀ ਰਹੇ, ਬਿਲਕੁਲ ਖਤਮ ਹੋਏ ਆ। ਹੁਣ ਜਿਹੜੇ ਸਾਡੇ ਨੌਜਵਾਨ ਆ, ਕਿਸਾਨ ਆ, ਉਹਨਾਂ ਨੇ ਪੰਜਾਬ ਚੋਂ 15 ਦਿਨਾਂ ਵਿੱਚ ਖਤਮ ਹੋ ਕੇ ਹੁਣ ਦਿੱਲੀ ਵੱਲ ਕੂਚ ਕਰ ਦਿੱਤੀ ਆ। ਤੁਹਾਡੀ ਵੀ ਸਟੇਟਮੈਂਟ ਬਿਲਕੁਲ ਠੀਕ ਆ ਕਿ ਇਹ ਜਿਹੜੇ ਧਰਨੇ ਪੰਜਾਬ ਦੇ ਵਿੱਚ 15 ਦਿਨਾਂ 'ਚ ਖਤਮ ਹੋ ਜਾਊਗੇ, ਪੰਜਾਬ ਤੋਂ ਉੱਠ ਕੇ ਹੁਣ ਦਿੱਲੀ ਵੱਲ ਕੂਚ ਕਰ ਦਿੱਤੀ ਆ, ਹੁਣ ਉੱਥੇ ਜਾ ਕੇ ਆਪਣੇ ਪ੍ਰਦਰਸ਼ਨ ਕਰਨਗੇ, ਆਪਣੀਆਂ ਮੰਗਾਂ ਨੂੰ ਮਨਾਉਣਗੇ। ਇਹ ਤੁਹਾਡੀ ਗੱਲ ਤਾਂ ਵੈਸੇ ਤਾਂ ਸਿੱਧ ਠੀਕ ਹੀ ਹੋਈ ਆ, ਗਲਤ ਨਹੀਂ ਹੋਈ ਸਿੱਧ।
ਚਲੋ ਉਹ ਤਾਂ ਮੈਂ ਇਹ ਕਹਿ ਰਿਹਾ ਸੀ ਵੀ ਜੇ ਤਾਂ ਕਿਸਾਨ ਜਥੇਬੰਦੀਆਂ ਜਿਹੜੀਆਂ ਲੀਡ ਕਰ ਰਹੀਆਂ, ਜੇ ਤਾਂ ਆਪਾਂ ਉਹਨਾਂ ਦੇ ਬਿਹਾਫ ਤੇ ਕੰਮ ਕਰਨਾ ਆ ਜਾਂ ਉਹਨਾਂ ਦੀ ਸੋਚ ਦੇ ਮੁਤਾਬਿਕ ਕੰਮ ਕਰਨਾ, ਫਿਰ ਤਾਂ ਇਹਦਾ ਕੋਈ ਹੱਲ ਹੀ ਨਹੀਂ ਸੀ ਨਿਕਲਣਾ, ਨਹੀਂ ਨਿਕਲਣਾ, ਹਜੇ ਵੀ ਨਹੀਂ ਨਿਕਲਣਾ ਉਹਦਾ। ਆਪਾਂ ਗੱਲ ਕਰਾਂਗੇ ਅੱਜ ਗਰਾਊਂਡ ਲੈਵਲ ਦੀ ਗੱਲ ਕਰਾਂਗੇ। ਦੇਖੋ ਇਹ ਨਾ, ਸੋਰੀ ਭਾਜੀ ਮੈਨੂੰ ਮਾੜੀ ਗੱਲ ਮੈਂ ਹੁਣ ਲੋਡ ਕੀਤੀ ਹੋਈ ਹੈ ਕਿ ਜਿਹੜੇ 4-5 ਲੀਡਰ ਹੈ, ਹਰਪਾਲ ਖਹਿਰੇ ਹੋਣੀ ਜਾਂ 3-4 ਢੀਂਡਸੇ ਹੋਣੀ, ਉਹ ਜਾ ਕੇ ਦਿੱਲੀ ਨਾ ਗ੍ਰਿਫਤਾਰ ਹੋ ਗਏ। ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਦੇਖੋ ਲੋਕਾਂ ਨੂੰ ਬੇਵਕੂਫ ਕਿੱਦਾਂ ਬਣਾਇਆ ਜਾ ਰਿਹਾ, ਤੁਸੀਂ ਆਪ ਸੋਚੋ। ਬੇਵਕੂਫੀ ਸਿਰੇ ਦੀ ਬਣਾਈ ਜਾ ਰਹੀ ਹੈ ਲੋਕਾਂ ਦੀ। ਇਹਨਾਂ ਨੂੰ ਉਮੀਦ ਨਹੀਂ ਸੀਗੀ ਵੀ ਦਿੱਲੀ ਤੱਕ ਪਹੁੰਚੂਗੇ ਲੋਕ। ਇਹ ਭਾਜੀ 4-5 ਲੀਡਰ ਪਹਿਲਾਂ ਹੀ ਜਾ ਕੇ ਦਿੱਲੀ ਚਲੇ ਗਏ, ਬਹਿ ਗਏ। ਇਹਨਾਂ ਨੂੰ ਕਿਸੇ ਨੇ ਰੋਕਿਆ ਨਹੀਂ, ਕਿਸੇ ਨੇ ਟੋਕਿਆ ਨਹੀਂ, ਇਹ ਪਹਿਲਾਂ ਹੀ ਸਾਰਾ ਸੈਟਅਪ ਸੀਗਾ। ਇਹ ਕੋਈ ਨਵਾਂ ਟ੍ਰਿਕ ਨਹੀਂ ਹੈਗਾ, ਸਾਨੂੰ ਸਾਰਾ ਹੀ ਪਤਾ ਆ ਕਿ ਪਹਿਲਾਂ ਹੀ ਸਰਕਾਰ ਨਾਲ ਮਿਲਣ ਵੀ ਅਸੀਂ ਭਰਾਵਾ ਦਿੱਲੀ ਆਵਾਂਗੇ, ਉੱਧਰ ਉਹ ਧਰਨੇ ਬਾਰਡਰ ਤੇ ਦੇਈ ਜਾਊਗੇ, ਅਸੀਂ ਦਿੱਲੀ ਆਵਾਂਗੇ, ਦੇਖੋ ਜੀ ਅਸੀਂ ਆ ਗਏ ਦਿੱਲੀ, ਤੁਸੀਂ ਸਾਨੂੰ ਕਰ ਲਿਓ ਗ੍ਰਿਫਤਾਰ, ਫਿਰ ਸਾਨੂੰ ਭੇਜ ਦਿਓ ਪੰਜਾਬ। ਤੇ ਉਹ ਲੋਕ ਕਹਿਣਗੇ ਨਹੀਂ ਜੀ ਉਹ ਨਹੀਂ ਪੈਰ ਲੱਗਣ ਦਿੰਦੇ ਦਿੱਲੀ ਵਾਲੇ, ਨਾਲੇ ਚੰਗੇ ਬਣ ਜਾਊਗੇ ਵੀ ਅਸੀਂ ਤਾਂ ਗ੍ਰਿਫਤਾਰ, ਸਾਨੂੰ ਤਾਂ ਅਸੀਂ ਗਏ ਸੀ, ਸਾਨੂੰ ਗ੍ਰਿਫਤਾਰ ਕਰਕੇ ਭੇਜ ਦਿੱਤਾ। ਮਤਲਬ ਟ੍ਰਿਕ ਤਾਂ ਇਹ ਖੇਡਿਆ ਸੀ, ਉਹਨਾਂ ਨੂੰ ਇਹ ਉਮੀਦ ਨਹੀਂ ਸੀ ਵੀ ਲੀਡਰਾਂ ਤੋਂ ਬਾਹਰ ਹੋ ਜਾਊਗਾ ਇਹ ਕੰਮ, ਬਾਹਰੋਂ ਚਲ ਜਾਊਗੇ।
ਹਾਂਜੀ,
ਵੀ ਹੁਣ ਉੱਥੇ ਕੋਈ ਲੀਡਰ ਨਹੀਂ, ਇੱਕ ਦੀਪ ਸਿੱਧੂ ਪਹੁੰਚਿਆ ਹੋਇਆ ਪਹਿਲਾਂ, ਪਰ ਜਿਹੜੇ ਲੋਕ ਹੈ ਉਹ ਲੀਡਰਲੈਸ ਜਾ ਰਹੇ, ਆਪਣੇ ਆਪ ਹੀ ਜਾ ਰਹੇ, ਜਜ਼ਬੇ ਨਾਲ ਹੀ ਜਾ ਰਹੇ ਆ। ਉਹ ਲੀਡਰ ਤਾਂ ਪਿੱਛੇ ਹੀ ਰਹਿ ਗਏ ਬੈਠੇ 7 ਦਿਨ, ਕਹਿੰਦੇ ਬਾਅਦ ਚੋਂ ਜਾਵਾਂਗੇ। ਉਹ ਤਾਂ ਮਗਰ ਮਗਰ ਲੀਡਰ ਮੋਹਰੇ ਹੋਣੇ ਚਾਹੀਦੇ ਸੀ, ਫਰੰਟ ਤੇ ਜਿੱਥੇ ਬਿਸ਼ਾਰਾਂ ਪੈ ਰਹੀਆਂ ਸੀ, ਜਿੱਥੇ ਲਾਠੀਆਂ ਪੈ ਰਹੀਆਂ ਸੀ, ਉੱਥੇ ਤੁਸੀਂ ਕੋਈ ਲੀਡਰ ਦੇਖਿਆ? ਕੋਈ ਵੀ ਨਹੀਂ, ਨਨ ਵਟਸੋਐਵਰ, ਹੈ ਨਾ। ਕਿਉਂਕਿ ਉਹਨਾਂ ਲੀਡਰਾਂ ਨੇ ਇਹ ਅੰਦਾਜ਼ਾ ਨਹੀਂ ਸੀ ਲਾਇਆ ਵੀ ਆਹ ਕੰਮ ਵੀ ਹੋ ਜਾਣਾ ਹੈ, ਉਹ ਤਾਂ ਹੋਰੇ ਸਕੀਮਾਂ ਦੇ ਵਿੱਚ ਬੈਠੇ ਸੀ। ਮੈਂ ਉਹਨਾਂ ਸਕੀਮਾਂ ਦੇ ਆਧਾਰ ਤੇ ਇਹ ਕਹਿ ਰਿਹਾ ਸੀ ਵੀ ਇਹਦਾ ਕੋਈ ਨਤੀਜਾ ਨਹੀਂ ਨਿਕਲਣਾ ਜੇ ਇਹਨਾਂ ਲੀਡਰਾਂ ਦੇ ਤੁਸੀਂ ਭੂਏ ਚੜ੍ਹਨਾ, ਧੱਕੇ ਚੜ੍ਹਨਾ। ਇਹਨਾਂ ਨੇ ਆਉਣ ਵਾਲੇ 2022 ਤੱਕ ਪਲਾਨ ਬਣਾਇਆ ਹੈ ਲੰਗਰ ਛਕਣ ਦਾ, ਪਲਾਨ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਨ ਦਾ। ਇਹਨਾਂ ਦਾ ਮਕਸਦ ਆਰਡੀਨੈਂਸ ਵਾਪਸ ਲੈਣਾ ਜਾਂ ਕਰਨਾ ਨਹੀਂ, ਇਹਨਾਂ ਦਾ ਮਕਸਦ ਹੈ ਹੁਣ ਤੁਹਾਨੂੰ ਮੈਂ ਇਹ ਦੱਸ ਦੇਣਾ ਅਮਰੀਕ ਭਾਜੀ, ਕੈਨੇਡਾ ਤੋਂ ਵੀ ਪੈਸੇ ਇਕੱਠੇ ਕੀਤੇ ਜਾ ਰਹੇ ਆ। ਆਸਟ੍ਰੇਲੀਆ ਤੋਂ ਹਜੇ ਤੱਕ ਕੋਈ ਖਬਰ ਨਹੀਂ ਆ ਰਹੀ, ਪਰ ਮੈਨੂੰ ਕੈਨੇਡਾ ਤੋਂ ਡੈਡ ਸ਼ੋਰ, ਮੈਨੂੰ ਮੇਰੇ ਦੋਸਤ ਨੇ ਫੋਨ ਕੀਤਾ ਵੀ ਸਾਡੇ ਇੱਥੇ ਪੈਸੇ ਇਕੱਠੇ ਕੀਤੇ ਜਾ ਰਹੇ, ਵੀ ਧਰਨੇ ਆਪਾਂ ਜੀ ਧਰਨੇ ਲਾਣੇ ਆ, ਲੰਬਾ ਟਾਈਮ ਚੱਲਣਾ, ਸਾਨੂੰ ਪੈਸੇ ਦਿਓ। ਉੱਤੋਂ ਪੈਸੇ ਆ ਰਹੇ ਆ, ਮਤਲਬ ਸੇਮ ਜਿੱਦਾਂ ਕਿ PPP ਲਈ ਪੈਸੇ ਇਕੱਠੇ ਕੀਤੇ, ਆਮ ਆਦਮੀ ਲਈ ਪੈਸੇ ਇਕੱਠੇ ਕੀਤੇ, ਕਦੇ ਜੀ ਆਹ ਬਰਗਾੜੀ ਲਈ ਪੈਸੇ ਇਕੱਠੇ ਕੀਤੇ। ਐਤਕੀ ਇਹਨਾਂ ਨੇ ਸਕੀਮ NRI ਨੂੰ ਖਾਣ ਦੀ ਨਾ ਧਰਨਿਆਂ 'ਤੇ ਲਾਈ ਹੋਈ ਆ, ਇਹ ਜਿਹੜੇ ਧਰਨੇ ਕਿਸਾਨ ਜਥੇਬੰਦੀਆਂ ਕਰ ਰਹੇ ਆ, ਐਤਕੀ ਕਿਸਾਨ ਜਥੇਬੰਦੀਆਂ ਨੇ ਖਾਣੇ ਆ ਪੈਸੇ, ਸਾਨੂੰ ਇਹਨਾਂ ਦੀ ਬਹੁਤੀ ਜ਼ਿਆਦਾ ਲੋੜ ਨਹੀਂ ਹੈਗੀ। ਇਹ ਹੁਣ ਪਰਸੋਂ ਚੌਥ ਦੇ ਜਿਹੜੇ 3 ਦਿਨ ਦੇ ਜੱਦੋ ਜਹਿਦ ਆ ਉਹਦੇ 'ਚ ਫੇਲ ਹੋ ਚੁੱਕੀ ਆ, ਇਹਨਾਂ ਦਾ ਕੋਈ ਲੀਡਰ ਮੂਹਰੇ ਨਹੀਂ, ਇਹ ਪਿੱਛੇ ਬੈਠੇ ਆ, ਹੁਣ ਇਹਨਾਂ ਨੂੰ ਸ਼ਰਮੋ ਸ਼ਰਮੀ ਮਗਰ ਆਉਣਾ ਪੈ ਰਿਹਾ, ਇਹ ਪ੍ਰੋਬਲਮ ਹੈ।
ਅਮਨਦੀਪ, ਜੇ ਰਾਜਨੀਤੀ ਤੁਸੀਂ ਦੇਖੋ ਨਾ, ਜਿੱਦਾਂ ਸਾਡੇ ਸਰੋਤੇ ਕਹਿ ਰਹੇ ਸੀ ਵੀ ਮੈਨੂੰ ਘੇਰਨਾ ਆ ਜਾਂ BJP ਦੇ ਸਪੋਰਟਰ ਆ ਅਸੀਂ, ਤੁਹਾਨੂੰ ਘੇਰਨਾ ਜਾਂ ਮੈਨੂੰ ਘੇਰਨਾ,
ਮੈਨੂੰ ਨਹੀਂ ਘੇਰਨਾ,
ਬੜੇ ਸਾਡੇ ਸਰੋਤੇ ਇਹਦਾ ਇਹਦਾ ਚਾਹਤ ਰੱਖਦੇ ਆ ਵੀ ਅਸੀਂ BJP ਨੂੰ ਕਿੱਦਾਂ ਸਪੋਰਟ ਕਰਦੇ ਹਾਂ, BJP ਨੂੰ ਮਤਲਬ ਸਪੋਰਟਰ ਆ, ਉਹਦਾ ਉਹਨੇ ਆਪੇ ਬਣਾਇਆ ਹੋਇਆ ਸਪੋਰਟਰ, ਅਸੀਂ ਤਾਂ ਵੈਸੇ ਗੱਲਾਂ ਹੀ ਕਰਦੇ
ਹਾਂ। ਸ਼ੁਕਰ ਲਾ
ਤਾਂ ਜੇ ਤੁਸੀਂ ਦੇਖਿਆ ਜਾਵੇ ਨਾ, ਜੇ ਕਿਸੇ ਦੇਸ਼ 'ਤੇ ਰਾਜ ਕਰਨਾ ਹੋਵੇ, ਕਿਸੇ ਦੇਸ਼ ਤੇ ਆਪਣੀ ਹਕੂਮਤ ਜਾਂ ਕਿਸੇ ਪ੍ਰਦੇਸ਼ ਵਿੱਚ ਆਪਣੀ ਹਕੂਮਤ ਕਰਨੀ ਹੋਵੇ, ਤਾਂ ਪਹਿਲਾਂ ਉਹਦੇ ਜਿਹੜੇ ਲੀਡਰ ਆ ਨਾ, ਉਹਨਾਂ ਨੂੰ ਮੰਨਫੀ ਕਰੋ। ਹੁਣ ਪੰਜਾਬ ਦੇ ਵਿੱਚ ਅਕਾਲੀ ਦਲ ਮੰਨਫੀ ਹੋ ਚੁੱਕਾ ਆ, ਉਹਦਾ ਰਿਸ਼ਤਾ ਜਾਂ BJP ਨਾਲ ਇਕੱਠ ਹੋ ਚੁੱਕਾ ਹੈ, ਤੇ ਉਹ ਤੋਂ ਇਹ ਜਿਹੜਾ ਐਜੀਟੇਸ਼ਨ ਆ ਇਹਦੇ ਵਿੱਚ ਲੋਕਾਂ ਨੇ ਦਿਖਾ ਦਿੱਤਾ ਕਿ ਬਾਕੀ ਦੇ ਜਿਹੜੇ ਕਾਂਗਰਸ ਦੇ ਲੀਡਰ ਆ ਉਹਨਾਂ ਨੂੰ ਵੀ ਮੰਨਫੀ ਕਰ ਦਿੱਤਾ ਆ, ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਮੰਨਫੀ ਕਰ ਦਿੱਤਾ ਆ। ਅਤੇ ਮੇਰੇ ਖਿਆਲ ਦੇ ਵਿੱਚ ਦੇਖਿਆ ਜਾਵੇ ਤਾਂ ਇਹਦੇ ਵਿੱਚ ਵੀ ਥੋੜ੍ਹੀ ਜਿਹੀ ਪੋਲੀਟਿਕਸ ਨਜ਼ਰ ਆਉਂਦੀ ਆ ਕਿ ਜੇ ਤੁਸੀਂ ਕਿਸੇ ਪ੍ਰਦੇਸ਼ ਵਿੱਚ ਰਾਜ ਕਰਨਾ ਹੋਵੇ ਨਾ, ਤਾਂ ਉਹਨਾਂ ਦੇ ਲੋਕਾਂ ਨੂੰ ਸੱਦੋ, ਉਹਨਾਂ ਦੇ ਲੋਕਾਂ ਦੇ ਕਰੀਬ ਜਾਓ ਜਾਂ ਉਹਨਾਂ ਲੋਕਾਂ ਨੂੰ ਤੁਸੀਂ ਆਪਣੇ ਕਰੀਬ ਆਉਣ ਦਿਓ। ਹੁਣ ਪੰਜਾਬ ਦੇ ਜਿਹੜੇ ਲੋਕ ਆ ਉਹ ਦਿੱਲੀ ਵਿੱਚ ਇਸ ਵੇਲੇ ਪਹੁੰਚੇ ਹੋਏ ਆ, ਪਹੁੰਚ ਜਾਣਗੇ ਜਾਂ ਪਹੁੰਚੇ ਵੀ ਆ, ਉਹਨਾਂ ਦੇ ਦਿੱਲੀ ਵਿੱਚ ਬੋਲਬਾਲਾ ਆ, ਉੱਥੇ ਪ੍ਰਦਰਸ਼ਨ ਵੀ ਹੋ ਰਹੇ ਆ। ਮੇਰੇ ਖਿਆਲ ਦੇ ਵਿੱਚ ਲੌਂਗ ਟਰਮ ਸਟ੍ਰੈਟਜੀ ਦੇ ਤੁਸੀਂ BJP ਦੀ ਦੇਖੋ ਤਾਂ ਉਹ ਲੋਕਾਂ ਦੇ ਜਿਹੜੇ ਉਹ ਦਿਲ ਜਿੱਤਣਾ ਚਾਹੁੰਦੀ ਆ। ਹੁਣ ਪੰਜਾਬ ਦੇ ਵਿੱਚ ਜੇ ਇਹ ਕਾਨੂੰਨ ਵਾਪਸ ਲਏ ਜਾਂਦੇ ਆ ਤਾਂ ਉਹਦੇ ਵਿੱਚ ਜਿੱਤ ਕਿਹਦੀ ਹੋਊਗੀ? ਜਿੱਤ ਜਨਤਾ ਦੀ ਹੋਊਗੀ, ਤੇ ਉਹਦੇ ਵਿੱਚ ਜਿੱਤ BJP ਦੀ ਵੀ ਹੋਊਗੀ, ਕਿਉਂਕਿ ਉਹਨਾਂ ਨੇ ਕਿਸਾਨਾਂ ਦੇ ਜਿਹੜੇ ਉਹਨਾਂ ਦੀ ਮੰਗਾਂ ਮੰਨ ਲਈਆਂ ਜਾਂ ਪੰਜਾਬ ਜਨਤਾ ਦੀ ਮੰਗ ਮੰਨ ਲਈ ਆ। ਫਿਰ ਅਗਲੀਆਂ ਜਿਹੜੀਆਂ 2022 ਦੀਆਂ ਇਲੈਕਸ਼ਨਾਂ ਹੋਣਗੀਆਂ ਉਹਦੇ ਵਿੱਚ ਆਮ ਲੀਡਰ ਤਾਂ ਮੰਨਫੀ ਹੋ ਚੁੱਕੇ ਆ, ਪਾਰਟੀਆਂ ਤਾਂ ਮੰਨਫੀ ਹੋ ਚੁੱਕੀਆਂ। ਹੁਣ ਇਲੈਕਸ਼ਨ ਦੇ ਵਿੱਚ ਜੇ BJP ਸਾਰੇ ਆਪਣੇ ਉਮੀਦਵਾਰ ਖੜੀ ਕਰਦੀ ਹੈ 117 ਸੀਟਾਂ ਤੇ, ਤਾਂ ਮੇਰੇ ਖਿਆਲ ਤੇ BJP ਦੀ ਸਰਕਾਰ ਪੰਜਾਬ 'ਚ ਬਣ ਸਕਦੀ ਹੈ ਇਸ ਮੁੱਦੇ ਤੇ ਵੀ।
ਭਾਜੀ ਜੇ ਖਿਆਲ ਵੀ ਅੱਛਾ ਹੈ ਮਨ ਕੋ ਬਹਿਲਾਨੇ ਕੇ ਲਈ, ਮੈਂ ਤੁਹਾਡੇ ਨਾਲ ਨਾ 99% ਅਸਹਿਮਤ ਹਾਂ, ਸਿਰਫ 1% ਸਹਿਮਤ ਹਾਂ।
ਅੱਛਾ ਜੀ,
ਹਾਂਜੀ ਹਾਂਜੀ, ਪਰ ਦੇਖੋ
ਬਿਕਰੇ ਸਰੋਤਿਆਂ ਵੀ ਪੁੱਛ ਲਓ,
ਸਰੋਤੇ ਤਾਂ ਪਹਿਲੇ ਦੱਸੇ ਜਾ ਰਹੇ ਆ ਤੁਹਾਡੇ ਬਾਰੇ ਭਾਜੀ, ਕਿਤੇ ਕਿਤੇ ਉੱਧਰ ਦਿੱਲੀ ਚਲੋ ਦੀ ਬਜਾਏ ਇੱਧਰੋਂ ਆਸਟ੍ਰੇਲੀਆ 'ਚੋਂ ਸਿਡਨੀ ਚਲੋ ਵਾਲਾ ਨਾਰਾ ਨਾ ਲਾ ਲੈਣ ਇੱਥੇ ਸਾਰੇ ਹੁਣ ਤੁਹਾਡੇ। ਮੈਨੂੰ ਲੱਗਦਾ ਤੁਹਾਨੂੰ ਸ਼ੌਂਕ ਹੈ ਥੋੜਾ, ਤੁਹਾਨੂੰ
ਨਹੀਂ ਵੈਸੇ ਤੁਸੀਂ ਇਸ ਗੱਲ ਦਾ ਸਹਿਮਤ ਹੋਵੋਗੇ ਤੇ ਪੰਜਾਬ ਦੇ ਵਿੱਚ ਜਿੰਨੇ ਵੀ ਲੀਡਰ ਆ ਉਹਨਾਂ ਨੂੰ ਮੰਨਫੀ ਤਾਂ ਕੀਤਾ ਜਾ ਚੁੱਕਾ ਨਾ ਇਸ ਅੰਦੋਲਨ ਦੇ ਦੌਰਾਨ।
ਮਤਲਬ ਇਹ ਇੰਨਾ ਹੀ, ਇਹੀ 1% ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਜਿਹੜੇ ਨਾ ਲੀਡਰ ਹੈ ਉਹ ਲੋਕਾਂ ਨੇ ਮੰਨਫੀ ਕਰ ਦਿੱਤੇ। ਦੇਖੋ ਜਿਹੜੀ ਮੇਰੀ ਰੀਡਿੰਗ ਹੈ
ਨਹੀਂ ਇਹਦੇ ਤਾਂ 99% ਸਹਿਮਤ ਹੋਊਂਗੇ ਹੀ ਇਸ ਗੱਲ ਨਾਲ ਤਾਂ।
ਹਾਂ, ਜਿਹੜਾ ਉਹ 1% ਹੈ ਉਹਦੇ ਚੋਂ ਮੈਂ 100% ਸਹਿਮਤ ਹਾਂ, 1% ਦੇ ਵਿੱਚੋਂ 100%
ਨਹੀਂ 100%। ਤੁਸੀਂ ਇਹ ਤਾਂ ਸਹਿਮਤ ਹੈ ਪੰਜਾਬ 'ਚ ਲੋਕਾਂ ਦੀ ਜਿਹੜੀ ਲੀਡਰਸ਼ਿਪ ਆ, ਵੱਖ ਵੱਖ ਪਾਰਟੀਆਂ ਦੀ ਲੀਡਰਸ਼ਿਪ ਆ, ਉਹ ਤਾਂ ਮੰਨਫੀ ਹੋ ਚੁੱਕੀ ਆ।
ਬਿਲਕੁਲ,
ਇਸ ਕਿਉਂ ਹੋਈ ਆ? ਇਸ ਅੰਦੋਲਨ ਦੇ ਕਾਰਨ। ਇਹ ਅੰਦੋਲਨ ਕਿਹਨੇ ਸ਼ੁਰੂ ਕਰਾਇਆ ਇਹ ਤੁਸੀਂ ਆਪੇ ਜਾਣਦੇ
ਆ। ਅੱਛਾ, ਹੁਣ ਪਹਿਲਾਂ ਇੱਦਾਂ ਕਰਦੇ ਹਾਂ, ਸਾਡੇ ਸਰੋਤਿਆਂ ਦੀ ਬਹੁਤ ਮਤਲਬ ਮੈਸੇਜ ਆ ਰਹੇ ਨੇ।
ਹਾਂਜੀ, ਲਓ ਇਹਨਾਂ ਦੀ ਆਪਣੀ ਸ਼ਮੂਲੀਅਤ ਕਰੋ, ਸ਼ਮੂਲੀਅਤ ਕਰੋ,
ਸ਼ਮੂਲੀਅਤ ਕਰਨੀ ਚਾਹੀਦੀ ਹੈ, ਬਣਦੀ ਆ। ਮੈਨੂੰ ਲੱਗਦਾ ਭਾਜੀ ਅੱਜ ਤੁਹਾਨੂੰ ਬਹੁਤ ਖੰਡ ਪੈਣੀ ਆ।
ਚਲੋ ਕੋਈ ਨੀ, ਜੇ ਸਰੋਤਿਆਂ ਦੇ ਜਿਹੜੇ ਵਿਚਾਰ ਸੁਣਨੇ ਚਾਹੀਦੇ ਆ, ਜੋ ਵੀ ਕਹਿਣਗੇ ਸਿਰ ਮੱਥੇ ਤੇ ਆ।
ਠੀਕ ਹੈ ਜੀ, ਮਨਦੀਪ ਮਾਨ,
ਤੁਸੀਂ ਹੱਸਦੇ ਕਾਹਦੇ?
ਮੈਨੂੰ ਭਾਜੀ ਹੱਸਦੇ ਪਤਾ ਗੱਲ ਨੀ, ਮੈਂ ਦੱਸਾਂ ਗੱਲ, ਹੱਸਦੇ
ਹਾਂਜੀ ਹਾਂਜੀ।
ਤੁਹਾਡੀ ਟੈਕਨੋਲੋਜੀ ਤੁਸੀਂ ਜਦ ਇੱਥੇ ਤਾਂ ਨਹੀਂ, ਜਦ ਇੰਡੀਆ ਕਲਾਸ 'ਚ ਕੋਈ ਹੋਮਵਰਕ ਨਹੀਂ ਸੀ ਕਰਕੇ ਆਉਂਦਾ ਹੁੰਦਾ, ਉਹਦੇ ਕੁੱਟ ਪੈਂਦੇ ਹੁੰਦੇ ਸੀ ਨਾ, ਹੈ ਨਾ?
ਹਾਂਜੀ ਹਾਂਜੀ,
ਪੈਂਦੀ ਹੁੰਦੀ ਸੀ ਨਾ। ਚਲੋ ਤੁਸੀਂ ਤਾਂ ਆਪ ਵੀ ਕੁੱਟਦੇ ਰਹੇ, ਤੁਸੀਂ ਤਾਂ ਮਾਸਟਰ ਰਹੇ ਆ, ਅਸੀਂ ਤਾਂ ਮਾਸਟਰ ਨੇ, ਸਾਡੇ ਤਾਂ ਕੁੱਟ
ਪੈਂਦੀ।
ਉਹ ਜਦੋਂ ਨਾ ਟੀਚਰ ਨੇ ਆਉਣਾ ਕਲਾਸ 'ਚ, ਉਹਨੇ ਕਹਿਣਾ ਖੜੇ ਹੋ ਜਾਓ ਜਿਹਨੇ ਹੋਮਵਰਕ ਨਹੀਂ ਕੀਤਾ। ਚਲੋ ਪੰਤਾਲੀਆਂ ਚੋਂ 15 ਕੁ ਨੇ ਕੀਤਾ ਹੁੰਦਾ ਸੀ, ਬਾਕੀ 30 ਕੁ ਖੜੇ ਹੋ ਜਾਂਦੇ ਹੁੰਦੇ ਸੀ। ਹੁਣ ਨਹੀਂ ਨਹੀਂ, ਚਲੋ ਆਪਾਂ ਚਲੋ 15 ਹੀ ਖੜ ਗਏ ਹੈ ਨਾ। ਉਹ ਜਦ ਨਾ ਮੋਹਰਿਓ ਉਹ ਚਪੇੜਾ ਮਾਰਨੀ, ਮੋਹਰਿਓ ਸ਼ੁਰੂ ਕਰਦਾ ਕੁੱਟਣਾ, ਮਾਸਟਰ ਨੇ ਨਾ ਪਹਿਲੇ ਬੰਦੇ ਦੇ ਚਪੇੜ ਮਾਰਨੀ, ਉਹਨੇ ਕਹਿਣਾ ਹਾਏ ਮਰ ਗਿਆ, ਹਾਏ ਮਰ ਗਿਆ। ਉਹਨੂੰ ਮਤਲਬ ਰੌਲਾ ਜ਼ਿਆਦਾ ਪਾ ਲੈਣਾ, ਜਿਹੜੇ ਪਿੱਛੇ ਸਾਡੇ ਵਰਗੇ ਹੁੰਦੇ ਸੀ ਉਹਨੇ ਹੱਸਣ ਲੱਪਣਾ। ਇਹ ਨਾ ਮਨੁੱਖੀ ਫਿਤਰਤ ਹੈ, ਦੂਸਰੇ ਦੇ ਕੁੱਟ ਪੈਂਦੀ ਦੇਖ ਕੇ ਬੰਦੇ ਨੂੰ ਬਹੁਤ ਹਾਸਾ। ਇਸ ਕਰਕੇ ਭਾਜੀ
ਤੁਸੀਂ ਮੇਰੇ ਤੇ ਦਵਾ ਲਾਈ ਜਾਂਦੇ ਅੱਜ, ਚਲੋ ਤੁਹਾਡੀ ਮਰਜ਼ੀ ਹੈ
ਭਾਜੀ। ਮੈਨੂੰ ਬਹੁਤ ਖੁਸ਼ੀ ਹੋ ਰਹੀ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮਾਸਟਰਾਂ ਨੂੰ ਆਪਣਾ ਡੋਜ਼ ਮਿਲ ਰਿਹਾ, ਜਿਸ ਤਰ੍ਹਾਂ ਪੋਲੀਟੀਸ਼ੀਅਨਾਂ ਨੂੰ ਡੋਜ਼ ਮਿਲ ਰਿਹਾ, ਮਾਸਟਰਾਂ ਨੂੰ। ਗੌਰਵ ਸ਼ਰਮਾ ਪਤਾ ਕੀ ਕਰ ਰਿਹਾ,
ਮਟਕਾ ਚੌਕ ਵਾਲਾ ਟ੍ਰੀਟਮੈਂਟ ਹੋ ਰਿਹਾ।
ਹਾਂਜੀ ਹਾਂਜੀ, ਗੌਰਵ ਸ਼ਰਮਾ ਪਤਾ ਕੀ ਕਰ ਰਿਹਾ ਭਾਜੀ, ਮੰਨ ਗਏ ਕਹਿੰਦੇ ਅਮਰੀਕ ਭਾਜੀ ਨੂੰ, ਇਹ ਨੀ ਪੈਟਰ ਲੱਗਣ ਦਿੰਦੇ ਮੋਦੀ ਸਾਹਿਬ ਦੀ। ਠੀਕ ਹੈ ਜੀ। ਤੇ ਮਨਦੀਪ ਮਾਨ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ। ਕੱਲ ਕਹਿੰਦੇ ਇੱਥੇ ਸੀ ਜੀ ਸਾਡੇ 45 ਡਿਗਰੀ। ਹਾਂਜੀ ਜੀ, ਟੈਂਪਰੇਚਰ ਬਹੁਤ ਜ਼ਿਆਦਾ ਸੀਗਾ ਤੇ ਚਲੋ। ਤੇ ਬਿਕਰਮਜੀਤ ਸਿੰਘ ਬਰਾੜ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਸਾਨੂੰ ਬਲਗੁਲਗੇ ਤੋਂ। ਕੀ ਹਾਲ ਚਾਲ ਹੈ ਬਿਕਰਮਜੀਤ ਜੀ, ਬੜੀ ਦੇਰ ਬਾਅਦ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋ, ਤਕਰੀਬਨ 1.5 ਮਹੀਨਾ ਹੀ ਹੋ ਗਿਆ, ਠੀਕ ਠਾਕ ਹੋ 2 ਮਹੀਨੇ ਬਾਅਦ। ਤੇ ਮੁੱਖ ਸੰਧੂ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ। ਤੇ ਕਹਿੰਦੇ ਦਿੱਲੀ ਵਾਲੇ ਕਹਿੰਦੇ ਸੀ ਕਿ ਸਾਨੂੰ ਪੰਜਾਬ ਦਾ ਧੂੰਆਂ ਤੰਗ ਕਰਦਾ, ਬਸ ਫਿਰ ਪੰਜਾਬ ਵਾਲੇ ਚਲੇ ਗਏ ਦਿੱਲੀ ਦਾ ਧੂੰਆਂ ਕੱਢਣ ਦੇ ਲਈ, ਹੁਣ ਨਿਕਲਣਾ ਹੈ। ਤੇ ਗੁਰਨਾਮ ਸਿੰਘ ਭੁੱਲਰ ਮਲਡੂਰੇ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਕਹਿੰਦੇ ਵਧੀਆ ਚੱਲ ਰਿਹਾ ਪ੍ਰੋਗਰਾਮ। ਤੇ ਸਾਡੇ ਨਾਲ ਪ੍ਰੀਤ ਹੁਣੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਕਹਿੰਦੇ ਕਿ ਮੇਰਾ ਪਰਸਨਲ ਵਿਚਾਰ ਹੈ ਕਿ ਸਾਨੂੰ ਮੋਦੀ ਸਾਹਿਬ ਅਤੇ BJP ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦਾ, ਜਿਹੜਾ ਕੰਮ ਸਾਡੀ ਕੌਮ ਦੇ ਬਾਬੇ ਜਾਂ ਲੀਡਰ ਨਹੀਂ ਕਰ ਸਕੇ, ਉਹ ਕੰਮ ਮੋਦੀ ਸਾਹਿਬ ਅਤੇ BJP ਨੇ ਕਰ ਦਿੱਤਾ, ਸਾਰਾ ਪੰਜਾਬ ਇਕੱਠਾ ਕਰ ਦਿੱਤਾ ਅਤੇ ਪੰਜਾਬੀ ਇਕੱਠੇ ਹੋ ਕੇ ਸਾਹਮਣੇ ਆਏ ਆ ਜੀ। ਬਾਕੀ ਜੋ ਵੀ ਕਹਿੰਦੇ ਰਿਜ਼ਲਟ ਹੋਵੇ ਐਂਡ ਵਿੱਚ।
ਅਮਨਦੀਪ, ਇੱਥੇ ਇੱਕ ਗੱਲ ਜਿਹੜੀ ਤੁਸੀਂ ਪਹਿਲਾਂ ਕਹੀ ਹੈ ਨਾ, ਜਿੱਦਾਂ ਪੰਜਾਬ ਨੂੰ ਇੱਦਾਂ ਬਦਨਾਮ ਕੀਤਾ ਜਾ ਰਿਹਾ ਸੀ, ਪੰਜਾਬ ਦੀ ਨੌਜਵਾਨੀ ਨੂੰ ਇੱਦਾਂ ਬਦਨਾਮ ਕੀਤਾ ਜਾ ਰਿਹਾ ਸੀ, ਪੰਜਾਬ ਦੀ ਜਿਹੜੀ ਡੈਮੋਗ੍ਰਾਫਿਕ ਸਿਚੁਏਸ਼ਨ ਆ ਜਾਂ ਡੈਮੋਗ੍ਰਾਫਿਕ ਸਟਰਕਚਰ ਆ, ਉਹਨੂੰ ਇੱਦਾਂ ਬਦਨਾਮ ਕੀਤਾ ਜਾ ਰਿਹਾ ਸੀ। ਪੰਜਾਬ ਵਿੱਚ ਤਾਂ ਕੋਈ ਬੰਦਾ ਹੀ ਨਹੀਂ ਰਿਹਾ, ਪੰਜਾਬ ਵਿੱਚ ਤਾਂ ਕੋਈ ਸਟੂਡੈਂਟ ਹੀ ਨਹੀਂ ਹੈ, ਪੰਜਾਬ ਵਿੱਚ ਤਾਂ ਕੋਈ ਜਸ਼ੀਲਾ ਆਦਮੀ ਹੈ ਹੀ ਨਹੀਂ ਹੈ, ਪੰਜਾਬ ਵਿੱਚ ਤਾਂ ਕੋਈ ਸਾਰੇ ਐਵੇਂ ਬਣ ਗਏ ਆ, ਬੇਕਾਰ ਆਦਮੀ ਬਣ ਗਏ, ਨਸ਼ਿਆਂ ਨੇ ਖਾ ਲਏ ਆ ਜਾਂ ਇੱਧਰ ਉੱਧਰ ਭੱਜਣ ਲੱਗ ਪਏ ਆ। ਅਸੀਂ ਪਹਿਲਾਂ ਵੀ ਸਪੋਰਟ ਕਰਦੇ ਰਹੇ ਹਾਂ ਕਿ ਪੰਜਾਬ ਨੂੰ ਕੁਛ ਨਹੀਂ ਹੋਇਆ, ਪੰਜਾਬ ਪਹਿਲੇ ਵਰਗਾ ਹੀ ਪੰਜਾਬ ਆ, ਜਿਹੜਾ ਤੁਸੀਂ ਕਹਿੰਦੇ ਨਾ ਅਸੀਂ ਪਹਿਲਾਂ ਪੰਜਾਬ ਲੈ ਕੇ ਆਉਣਾ, ਉੱਦਾਂ ਦਾ ਹੀ ਪੰਜਾਬ ਆ, ਉਹਦੇ ਵਿੱਚ ਬਹੁਤੀ ਚੇਂਜ ਨਹੀਂ ਆਈ ਹੋਈ, ਉੱਦਾਂ ਹੀ ਭੰਗੜੇ ਪੈਂਦੇ, ਉੱਦਾਂ ਹੀ ਸਭ ਕੁਛ ਹੁੰਦਾ ਆ ਪੰਜਾਬ ਦੇ ਵਿੱਚ, ਉਹੀ ਸਥਿਤੀ ਹੁਣ ਉਹ ਸ਼ੋਅ ਕਰ ਰਹੇ ਆ, ਪੰਜਾਬੀਆਂ ਦੀ ਯੂਨਿਟੀ ਸ਼ੋਅ ਕਰ ਰਹੀ ਆ, ਪੰਜਾਬੀਆਂ ਦਾ ਜਿਹੜਾ ਆਮ ਨੌਜਵਾਨ ਆ ਜਿਹੜਾ ਜਿਹੜਾ ਜਸ਼ੀਲਾ ਆ, ਜਿਹਦੇ ਡੋਲਿਆਂ 'ਚ ਜਾਨ ਵੀ ਆ, ਜਿਹੜੇ ਨਾ ਆਪਣੇ ਆਪ ਨੂੰ ਸਿੱਧ ਕਰ ਸਕਦੇ ਯੋਧੇ ਆ, ਜਿੱਦਾਂ ਪੰਜਾਬੀ ਯੋਧੇ ਹੁੰਦੇ ਚਾਹੇ ਉਹ ਕਿਸੇ ਵੀ ਕੌਮ ਦੇ ਨਾਲ ਸੰਬੰਧਿਤ ਹੋਣ, ਉਹ ਇਸ ਵੇਲੇ ਸ਼ੋਅ ਕਰ ਰਹੇ ਆ। ਅਤੇ ਤੁਸੀਂ ਫਿਰ ਕਿੱਦਾਂ ਕਹਿ ਰਹੇ ਕਿ ਉੱਡਦਾ ਪੰਜਾਬ ਆ, ਪੰਜਾਬ ਨਸ਼ਈ ਆ, ਪੰਜਾਬ ਦੇ ਵਿੱਚ ਪਾਰਟੀਬਾਜ਼ੀ ਆ, ਪੰਜਾਬ ਦੇ ਲੋਕ ਇਕੱਠੇ ਨਹੀਂ ਆ, ਇਹ ਤਾਂ ਗੱਲ ਸਿੱਧ ਹੋ ਗਈ ਆ ਨਾ ਇਸ ਅੰਦੋਲਨ ਦੇ ਦਰਮਿਆਨ ਕਿ ਪੰਜਾਬ ਤਾਂ ਹਾਲੇ ਵੀ ਕਾਇਮ ਆ, ਪੰਜਾਬ ਦੇ ਵਿੱਚ ਹਾਲੇ ਵੀ ਜਵਾਨੀ ਕਾਇਮ ਆ, ਪੰਜਾਬ ਦੇ ਲੋਕ ਹਾਲੇ ਉੱਦਾਂ ਹੀ ਘੇ ਖਾਂਦੇ ਆ, ਹਾਲੇ ਵੀ ਉੱਦਾਂ ਲੱਸੀਆਂ ਪੀਂਦੇ ਆ। ਇਹ ਐਵੇਂ ਕਵਿਤਾਵਾਂ ਦੇ ਵਿੱਚ, ਗਾਣਿਆਂ ਦੇ ਵਿੱਚ, ਜਾਂ ਜਿਹੜੇ ਸਾਡੇ ਈਵਨ ਅਕੈਡਮਿਕ ਲੋਕ ਵੀ ਆ ਜਿੱਦਾਂ ਯੂਨੀਵਰਸਿਟੀਆਂ 'ਚ ਭਾਸ਼ਣ ਦਿੰਦੇ ਆ, ਉਹ ਵੀ ਆਪਣੇ ਭਾਸ਼ਣਾਂ ਨੂੰ ਰੰਗਤ ਦੇਣ ਦੇ ਲਈ ਨਾ ਇੱਦਾਂ ਕਹੂਗੇ ਪੰਜਾਬ ਦਾ ਡੁੱਬ ਰਿਹਾ, ਅਸੀਂ ਇਹਨਾਂ ਨੂੰ ਬਚਾਉਣਾ ਆ। ਪੰਜਾਬ ਦੇ ਲੋਕ ਆਪਣੇ ਆਪ ਨੂੰ ਬਚਾਉਣ ਵਿੱਚ ਬੜੇ ਸੂਖਮ ਆ, ਉਹਨਾਂ 'ਚ ਸ਼ਕਤੀ ਹੈਗੀ ਆ, ਚਾਹੇ ਉਹ ਹਿੰਦੂ ਆ, ਚਾਹੇ ਉਹ ਸਿੱਖ ਆ, ਚਾਹੇ ਕਿਸੇ ਹੋਰ ਕੌਮ ਦੇ ਨਾਲ ਸੰਬੰਧਿਤ ਆ, ਪੰਜਾਬੀ ਪੰਜਾਬੀ ਆ, ਪੰਜਾਬੀ ਰਹਿਣਗੇ, ਚਾਹੇ ਉਹ ਲਹਿੰਦਾ ਪੰਜਾਬ ਹੋਵੇ, ਚਾਹੇ ਉਹ ਚੜ੍ਹਦਾ ਪੰਜਾਬ ਹੋਵੇ। ਜੀ ਅਮਨਦੀਪ, ਤੁਸੀਂ ਇਹਨਾਂ ਗੱਲਾਂ ਦੇ ਨਾਲ ਕਿੰਨੇ ਸਹਿਮਤ?
ਮੈਂ ਤੁਹਾਡੇ ਤੁਸੀਂ ਹੁਣ ਭਾਜੀ ਮੈਨੂੰ ਲੱਗਦਾ ਬਚਾਅ ਕਰ ਰਹੇ ਹੋ ਆਪਣਾ, ਮੈਨੂੰ ਸਹਿਮਤ ਕਰਾ ਕਰਾ ਕੇ।
ਬਚਾਅ ਨੀ ਮੈਂ ਕਰ ਰਿਹਾ, ਮੈਂ ਤਾਂ ਫਿਰ ਹਾਲੇ ਮੋਦੀ ਸਾਹਿਬ ਦਾ ਹੋਰ ਵੀ ਬਚਾਅ ਕਰਨਾ, ਅੱਗੇ ਜਾ ਕੇ ਹੋਰ ਵੀ ਗੱਲਾਂ ਦੱਸਦੇ ਆ, ਤੁਹਾਨੂੰ ਨਹੀਂ ਪਤਾ।
ਠੀਕ, ਅੱਛਾ, ਕਿਆ ਬਾਤ ਹੈ। ਉੱਧਰ ਦੀਪਜੋਤ ਸੋਈ ਕਹਿੰਦੇ ਕਿ ਮਰੀਕ ਭਾਜੀ ਹਟਦੇ ਨਹੀਂ ਹਾਲੇ ਵੀ, ਕਹਿੰਦੇ ਹਾਲੇ ਵੀ ਬੀਜੇਪੀ ਦੇ ਗੁਣ ਗਾਣ ਕਰੀ ਜਾਂਦੇ ਆ। ਭਾਜੀ ਨੂੰ ਦੱਸ ਦਿਓ ਕਿ ਅਗਲੇ 50-100 ਸਾਲ ਬੀਜੇਪੀ ਭੁੱਲ ਜਾ ਪੰਜਾਬ ਵਿੱਚ ਰਾਜ ਕਰਨ ਨੂੰ, ਅਤੇ ਭਾਜੀ ਅਮਰੀਕ ਭਾਜੀ ਕਿਤੇ ਲਿਸਟ ਤਾਂ ਨਹੀਂ ਬਣਾਈ ਜਾਂਦੇ ਸਾਡੇ ਪੰਜਾਬੀਆਂ ਦੀ, ਮੈਨੂੰ ਲੱਗਦਾ ਆ। ਅਤੇ ਜਗਵੀਰ ਸਿੰਘ ਸੇਖੋਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਹਾਜ਼ਰੀ ਪ੍ਰਵਾਨ ਕਰੋ ਜੀ। ਦਿੱਲੀ ਜਿੱਤਣੀ ਸਿੰਘਾਂ ਲਈ ਕੋਈ ਬੜੀ ਗੱਲ ਨਹੀਂ, ਨਾ ਕਦੇ ਰਹੀ ਹੈ ਅਤੇ ਨਾ ਕਦੇ ਰਹੇਗੀ, ਪਰ ਸਾਨੂੰ ਸਾਡੇ ਵਿੱਚ ਰਲੇ ਹੋਏ ਗਦਾਰ ਮਾਰ ਜਾਂਦੇ ਨੇ। ਅੱਜ ਸਿੰਘ ਦਿੱਲੀ ਦੀ ਹਿੱਕ 'ਤੇ ਜਾ ਚੜ੍ਹੇ ਨੇ ਅਤੇ ਹੁਣ ਜਿੱਤ ਜਿਹੜੀ ਆ ਹਾਰ ਅਕਾਲ ਪੁਰਖ ਦੇ ਹੱਥ ਹੈ। ਇਹ ਖਾਲਸਾ ਫੌਜ ਨੇ ਸਾਡਾ ਕੰਮ ਜ਼ੁਲਮ ਦੇ ਖਿਲਾਫ਼ ਲੜਨਾ, ਲੜਦੇ ਆ ਰਹੇ ਅਤੇ ਲੜਾਂਗੇ ਵੀ। ਅਤੇ ਬਾਕੀ ਅਮਰੀਕ ਬਾਜੀ ਨੂੰ ਹੁਣ ਕਹੀਏ ਕਿ ਕੀ ਕਹੀਏ, ਧੰਨਵਾਦ ਹੀ ਕਰ ਸਕਦੇ ਹਾਂ। ਅਮਰੀਕ ਬਾਜੀ ਤੁਹਾਡੇ ਨਾਲ ਸਿੰਪਥੀ ਆ ਰਹੀ ਹੈ,
ਬਿਲਕੁਲ ਬਿਲਕੁਲ ਉਹਨਾਂ ਦਾ ਧੰਨਵਾਦ ਅਸੀਂ ਐਕਸੈਪਟ ਵੀ ਕਰਦੇ। ਜਿਹੜੇ ਸਾਡੇ ਸਰੋਤੇ ਆ ਨਾ, ਉਹ ਸਾਨੂੰ ਇੱਦਾਂ ਦੀ ਕਈ ਵਾਰੀ ਫੀਡਬੈਕ ਦਿੰਦੇ ਆ ਤੇ ਸਾਨੂੰ ਉਹਦੇ ਨਾਲ ਦੁੱਗਣਾ ਉਤਸ਼ਾਹ ਪੈਦਾ ਹੁੰਦਾ ਉਹਦੇ ਨਾਲ। ਹੁਣ ਜਿੱਦਾਂ ਇਹ ਕਹਿ ਰਹੇ ਕਿ ਜਿੱਦਾਂ ਤੁਸੀਂ ਕਹਿ ਰਹੇ ਆ ਪੰਜਾਬ ਵਿੱਚ ਕਈ ਗਦਾਰ ਵੀ ਜਿਹੜੇ ਹਜੂਮ ਜਿਹੜੇ ਇਕੱਠ ਹੁੰਦੇ ਨਾ, ਉਹ ਇਕੱਠਾਂ ਦੀ ਜਿਹੜੀ ਸ਼ਿਕਸ਼ਤ ਹੁੰਦੀ ਆ ਉਹ ਗਦਾਰਾਂ ਕਰਕੇ ਹੁੰਦੀ ਆ। ਮੋਹਰੇ ਕੋਈ ਏਦਾਂ ਦਾ ਬੰਦਾ ਹੋਵੇ ਜਿਹੜੇ ਕਿ ਗਦਾਰਾਂ ਨੂੰ ਇੰਪੋਰਟੈਂਸ਼ਨ ਨਹੀਂ ਦਿੰਦਾ, ਉਹਨਾਂ ਦੀ ਗੱਲ ਮੰਨਦਾ ਹੀ ਨਹੀਂ ਆ, ਤਾਂ ਫਿਰ ਜਿਹੜੇ ਮੋਹਰਲੀ ਪਾਰਟੀ ਆ ਉਹਦਾ ਵੀ ਤੁਹਾਨੂੰ ਨਾ ਉਹ ਸਤਿਕਾਰ ਕਰਨਾ ਜਾਂ ਉਹਦਾ ਮਾਣ ਦਾਨ ਕਰਨਾ ਤੁਹਾਡਾ ਇੱਕ ਤਰ੍ਹਾਂ ਦੇ ਨਾਲ ਐਥੀਕਲ ਤੁਹਾਡੀ ਰਿਸਪੋਂਸੀਬਿਲਟੀ ਆ। ਹੁਣ ਜੇ ਪੰਜਾਬ ਦੇ ਲੋਕ ਜਾ ਕੇ ਆਪਣੇ ਕਹਿਣੇ ਮਨਾ ਲੈਂਦੇ ਆ, ਇਹ ਤਾਂ ਮਤਲਬ ਮੋਹਰੀ ਪਾਰਟੀ ਨੇ ਗਦਾਰਾਂ ਦਾ ਕਹਿਣਾ ਮੰਨਿਆ ਹੀ ਨਹੀਂ ਹੈ, ਫਿਰ ਉਹਦੀ ਸਿਫਤ ਕਰਨੀ ਵੀ ਤੁਹਾਡਾ ਫਰਜ਼ ਬਣਦਾ ਹੀ ਹੈ। ਤੁਸੀਂ ਇਸ ਗੱਲ ਨਾਲ ਕਿੰਨੇ ਸਹਿਮਤ?
ਮੈਂ ਤੁਹਾਡਾ ਸਹਿਮਤ ਹਾਂ, ਮੈਂ ਤਾਂ ਬਿਲਕੁਲ ਸਹਿਮਤ ਹਾਂ। ਮੈਂ ਇਹ ਕਹਿਣਾ ਕਿ ਇੱਕ ਲੈਕਚਰ ਵੀ
ਕਿੰਨੇ ਕੁ ਪਰਸੈਂਟ,
ਚਲੋ 99.9 ਕਹਿ ਲਓ ਤੇ ਸਹਿਮਤ ਹਾਂ ਮੈਂ।
ਚਲੋ,
ਅਜਮੇਰ ਸਿੰਘ ਹੁਣੀ ਕਹਿੰਦੇ ਨੇ ਕਿ ਔਰੰਗਜ਼ੇਬ ਦੇ ਵਿਰੁੱਧ ਬਗਾਵਤ ਵਿੱਚ ਸਤਨਾਮੀ ਆਪਣੇ ਮਜ਼ਾਰਿਆਂ ਵਿੱਚ ਕਹੀਆਂ ਲੈ ਕੇ ਜਾਂਦੇ ਸਨ। ਖੇਤੀ ਦਾ ਹਥਿਆਰ ਹੋਣ ਕਾਰਨ ਰੋਕ ਨਹੀਂ ਸੀ ਸਕਦੇ, ਪਰ ਪੰਜਾਬ ਦੇ ਕਿਸਾਨਾਂ ਨੇ ਹਰ ਟਰੈਕਟਰ ਦੇ ਨਾਲ ਦੋ ਕਹੀਆਂ ਵੀ ਨਾਲ ਰੱਖੀਆਂ ਹੋਈਆਂ, ਜਿਹਨੂੰ ਕੱਸੀਆਂ ਕਹਿੰਦੇ ਨੇ। ਨਰੋਲ ਗੁਰੂਆਂ ਦਾ ਰਾਹ ਅਪਣਾਉਣਾ ਜਿੱਤਿਆ ਹੈ ਜੀ। ਅਤੇ ਢੀਂਡਸਾ ਅਤੇ ਦੀਪ ਸਿੱਧੂ ਵੀ ਨੰਗ ਤੜੰਗੇ ਹੋ ਗਏ ਨੇ ਜੀ। ਜਿਹੜੀ ਲੀਡਰਸ਼ਿਪ ਹੈ ਨਾ, ਦੇਖੋ ਇਹ ਜਿਹੜੇ ਡਰਾਮੇ, ਮੈਂ ਚੱਲ ਜਾਊਂਗਾ ਜੀ, ਅਸੀਂ ਆ ਜਾਵਾਂਗੇ ਉੱਥੇ, ਸਾਨੂੰ ਤੁਸੀਂ ਗ੍ਰਿਫਤਾਰ ਕਰ ਲਿਓ, ਅਸੀਂ ਮੁੜ ਆਵਾਂਗੇ। ਸਕੀਮਾਂ ਕੋਈ ਹੋਰ ਸੀਗੀਆਂ। ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਯੋਜਨਾ ਕਿਸਾਨ ਜਥੇਬੰਦੀਆਂ ਐਂਡ ਆਲ ਦੋਜ਼ ਜਿਹੜੇ ਵੀ ਕਰ ਰਹੇ ਸੀਗੇ, 2-2.5 ਮਹੀਨੇ ਤੋਂ ਖੱਜਲ ਕਰ ਰਹੇ ਸੀ ਪੰਜਾਬ ਨੂੰ, ਹੁਣ ਉਹ ਸਾਰੇ ਆਲਮੋਸਟ ਨੰਗੇ ਹੋਏ ਸੀ। ਇਹੀ ਗੱਲ ਉਦਾਂ ਹੀ ਕਹਿ ਰਹੇ ਕਿ ਅਸੀਂ ਉਹਨਾਂ ਨੂੰ ਸਪੋਰਟ ਨਹੀਂ ਕਰਦੇ, ਆਈ ਡੋਂਟ ਸਪੋਰਟ ਦੈਮ ਪਰਸਨਲੀ, ਦਿਸ ਇਜ਼ ਨੋਟ ਦ ਵੇ ਆਫ ਐਜੀਟੇਸ਼ਨ, ਹੈ ਨਾ। ਜਿਹੜੇ ਲੋਕ ਹੈ ਅੱਕ ਕੇ ਥੱਕ ਕੇ, ਹੁਣ ਉਹਨਾਂ ਨੇ ਇਹਨਾਂ ਲੀਡਰਾਂ ਤੋਂ ਅੱਕੇ ਹੋਏ ਨੇ ਅਸਲ ਦੇ ਵਿੱਚ, ਕਿ ਇਹਨਾਂ ਨੇ ਮਿਸਗਾਈਡ ਕੀਤਾ ਹੋਇਆ, ਪੈਸੇ ਇਕੱਠੇ ਕਰ ਰਹੇ ਨੇ। ਵਾਈ ਯੂ ਨੀਡ ਮਨੀ? ਲੋਕ ਪਿੰਡਾਂ ਦੇ ਵਿੱਚੋਂ ਕਹਿੰਦੇ ਬਹੁਤ ਪੈਸੇ ਇਕੱਠੇ ਕੀਤੇ ਨੇ। ਚਲੋ ਐਨੀਵੇ, ਸਾਡੇ ਨਾਲ ਜਸਪ੍ਰੀਤ ਸਿੰਘ ਹੁਣੀ ਜੁੜੇ ਨੇ ਨਿਊਜ਼ੀਲੈਂਡ ਤੋਂ, ਕਹਿੰਦੇ ਸਤਿ ਸ਼੍ਰੀ ਅਕਾਲ ਭਾਜੀ, ਅਮਰੀਕ ਭਾਜੀ ਲਈ ਇੱਕ ਨਵੀਂ ਐਡਵਾਈਸ ਆ ਜੀ, ਬਾਦਲ ਪਾਰਟੀ ਲੈ ਲਓ ਜੀ। ਬਾਦਲ ਦੇ ਤਾਂ ਇਹ ਪਹਿਲੇ ਹੀ ਫੈਨ ਨੇ, ਇਹ ਤਾਂ ਮਿਲਣਾ ਚਾਹੁੰਦੇ ਨੇ ਉਹਨਾਂ ਨੂੰ। ਅਤੇ ਚਲੋ, ਉੱਧਰ ਮੈਸੇਜ ਟੈਲੀਗ੍ਰਾਮ ਰਾਹੀਂ ਕਾਫੀ ਆ ਰਹੇ ਨੇ। ਜੀ ਐਸ ਚਾਲ ਜੀ, ਤੁਹਾਡੀਆਂ ਜਿਹੜੀਆਂ ਖਬਰਾਂ, ਇਹ 'ਤੇ ਵੀ ਆਪਾਂ ਗੱਲ ਕਰਦੇ ਹਾਂ ਥੋੜ੍ਹੀ ਦੇਰ ਬਾਅਦ। ਅਤੇ ਬੌਬੀ ਸਿੱਧੂ ਜੀ, ਕੀ ਹਾਲ ਚਾਲ ਹੈ ਬੌਬੀ? ਬ੍ਰਿਸਬਨ ਤੋਂ ਜੁੜੇ ਨੇ ਅਤੇ ਕਹਿੰਦੇ ਭਾਜੀ ਲੀਡਰ ਆਪਣੇ ਲੱਛਣੀ ਮਨਫੀ ਹੋਏ ਆ, ਬਾਕੀ ਧਰਨਿਆਂ 'ਚ ਹੋਇਆ ਤਾਂ ਚੰਗਾ ਨਹੀਂ, ਪਰ ਹੌਸਲੇ ਅਤੇ ਹਿੰਮਤ ਨੂੰ ਸਲਾਮ। ਅਮਰੀਕ ਭਾਜੀ, ਹੁਣ ਤੁਸੀਂ ਸਿਡਨੀ ਚਲੋ, ਤੁਹਾਨੂੰ ਨਾਰਾ ਲੱਗ ਜਾਣਾ ਤੁਹਾਡੇ ਉਲਟ, ਥੋੜ੍ਹਾ ਧਿਆਨ ਨਾਲ ਦਿਓ। ਅਤੇ ਬਾਕੀ ਹਾਂਜੀ ਹਾਂਜੀ, ਹਰੇਸ਼ ਅਰੋੜਾ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਹਾਂ। ਸਤਿ ਸ਼੍ਰੀ ਅਕਾਲ ਹਰੇਸ਼ ਜੀ, ਸਲਾਮ ਨਮਸਤੇ ਸਾਰਿਆਂ ਨੂੰ ਬੁਲਾ ਰਹੇ ਨੇ। ਬਾਜੀ ਕਹਿੰਦੇ ਕਿ ਢਾਡੀ ਵਾਰ ਸੁਣ ਕੇ ਬਾਈ ਖੂਨ ਖੋਲ ਜਾਂਦਾ ਹੈ ਜੀ। ਰੱਬ ਦਾ ਕੋਟ ਕੋਟ ਧੰਨਵਾਦ ਕਰਦਾ ਹਾਂ ਕਿ ਸਾਡਾ ਜੰਮਪਲ ਪੰਜਾਬ ਦਾ ਹੈ ਅਤੇ ਪੰਜਾਬ ਦੀ ਧਰਤੀ ਵਿੱਚ ਹੀ ਇਹ ਗੁਣ ਹੈ, ਬੰਦਾ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਅਤੇ ਬਾਕੀ ਕਹਿੰਦੇ ਬਾਈ ਇਸ ਨੂੰ, ਬਾਈ ਜੀ ਇਸ ਨੂੰ ਕਹਿੰਦੇ ਨਾ, ਤੂੰ ਨੀ ਬੋਲਦੀ ਰਕਾਨੇ, ਤੂੰ ਨੀ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ। ਅਮਰੀਕ ਭਾਜੀ ਤੁਹਾਨੂੰ ਕਹਿ ਰਹੇ ਨੇ, ਤੁਹਾਡੇ ਦੇਖ ਲਓ।
ਮੈਂ ਸਮਝਦਾ ਹਰੀਸ਼ ਅਰੋੜਾ ਦੀ ਗੱਲ ਤੇ ਕੀ ਕਹਿ ਰਹੇ ਆ, ਮੈਂ ਉਹਨਾਂ ਦੀ ਬਿਲਕੁਲ ਗੱਲ ਕਰ ਰਿਹਾ ਕਿ ਮੈਂ ਬੋਲਦਾ ਮੇਰੇ 'ਚ ਬੀਜੇਪੀ ਬੋਲਦੀ, ਪਰ ਇੱਦਾਂ ਹੈ ਨੀ।
ਹੈ ਨੀ,
ਮੈਂ ਤਾਂ ਅਮਨਦੀਪ ਉਹ ਪਰ ਮੈਂ ਤਾਂ ਉਹ ਗੱਲ ਕਰਨੀ ਚਾਹੁੰਦਾ ਜਿਹੜੀ ਕਿ ਅਸਲੀਅਤ ਵਿੱਚ ਐਕਚੁਲੀ ਹੋ ਰਹੀ ਆ, ਜਾਂ ਇੱਕ ਜਿਹੜੀ ਸੈਂਟਰ ਦੀ ਸਰਕਾਰ ਨੂੰ ਜਿੱਦਾਂ ਜੇ ਉਹ ਕਰਨਾ ਚਾਹੀਦਾ, ਉਹ ਮੰਨਣਾ ਚਾਹੀਦਾ ਜਿਹਨਾਂ ਦੇ ਵਿੱਚ ਲੋਕਾਂ ਦਾ ਆਦੇਸ਼ ਹੋਵੇ। ਲੋਕਾਂ ਦਾ ਆਦੇਸ਼ ਮੰਨਣਾ ਕੋਈ ਗਲਤ ਗੱਲ ਨਹੀਂ ਆ, ਜਾਂ ਉਹਨਾਂ ਹਲੇ ਆਦੇਸ਼ ਮੰਨਿਆ ਨਹੀਂ ਹੈ। ਹੋ ਸਕਦਾ ਜਿੱਦਾਂ ਐਜੀਟੇਸ਼ਨ ਦਿੱਲੀ 'ਚ ਪਹੁੰਚ ਚੁੱਕਿਆ ਹੈ, ਲੋਕ ਪਹੁੰਚ ਚੁੱਕੇ ਆ, ਮੰਨ ਵੀ ਲਓਗੇ ਉਹਨੂੰ, ਪਾਰਸ਼ਲੀ ਮੰਨ ਲਓਗੇ ਜਾਂ ਕਿੱਦਾਂ ਮੰਨ ਲਓਗੇ, ਇਹਦੇ ਬਾਰੇ ਤਾਂ ਨਹੀਂ ਕਹਿ ਸਕਦੇ। ਪਰ ਇਹ ਤਾਂ ਜ਼ਰੂਰ ਇਹ ਤਾਂ ਦੇਖਿਆ ਜਾ ਸਕਦਾ ਹੈ ਨਾ ਇਸ ਐਜੀਟੇਸ਼ਨ ਤੋਂ ਕਿ ਇੱਕ ਪਾਰਟੀ ਜਿਹੜੀ ਕੇਂਦਰ ਦੇ ਵਿੱਚ ਰਾਜ ਕਰ ਰਹੀ ਆ, ਉਹ ਲੋਕਾਂ ਦੇ ਜਿਹੜੀ ਇਮੋਸ਼ਨਸ ਆ, ਲੋਕਾਂ ਦਾ ਜਿਹੜਾ ਪ੍ਰਤੀਰੋਧ ਆ, ਉਹਨੂੰ ਸਲੂਟ ਤਾਂ ਕਰਦੀ ਆ ਨਾ।
ਨਹੀਂ ਭਾਜੀ, ਮੈਂ ਨਹੀਂ ਤੁਹਾਡੇ ਨਾਲ, ਮੈਂ ਤੁਹਾਡੇ ਨਾਲ ਸਹਿਮਤ, ਸਲੂਟ ਕਿੱਥੋਂ ਕਰਦੀ ਆ? ਦੇਖੋ ਮੇਰੀ ਗੱਲ ਸੁਣੋ, ਠੀਕ ਹੈ, ਹਰਿਆਣਾ ਦੇ ਵਿੱਚ
ਆਪਣੇ ਆਪਣੇ ਖਿੱਤੇ ਵਿੱਚ ਨਹੀਂ ਆਉਣ ਦੀ ਇਜਾਜ਼ਤ ਦੇ ਰਹੀ ਆ,
ਉਹਨੀ ਥੋੜੋ ਦਿੱਤੀ ਆ ਜਾ
ਕੇ ਕਰੋ,
ਨਹੀਂ ਐਵੇਂ ਕਰੋ। ਉਹ ਤਾਂ ਦਿੱਲੀ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਜਿਹੜੀ ਹੈ ਜਦੋਂ ਉਦੋਂ ਤੱਕ ਤਾਂ ਬੈਠੇ ਰਹੇ। ਹੁਣ ਮੈਂ ਤੁਹਾਨੂੰ ਆਮ ਆਦਮੀ ਪਾਰਟੀ ਦੀ ਵੀ ਦੱਸ ਦਿੰਦਾ, ਉਹ ਵੀ ਰੋਟੀਆਂ ਸੇਕਣ ਲੱਗੇ ਆ ਭਾਜੀ। ਜਦੋਂ ਸੋਨੀਪਤ ਕੋਲ ਪਹੁੰਚ ਗਏ ਨਾ, ਦੇਖਿਆ ਵੀ ਇਹ ਤਾਂ ਸਾਰੇ ਬਾਰਡਰ ਚੱਕ ਹੋਏ ਆ, ਪੁਲਿਸ ਵਾਲੇ ਵੀ ਨਾਲ ਰਲ ਗਏ ਆ, ਮਤਲਬ ਐਜੀਟੇਸ਼ਨ ਦੇ ਹਰਿਆਣੇ ਦੇ ਵੀ ਲੋਕ ਨਾਲ ਰਲ ਗਏ, ਕਿਉਂਕਿ ਹਰਿਆਣੇ ਦੇ ਲੋਕਾਂ ਨੇ ਉਹ ਬਾਰਡਰ ਚੁਕਵਾਇਆ ਨਾ, ਪੁਲਿਸ ਵਾਲਿਆਂ ਨੇ ਲੰਗਰ ਛਕੇ। ਪੁਲਿਸ ਵਾਲੇ ਦੇਖੋ, ਮੈਂ ਥੋੜ੍ਹੀ ਜਿਹੀ ਡੀਪ ਤੁਹਾਨੂੰ ਗੱਲ ਦੱਸਦਾ, ਜਿੱਦਾਂ ਸਾਨੂੰ ਲੱਗਦਾ ਨਾ ਵੀਡੀਓ ਦੇ ਵਿੱਚ ਇੱਦਾਂ ਨਹੀਂ ਹੁੰਦਾ ਹੁੰਦਾ, ਜੋ ਬੈਰੀਕੇਡ ਚੱਕੇ ਆ, ਲੰਘਣ ਦਿੱਤਾ ਆ, ਪੁਲਿਸ ਪਿੱਛੇ ਹਟੀ ਆ, ਇੱਦਾਂ ਹੀ ਨਹੀਂ ਹਟ ਜਾਂਦੀ ਹੁੰਦੀ। ਉਹ ਜਿਹੜੇ ਉੱਥੇ ਮੋਹਰੇ ਬੰਦੇ ਹੁੰਦੇ ਆ ਮੇਨ, ਉਹਨਾਂ ਦੀ ਗੱਲਬਾਤ ਆਈ ਜੀ ਨਾਲ, ਡੀ ਐਸ ਪੀ ਨਾਲ ਚੱਲਦੀ ਹੁੰਦੀ ਆ। ਉਹ ਖੜ੍ਹ ਕੇ ਗੱਲ ਕਰ ਰਹੇ ਹੁੰਦੇ ਵੀ ਦੇਖੋ ਲੰਘਣਾ ਤਾਂ ਹੈਗਾ ਹੀ ਆ, ਉਹ ਨੈਗੋਸ਼ੀਏਸ਼ਨ ਚੱਲਦੀ ਹੁੰਦੀ ਆ ਪੁਲਿਸ ਅਤੇ ਜਿਹੜੇ ਉਹਦੇ ਮੋਹਰੇ ਬੰਦੇ ਹੁੰਦੇ ਆ। ਜਦੋਂ ਉਹਨਾਂ ਨੇ ਕੀਤਾ, ਉਹਨਾਂ ਨੂੰ ਸਮਝਾਇਆ ਹੋਊਗਾ ਜਿਹੜੇ ਸਾਡੇ ਬੰਦੇ ਪੰਜਾਬ ਦੇ ਗਏ ਵੀ ਦੇਖੋ ਭਾਈ ਲੰਘਣਾ ਤਾਂ ਹੈਗਾ, ਤੁਸੀਂ ਵੀ ਕਿਸਾਨਾਂ ਦੇ ਪੁੱਤ ਹੋ, ਅਸੀਂ ਵੀ ਸਾਡੀ ਤੁਹਾਡੇ ਨਾਲ ਕੋਈ ਲੜਾਈ ਨਹੀਂ ਹੈਗੀ। ਪੁਲਿਸ ਵਾਲਿਆਂ ਨੂੰ ਕਿਹਾ ਹੋਊਗਾ ਵੀ ਤੁਸੀਂ ਕਾਹਨੂੰ ਵਿਲਨ ਬਣਨਾ ਆ, ਤੁਸੀਂ ਕਾਹਨੂੰ, ਮਤਲਬ ਜੇ ਸਰਕਾਰ ਨੇ ਆਰਡਰ ਦੇ ਦਿੱਤੇ ਤਾਂ ਕੋਈ ਗੱਲ ਨਹੀਂ, ਅਸੀਂ ਆਹ ਚੱਕ ਕੇ ਪਰੇ ਸੁੱਟ ਦਿੰਦੇ ਹਾਂ, ਤੁਸੀਂ ਪਾਸੇ ਹਟ ਜਾਓ। ਇਹ ਇੱਦਾਂ ਚੱਲਦੀ ਹੁੰਦੀ ਆ। ਜੇ ਹੁਣ ਪੁਲਿਸ ਉੱਤੇ ਗੋਲੀ ਵੀ ਚਲਾ ਸਕਦੀ ਸੀ, ਪਰ ਮੈਂ ਇੱਕ ਗੱਲ ਦੱਸ ਦਿੰਦਾ, ਉਹਨਾਂ ਦੇ ਮਨ ਦੇ ਵਿੱਚ ਪੁਲਿਸ ਵਾਲਿਆਂ ਦੇ ਕਿਸੇ ਨੇ ਇਹ ਗੱਲ ਜ਼ਰੂਰ ਪਾਈ ਹੋਊਗੀ ਕਿ ਬਰਗਾੜੀ ਦੇ ਵਿੱਚ ਗੋਲੀ ਚੱਲੀ ਸੀ, ਪੁਲਿਸ ਨੇ ਹੰਕਾਰ ਦੇ ਵਿੱਚ ਆ ਕੇ ਗੋਲੀ ਚਲਾਈ ਸੀ, 3 ਸਿੰਘ ਮਾਰੇ ਸੀ ਉੱਥੇ, ਸ਼ਹੀਦ ਹੋਏ ਸੀ, ਔਰ ਉਹ ਸ਼ਹੀਦੀ ਬਾਦਲ ਸਰਕਾਰ ਲੈ ਡੁੱਬੀ ਸੀ। ਬਾਦਲ ਸਰਕਾਰ ਹੁਣ ਵੀ ਹਾਰੂਗੀ, ਉਹ ਹਜੇ ਵੀ ਚੱਲ ਰਹੀ ਆ, ਉਹਦੇ ਨਤੀਜੇ ਹਜੇ ਵੀ ਚੱਲ ਰਹੇ ਆ। ਕਈ SSP, ਕਈ DSP, ਕਈ ਪੁਲਿਸ ਮੁਲਾਜ਼ਮ, ਕਈ DGP ਅੰਦਰ ਹੋ ਚੁੱਕੇ ਨੇ, ਜੇਲ੍ਹਾਂ ਦੀਆਂ ਸਲਾਖਾਂ 'ਚ ਬੈਠੇ ਨੇ, ਨਿਹੱਤੇ ਲੋਕਾਂ ਦੇ ਬੈਠਿਆਂ ਦੇ ਉੱਤੇ ਗੋਲੀ ਚਲਾਉਣ ਕਰਕੇ। ਹਰਿਆਣੇ ਪੁਲਿਸ ਨੂੰ ਇੰਨਾ ਕੁ ਇਹਤਿਆਤ ਰੱਖਣ ਦੀ ਲੋੜ ਹੈ, ਈਵਨ ਕਿ ਦਿੱਲੀ ਪੁਲਿਸ ਨੂੰ ਇੰਨੇ ਕੁ ਪ੍ਰਕੋਸ਼ਨ ਲੈਣ ਦੀ ਲੋੜ ਹੈ ਕਿ ਜੇ ਇਹਨਾਂ ਦੇ ਵਿੱਚੋਂ ਪੁਲਿਸ ਦੀ ਗੋਲੀ ਨਾਲ ਇੱਕ ਵੀ ਪ੍ਰਦਰਸ਼ਨਕਾਰੀ ਸ਼ਹੀਦ ਹੁੰਦਾ ਆ, ਮਰਦਾ ਆ, ਤਾਂ ਇਹ ਅੱਗ ਜਿਹੜੀ ਆ ਇਹ ਇੰਡੀਆ 'ਚ ਹੀ ਨਹੀਂ, ਬਾਹਰਲੇ ਬੈਠੇ ਜਿਹੜੇ ਪੰਜਾਬੀ ਇੰਡੀਅਨ ਜਿਹੜੇ ਵੀ ਆਪਣੇ ਆਪ ਨੂੰ ਦੇਸ਼ ਭਗਤ ਸਮਝਦੇ ਨੇ, ਇੰਡੀਪੈਂਡੈਂਟ, ਉੱਥੇ ਤੱਕ ਆਉਣ ਵਾਲੇ 100 ਸਾਲ ਤੱਕ ਇਹ ਗੱਲ ਚੱਲੂਗੀ ਭਾਜੀ। ਇਟਸ ਨੋਟ, ਇਹ ਬੱਚੇ ਬੱਚੀਆਂ ਦਾ ਖੇਡ ਨਹੀਂ ਹੈਗਾ। ਹੁਣ
ਬਿਲਕੁਲ ਬਿਲਕੁਲ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ। ਇੱਕ ਐਡਮਿਨਿਸਟ੍ਰੇਸ਼ਨ ਅਤੇ ਮੈਨੇਜਮੈਂਟ ਦਾ ਸਨਾਤ ਹੁੰਦਾ ਕਿ ਕੋਈ ਵੀ ਫੈਸਲਾ ਤੁਸੀਂ ਜੇ ਕਰਨਾ ਹੈ ਜਾਂ ਕੋਈ ਵੀ ਡਿਸੀਜਨ ਲੈਣਾ ਹੈ, ਉਹਦੇ ਵਿੱਚ ਜਿਹੜੀ ਨੈਗੋਸ਼ੀਏਸ਼ਨ ਹੁੰਦੀ ਨਾ, ਉਹਦੀ ਅਹਿਮ ਭੂਮਿਕਾ ਹੋਣੀ ਚਾਹੀਦੀ ਹੈ। ਜੇ ਤੁਸੀਂ ਨੈਗੋਸ਼ੀਏਸ਼ਨ ਦੇ ਕਰਨ ਦੇ ਕਾਬਲ ਨਹੀਂ ਆ, ਤੁਹਾਡੇ ਵਿੱਚ ਫਲੈਕਸੀਬਿਲਿਟੀ ਨਹੀਂ ਆ, ਸਿਚੁਏਸ਼ਨ ਨੂੰ ਦੇਖ ਕੇ ਆਪਣੇ ਆਪ ਨੂੰ ਢਾਲਣ ਦੀ ਨਹੀਂ ਸ਼ਕਤੀ ਹੈਗੀ ਤੁਹਾਡੀ, ਜਾਂ ਤੁਹਾਡੇ ਐਟੀਟਿਊਡ ਇੱਦਾਂ ਦਾ ਆ, ਤਾਂ ਤੁਸੀਂ ਕਦੇ ਵੀ ਸਕਸੈਸਫੁਲ ਨਹੀਂ ਹੋ ਸਕਦੇ। ਸਕਸੈਸ ਤੁਹਾਨੂੰ ਮਿਲਦੀ ਨਹੀਂ ਹੈ। ਅਗਰ ਜਿਹੜੀਆਂ ਕੋਈ ਵੀ ਪਾਰਟੀ ਹੈ, ਚਾਹੇ ਕੋਈ ਵੀ ਪਾਰਟੀ ਹੋਵੇ, ਅਗਰ ਉਹਦੇ ਵਿੱਚ ਨੈਗੋਸ਼ੀਏਸ਼ਨ ਕਰਨ ਦੀ ਨੈਗੋਸ਼ੀਏਟ ਕਰਨ ਦਾ ਮੁੱਦਾ ਹੁੰਦਾ ਆ ਜਾਂ ਫਲੈਕਸੀਬਿਲਿਟੀ ਹੁੰਦੀ ਆ, ਤਾਂ ਉਹਦੇ ਕਾਮਯਾਬ ਹੋਣ ਦੇ ਜਿਹੜੇ ਚਾਂਸਿਸ ਆ ਉਹ ਜ਼ਿਆਦਾ ਹੁੰਦੇ ਆ। ਅਤੇ ਮੇਰੇ ਖਿਆਲ ਦੇ ਵਿੱਚ ਇਹ ਸਾਰੀਆਂ ਗੱਲਾਂ ਨਾ BJP 'ਚ ਹੈਗੀਆਂ
ਭਾਜੀ। ਉੱਧਰ ਪ੍ਰੀਤ ਕਹਿ ਰਹੇ ਨੇ ਨਾ, ਕਹਿੰਦੇ ਅਮਰੀਕ ਭਾਜੀ ਅੱਜ ਪ੍ਰੋਪਰ ਹੋਮਵਰਕ ਕਰਕੇ ਨਹੀਂ ਆਏ, ਮਾਸਟਰ ਤੋਂ ਪਨਿਸ਼ਮੈਂਟ ਮਿਲੀ ਜਾ ਮਿਲਣੀ ਜਾਇਜ਼ ਅੱਜ ਤਾਂ।
ਤੇ ਇਹਨਾਂ ਦਾ ਤਾਂ ਮੈਂ ਇਹੀ ਜਵਾਬ ਦੇ ਸਕਦਾ, ਸਮਾਂ ਜਿਹੜਾ ਹੈ ਨਾ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ, ਕਈ ਵਾਰ ਤੁਹਾਨੂੰ ਬਹੁਤ ਵੱਡੇ ਵੱਡੇ ਚੈਲੰਜਸ ਆਉਂਦੇ ਆ, ਤੇ ਕਈ ਵਾਰੀ ਜਿਹੜੀਆਂ ਸਿਚੁਏਸ਼ਨ ਹੁੰਦੀਆਂ ਰਿਵਰਸ ਹੋ ਜਾਂਦੀਆਂ ਆ, ਤੇ ਉਹਨਾਂ ਸਿਚੁਏਸ਼ਨ ਦਾ ਥੋੜਾ ਬਹੁਤਾ ਜਵਾਬ ਦੇਣਾ ਤੁਹਾਡੇ ਕੋਲ ਉਹਦੀ ਕਲਾ ਆਉਣੀ ਚਾਹੀਦੀ ਆ।
ਸੁਖਪ੍ਰੀਤ ਸਿੱਧੂ ਬਲਿੰਟਨ ਤੋਂ
ਹੁਣ
ਕਹਿ ਰਹੇ
ਤੁਸੀਂ ਅਮਨਦੀਪ ਨੂੰ ਮੇਰੇ ਨਾਲ ਥੋੜਾ ਜਿਹਾ ਵਖਰੇਵਾ ਕਰ ਦਿੱਤਾ ਆ, ਤੇ ਇਹਦੇ ਕਰਕੇ ਵੀ ਥੋੜਾ ਜਿਹਾ ਮੈਨੂੰ ਫਲੈਕਸੀਬਿਲਟੀ ਕਰਨੀ ਪੈ ਰਹੀ ਆ।
ਹਾਂਜੀ, ਉਹ ਗੁਰਿੰਦਰ ਬਰਜੀਨੀ ਵਾਲੇ ਕਹਿੰਦੇ ਅੱਜ ਅਮਰੀਕ ਭਾਈ ਦੇ ਕੰਨ ਫੜਾ ਦਿਓ। ਵੀਰ ਜੀ, ਇਹ ਬਲੋਰਾ ਦਾ ਵਾਕਿਆ ਹੀ ਪੰਜਾਬੀ ਨੇ। ਤੇ ਸੁਖਪ੍ਰੀਤ ਸਿੱਧੂ ਬਲਿੰਟਨ ਤੋਂ ਕਹਿ ਰਹੇ ਨੇ, ਕਹਿੰਦੇ ਸੋਹਣਾ ਪ੍ਰੋਗਰਾਮ ਚੱਲ ਰਿਹਾ, ਸੁਣ ਰਹੇ ਹਾਂ, ਤੇ ਅਮਰੀਕ ਭਾਜੀ ਨੂੰ ਅੱਜ ਬਿਮਾਰੀ ਦਾ ਬਹਾਨਾ ਲਾ ਕੇ ਛੁੱਟੀ ਮਾਰ ਲੈਣੀ ਚਾਹੀਦੀ ਸੀ। ਸਿੱਖ ਲਈ
ਬਿਲਕੁਲ ਬਿਲਕੁਲ ਗੱਲ ਠੀਕ ਹੈ ਜੀ। ਹੁਣ ਏਦਾਂ ਹੈ ਨਾ, ਅੱਜ ਕੱਲ੍ਹ ਜੇ ਤੁਸੀਂ ਛੁੱਟੀ ਲਓ ਨਾ, ਅੱਜ ਕੱਲ੍ਹ ਆਪਣੇ ਕੰਮ ਤੋਂ ਵੀ ਛੁੱਟੀ ਨਹੀਂ ਲਈਦੀ, ਮੈਡੀਕਲ ਸਿੱਖ ਲੀਵ ਨਹੀਂ ਲਈਦੀ, ਕਿਉਂਕਿ ਜੇ ਤੁਸੀਂ ਸਿੱਖ ਲੀਵ ਲਓਗੇ ਨਾ ਤੇ ਦੂਜੇ ਤੇ ਦੂਜੇ ਤੁਹਾਡਾ ਪ੍ਰਿੰਸੀਪਲ ਤੁਹਾਨੂੰ ਕਹੂਗਾ ਜਾਂ ਤੁਹਾਡਾ ਬੋਸ ਤੁਹਾਨੂੰ ਕਹੂਗਾ ਕਿ COVID-19 ਦਾ ਜਿਹੜਾ ਸਰਟੀਫਿਕੇਟ ਵੀ ਲੈ ਕੇ ਆ, ਉਹਨੂੰ 3-4 ਦਿਨ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ। ਇਸ ਲਈ ਇਸ ਸਿਚੁਏਸ਼ਨ ਦੇ ਵਿੱਚ ਮੈਡੀਕਲ ਛੁੱਟੀ ਲੈਣਾ ਵੀ ਬਹੁਤ ਚੰਗੀ ਗੱਲ ਨਹੀਂ ਹੈ।
ਚਲੋ ਠੀਕ ਹੈ। ਤੇ ਲਾਡੀ ਭੈਂਸ ਕਹਿੰਦੇ ਭਾਜੀ ਮੈਂ ਅਮਰੀਕ ਭਾਜੀ ਦੇ ਹੱਕ ਚ ਆ ਗਿਆ, ਮੈਂ ਖੜਦਾ ਨਾਲ ਜੀ, ਹੋਰ ਕੋਈ ਨੀ ਖੜਦਾ।
ਅੱਛਾ ਜੀ।
ਹਾਂਜੀ ਹਾਂਜੀ, ਉਹ ਲਾਡੀ ਭੈਂਸ ਤੁਹਾਡੇ ਨਾਲ ਨੇ। ਤੇ GS ਚਾਹਲ ਹੋਣੀ ਕਹਿੰਦੇ ਨੇ ਕਿ ਕਹਿੰਦੇ ਅਮਰੀਕ ਭਾਜੀ ਵੀ ਲੱਗਦਾ ਨੈਗੋਸ਼ੀਏਟ ਕਰਦੇ ਲੱਗਦਾ ਨਜ਼ਰ ਆ ਰਹੇ ਹਨ।
ਸਰੋਤਿਆਂ
ਨਾਲ ਨੈਗੋਸ਼ੀਏਟ ਕਰ,
ਜੇ ਸਾਡੇ ਸਰੋਤੇ ਕੋਈ ਠੀਕ ਗੱਲ ਕਰ ਰਹੇ ਆ ਜਾਂ ਉਹਨਾਂ ਦਾ ਜਿਹੜਾ ਵਿਊ ਪੁਆਇੰਟ ਆ ਸਟਰੋਂਗ ਆ ਜਾਂ ਉਹਨਾਂ ਦਾ ਵਿਊ ਪੁਆਇੰਟ ਵਿੱਚ ਕਾਫੀ ਜਾਣ ਆ, ਤਾਂ ਨੈਗੋਸ਼ੀਏਸ਼ਨ ਕਰਨ ਵਿੱਚ ਕੋਈ ਹਰਜ ਨਹੀਂ ਹੁੰਦਾ ਤੇ ਕਰ ਵੀ ਲੈਣਾ ਚਾਹੀਦਾ। ਪਰ ਇੱਥੇ ਨੈਗੋਸ਼ੀਏਸ਼ਨ ਵਾਲੀ ਕਰਨ ਵਾਲੀ ਗੱਲ ਨਹੀਂ ਹੈ, ਕਿਉਂਕਿ ਇਹਦਾ ਡਾਇਲੋਗ ਸਿਰਜਿਆ ਜਾ ਰਿਹਾ, ਇੱਕ ਡਾਇਲੋਗ ਕ੍ਰੀਏਟ ਕੀਤਾ ਜਾ ਰਿਹਾ ਜਿਹਦੇ ਵਿੱਚ ਆਪਣੇ ਸਰੋਤੇ ਵੀ ਆਪਣੇ ਵਿਊ ਰੱਖ ਰਹੇ ਆ ਤੇ ਅਸੀਂ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।
ਡਾਇਲੋਗ ਇੱਕ ਵਿਊ ਹੋਰ ਆਇਆ ਪਾਲਾ ਬੈਂਸ ਕੋ ਬ੍ਰਹਮ ਦਾ, ਇਹ ਮੈਨੂੰ ਜ਼ਿਆਦਾ ਸੂਟ ਲੱਗਦਾ, ਤੁਹਾਨੂੰ ਜ਼ਿਆਦਾ ਸੂਟ ਕਰੇਗਾ। ਉਹ ਕਹਿੰਦੇ ਨੇ ਕਿ ਅੱਜ ਤਾਂ ਅਮਰੀਕ ਭਾਜੀ ਇਹ ਵੀ ਨਹੀਂ ਕਹਿ ਸਕਦੇ ਮੈਂ ਜਲਦੀ ਘਰ ਜਾਣਾ, ਮੈਂ ਅੱਜ ਪਨੀਰ ਵਾਲੇ ਪਕੌੜੇ ਖਾਣ ਜਾਣਾ ਕਿਸੇ ਦੇ ਵਿਆਹ ਦੇ ਵਿੱਚ, ਇੱਦਾਂ ਵੀ ਨਹੀਂ ਕਹਿ ਸਕਦੇ ਵਿਆਹ ਪਨੀਰ ਦੇ ਪਕੌੜੇ ਖਾਣੇ।
ਚਲੋ ਪਾਲੇ ਬੈਸ ਉਹਨਾਂ ਦਾ ਵੀ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ, ਉਹਨਾਂ ਦੇ ਵਿਊਜ਼ ਨੂੰ ਅਸੀਂ ਰਿਸਪੈਕਟ ਕਰਦੇ ਹਾਂ। ਵੈਸੇ ਪਾਲਾ ਬੈਸ ਤਾਂ ਵੈਸੇ ਕਾਫੀ ਪੰਗੇ ਲੈਂਦੇ ਰਹਿੰਦੇ ਆ, ਤਾਏ ਨਾਲ ਵੀ ਕਾਫੀ, ਬਿਸ਼ਨ ਸਿੰਘ ਨਾਲ ਜਿਹਨੂੰ ਜਿਹਨਾਂ ਨੂੰ ਜਿਹਨਾਂ ਨੇ ਰਿਸ਼ਤਾ ਕਰਾਇਆ ਸੀ, ਤੁਹਾਨੂੰ ਸਟੋਰੀ ਦਾ ਬੰਦੀ ਪਤਾ ਹੀ ਆ।
ਨਹੀਂ ਉਹ
ਸਰਦਾਰ ਬਿਸ਼ਨ ਸਿੰਘ ਅੱਲੂ ਵਾਲੀ ਆ,
ਹਾਂਜੀ ਹਾਂਜੀ ਰਿਸ਼ਤੇ ਵਾਲੇ, ਹਾਂਜੀ ਹਾਂਜੀ ਕਰਾਇਆ, ਉਹ ਵੀ ਬਹੁਤ ਵਧੀਆ ਸਟੋਰੀ। ਇੱਕ ਨਾ ਹੋਰ ਸਟੋਰੀ, ਕੱਲ ਅਮਰੀਕ ਭਾਈ ਤੁਹਾਡਾ ਮਾਈਕ ਹਿੱਲ ਰਿਹਾ ਜਰਾ, ਇਤਿਹਾਸ ਵਰਤ।
ਹਾਂਜੀ
ਹਾਂਜੀ, ਤੇ ਉਹ ਨਾ ਕੱਲ ਹੀ ਕਿਸੇ ਨੇ ਵੀਡੀਓ ਪਾਇਆ ਸੀ ਸਾਡੇ ਸਰੋਤਿਆਂ ਨੇ ਕਿ ਕੋਈ ਨਾ ਲਾੜਾ ਮਤਲਬ ਵਿਆਹ ਤੇ ਜਾ ਰਿਹਾ ਸੀਗਾ ਨੌਜਵਾਨ, ਤੇ ਹੁਣ ਮੈਨੂੰ ਨਾਂ ਨਹੀਂ ਯਾਦ, ਉਹਨਾਂ ਨੇ ਕਿਸੇ ਨੇ ਫਰਮਾਇਸ਼ ਕੀਤੀ ਵੀ ਇਹ ਮੁੰਡੇ ਦਾ ਵਿਆਹ ਹੋ ਰਿਹਾ ਤੇ ਇਹਦੇ ਲਈ ਕੋਈ ਗੱਲਬਾਤ ਕਰੋ ਤਾਏ ਨੇ। ਤਾਏ ਨੇ ਫਿਰ ਗੱਲ ਸੁਣਾਈ ਤੇ ਉਹ ਲਾੜੇ ਵਾਲੀ ਕਾਰ ਚੋਂ ਵੀਡੀਓ ਬਣਾ ਕੇ ਫਿਰ ਉਹ ਦਿਖਾ ਲਿਆ ਵੀ ਇਹ ਲਾੜਾ ਸੁਣ ਰਿਹਾ ਲਾਈਵ। ਸੋ ਉਹ ਲਾੜੇ ਲਈ ਉਹਨਾਂ ਨੇ ਬਹੁਤ ਵਧੀਆ ਗੱਲਾਂ ਕਹੀਆਂ। ਉਹ ਲਾੜੇ ਦੀ ਉਹ ਤਾਏ ਦੀਆਂ ਗੱਲਾਂ ਸੁਣ ਕੇ। ਖੈਰ ਅਮਰੀਕ ਭਾਜੀ ਦੇਖੋ ਜਿਹੜੀ ਅੱਜ ਦੀ ਗੱਲਬਾਤ ਹੈ ਮੈਂ ਤੁਹਾਨੂੰ ਸਰੋਤਿਆਂ ਨੂੰ ਦੱਸਦਾ ਕਿ 20 ਮਿੰਟਾਂ ਤੱਕ ਨਾ ਆਪਾਂ ਇੰਡੀਆ ਤੋਂ ਵੀ ਆਪਾਂ ਲਾਈਵ ਲਵਾਂਗੇ ਆਪਣੇ ਦੋਸਤਾਂ ਨੂੰ, ਤੇ ਉਹਦੇ ਵਿੱਚ ਨਾ ਸਿਚੁਏਸ਼ਨ ਜਿਹੜੀ ਆ ਗਰਾਊਂਡ ਲੈਵਲ ਦੀ ਸਿਚੁਏਸ਼ਨ ਕੀ ਹੈ ਉਹਦੇ ਬਾਰੇ ਤੁਹਾਡੇ ਨਾਲ ਸਾਂਝਾ ਪਾਵਾਂਗੇ। ਸੋ ਪ੍ਰੋਗਰਾਮ ਕਾਫੀ ਇੰਟਰਸਟਿੰਗ ਹੋਵੇਗਾ ਆਉਣ ਵਾਲੇ ਕਹਿ ਲਓ ਕਿ 1 ਘੰਟਾ ਅਸੀਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਲਾਈਵ ਜਿਹੜੀ ਗੱਲਬਾਤ ਹੈ ਉਹ ਕਰਵਾਉਣੀ ਹੈ ਇੰਡੀਆ ਤੋਂ, ਤੇ ਉੱਥੋਂ ਫਿਰ ਆਪਾਂ ਜੋ ਵੀ ਅਨਾਲਿਸ ਜੀ ਜੀ
ਪਹਿਲਾਂ ਆਪੇ ਨਾ ਥੋੜਾ ਡਿਸਕਸ਼ਨ ਕਰ ਲਈਏ, ਜਿਹਨਾਂ ਮੁੱਦਿਆਂ ਤੇ ਪਹਿਲਾਂ ਅਸੀਂ ਡਿਸਕਸ਼ਨ ਕਰਦੇ ਰਹੇ ਹਾਂ ਉਹਨਾਂ ਨੂੰ ਅਸੀਂ ਕਿੱਦਾਂ ਰਿਵਰਸ ਕਰ ਸਕਦੇ ਹਾਂ। ਹੁਣ ਜਿਹੜੇ ਇਹ ਆਰਡੀਨੈਂਸ ਪਾਸ ਹੋਏ ਆ, ਹੁਣ ਤੁਸੀਂ ਆਪਣੀ ਅੰਦੋਲਨ ਨੂੰ ਪਰੇ ਰੱਖ ਕੇ, ਅੰਦੋਲਨ ਨੂੰ ਇੱਕ ਪਾਸੇ ਰੱਖ ਦਿਓ, ਦਿੱਲੀ ਪਹੁੰਚ ਗਏ ਉਹਨੂੰ ਇੱਕ ਪਾਸੇ ਰੱਖ ਦਿਓ, ਬੀਜੇਪੀ ਕੀ ਕਰ ਰਹੀ ਹੈ ਇੱਕ ਪਾਸੇ ਰੱਖ ਦਿਓ, ਇਹਦੀ ਜਿਹੜੀ ਕਾਰਜ ਗੁਜ਼ਾਰੀ ਆ, ਜਿੱਦਾਂ ਹੁਣ ਇਸ ਸਿਚੁਏਸ਼ਨ ਦੇ ਵਿੱਚ ਜਿੱਦਾਂ ਦੁਨੀਆਂ ਵਿੱਚ ਜੋ ਕੁਛ ਹੋ ਰਿਹਾ ਆ, ਮੁਕਾਬਲਾ ਜਿੱਦਾਂ ਕੰਪੈਟੀਟਿਵਨੈਸ ਵੱਧ ਰਹੀ ਹੈ, ਮੁਕਾਬਲੇ ਤੇ ਲੋਕ ਆ ਰਹੇ ਇੱਕ ਦੂਜੇ ਤੇ, ਜਿਹੜੀ ਵਰਤਮਾਨ ਵਿਵਸਥਾ ਹੈ ਪੰਜਾਬ ਦੇ ਵਿੱਚ ਕਿਸਾਨੀ ਦੀ, ਅਗਰ ਜੇ ਤੁਸੀਂ ਇਹਨੂੰ ਕੰਟੀਨਿਊ ਰੱਖਦੇ ਹਾਂ ਤਾਂ ਕੀ ਤੁਸੀਂ ਸੋਚਦੇ ਹਾਂ ਵੀ ਅਗਲੇ 100 ਸਾਲ 50 ਸਾਲ ਦੇ ਵਿੱਚ ਜਿਹੜੀ ਪੰਜਾਬ ਦੀ ਕਿਸਾਨੀ ਉਹਦਾ ਸੁਧਾਰ ਹੋਊਗਾ ਜਾਂ ਉਹ ਕਿਸਾਨੀ ਜਿਹੜੀ ਇੱਦਾਂ ਹੀ ਚੱਲਦੀ ਰਹੂਗੀ ਜਿਹੜੀ ਇਸ ਵੇਲੇ ਚੱਲ ਰਹੀ ਆ? ਇਹਦੇ ਤੇ ਕਾਫੀ ਵਿਚਾਰਾਂ ਹੋ ਰਹੀਆਂ, ਹੁਣ ਤੁਹਾਡੇ ਕੀ ਵਿਚਾਰ ਆ ਇਹਦੇ ਤੇ?
ਭਾਜੀ ਦੇਖੋ, ਮੈਂ ਪਹਿਲਾਂ ਤੋਂ ਇਹੀ ਕਹਿ ਰਿਹਾ ਕਿ ਜਿਹੜੀ ਲਿਬਰਲਾਈਜੇਸ਼ਨ ਹੈ ਉਹ ਹੋਣੀ ਚਾਹੀਦੀ ਹੈ। ਜਿਹੜੀ ਰੈੱਡ ਟੇਪ ਹੈ, ਜਿਹੜੀ ਗ੍ਰੀਨ ਟੇਪ ਹੈ, ਜਿਹੜੀ ਵਿੱਚ ਇੰਸਪੈਕਟਰ ਸ਼ਾਹੀ ਹੈ, ਅਫਸਰ ਸ਼ਾਹੀ ਹੈ, ਇਹ ਘਟਣੀ ਚਾਹੀਦੀ ਹੈ। ਇਹਨੂੰ ਮਿਨੀਮਾਈਜ਼ ਕਰਨਾ ਚਾਹੀਦਾ, ਘੱਟ ਤੋਂ ਘੱਟ ਹੋਣਾ ਚਾਹੀਦਾ। ਕਿ ਮਤਲਬ ਇੱਕ ਸੌਦਾ ਵੇਚਣਾ ਆ ਕਿਸਾਨ ਨੇ ਇੱਕ ਇੰਡਸਟਰੀਅਲਿਸਟ ਨੂੰ, ਹੈ ਨਾ, ਉਹਦੇ ਵਿੱਚ ਘੱਟ ਤੋਂ ਘੱਟ ਜਿਹੜੀ ਇੰਟਰਫੇਰੈਂਸ ਚਾਹੀਦੀ ਹੈ ਟ੍ਰੇਡ ਦੇ ਵਿੱਚ, ਕਿਉਂਕਿ ਜਿੰਨੇ ਤੁਸੀਂ ਬੰਦੇ ਵਿੱਚ ਫਸਾਉਂਗੇ ਉਨੀ ਕਰਪਸ਼ਨ ਹੋਣ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ ਨੇ। ਠੀਕ ਹੈ, ਉਹ ਇੱਕ ਸੈਲਫ ਰੈਗੂਲੇਟਰੀ ਬੋਡੀਜ਼ ਹੁੰਦੀਆਂ ਨੇ, ਕਹਿ ਲਓ ਕਿ ਇੱਕ ਇੱਕ ਕੋਡ ਆਫ ਕੰਡਕਟ ਇੰਡਸਟਰੀ ਦਾ ਹੁੰਦਾ। ਕਿ ਮੰਨ ਲਓ ਕਿ ਜਿਹੜਾ MSP ਹੈ, ਫੋਰ ਐਗਜ਼ਾਮਪਲ, ਹਰ ਚੀਜ਼ ਦਾ ਜੇ MSP ਲਾ ਲਈਏ, ਵੀ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈ ਕਣਕ ਦੀ ਹੈ, ਝੋਨੇ ਦੀ, ਇਹਦੇ ਵੱਖਰੇ ਵੱਖਰੇ ਸਲਿਊਸ਼ਨ ਨਿਕਲ ਸਕਦੇ ਆ ਕਿ ਇਹਦੀ ਕੋਸਟ ਪ੍ਰਾਈਸ ਤੋਂ ਹੇਠਾਂ ਇੰਡਸਟਰੀਅਲ ਖਰੀਦ ਨਹੀਂ ਸਕਦਾ। ਠੀਕ ਹੈ ਨਾ, ਜੇ ਹੁਣ ਮੰਨ ਲਓ ਮੱਕੀ ਹੈ, ਮੱਕੀ ਦੀ ਕੋਸਟ ਆਉਂਦੀ ਹੈ 500 ਰੁਪਈਆ ਜਾਂ 600 ਰੁਪਈਆ ਕੁਇੰਟਲ, ਅਤੇ ਉਹ ਇੱਕ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ, ਗਾਈਡਲਾਈਨ ਹੋਣੀ ਚਾਹੀਦੀ ਹੈ ਵੀ ਇਹ ਤੋਂ ਹੇਠਾਂ ਕੋਈ ਖਰੀਦ ਨਹੀਂ ਸਕਦਾ, ਤੁਸੀਂ ਐਕਸਪਲੋਇਟ ਨਹੀਂ ਕਰ ਸਕਦੇ। ਠੀਕ ਹੈ, ਜਿਹੜੀ ਪੇਮੈਂਟ ਹੈ ਉਹ 21 ਦਿਨਾਂ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਜਾਂ ਐਡਵਾਂਸ ਰੱਖਣੀ, ਇੱਦਾਂ ਦੇ ਜਿਹੜੇ ਮੈਕਨਿਜ਼ਮ ਹੈ, ਇਹ ਹੈ ਨਹੀਂ। ਅਸੀਂ ਇਹੀ ਮੈਂ ਪਹਿਲਾਂ ਤੋਂ ਗੱਲ ਕਰ ਰਿਹਾ ਕਿ ਇਹੋ ਜਿਹੇ ਮੈਕਨਿਜ਼ਮ ਡਿਵਾਈਸ ਕਰਨੇ ਚਾਹੀਦੇ। ਹੁਣ ਸਮੱਸਿਆ ਕੀ ਆ ਰਹੀ ਹੈ ਕਿ ਦੋ ਮੁੱਦਿਆਂ, ਦੋ ਐਂਗਲ ਹੈ। ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਸੀ ਕਿ ਦਿੱਲੀ ਇਜ਼ ਅਨਟੱਚੇਬਲ, ਕਿ ਦਿੱਲੀ ਨੂੰ ਕੋਈ ਆ ਨਹੀਂ ਸਕਦਾ। 1947 ਤੋਂ ਬਾਅਦ ਦਿੱਲੀ ਤੋਂ ਆਏ ਆ, ਦਰਬਾਰ ਸਾਹਿਬ ਢਾਏ ਆ, ਹਮਲੇ ਕੀਤੇ ਆ, ਪੰਜਾਬ 'ਤੇ ਕੀਤੇ ਆ। ਉਹ ਦਿੱਲੀ ਪੰਜਾਬ ਜਾ ਸਕਦੀ ਹੈ, ਪੰਜਾਬ ਤੋਂ ਹੁਣ ਨਹੀਂ ਅਸੀਂ ਆਉਣ ਦਿੰਦੇ ਕਿਸੇ ਨੂੰ, ਵਿਚਾਲੇ ਹਰਿਆਣਾ ਆ।
ਇਸ ਗੱਲ ਤੇ ਮਨਦੀਪ ਮੁੜ ਕੇ ਆਉਣੇ ਆ, ਤੁਹਾਡੀ ਪਹਿਲਾਂ ਜਿਹੜੀ ਸਪੋਰਟ ਪ੍ਰਾਈਜ਼ ਵਾਲੀ
ਗੱਲ, ਨਹੀਂ ਇੱਕ ਮਿੰਟ ਭਾਜੀ, ਮੈਨੂੰ
ਜਿਹੜੀ ਪ੍ਰਾਈਸ ਹੈ
MPS ਆ, ਆ ਮੁੱਦੇ ਦੀ ਮੈਂ ਤੁਹਾਨੂੰ ਫਿਨਿਸ਼ ਕਰ ਦਵਾਂ ਕਿ ਜਿਹੜੀ ਇਹ ਆਪਣੇ ਮਨ ਦੇ ਵਿੱਚ ਪਾਲਣਾ ਪਾਲੀ ਬੈਠੇ ਕਿ ਦਿੱਲੀ ਇਜ਼ ਮਹਾਨ, ਅਸੀਂ ਜਿਹੜਾ ਨੈਸ਼ਨਲਿਜ਼ਮ ਰਾਸ਼ਟਰੀਕਰਨ ਅਸੀਂ ਦਿੱਲੀ ਤੋਂ ਸਾਰੇ ਭਾਰਤ ਨੂੰ ਚਲਾ ਰਹੇ ਹਾਂ, ਉਹ ਇਹਨਾਂ ਦਾ ਭਰਮ ਟੁੱਟ ਗਿਆ। ਜਿਹੜੇ ਕਹਿ ਰਹੇ ਸੀ ਨਾ ਵੀ ਅਸੀਂ ਕਿਸੇ ਨੂੰ ਤਾਂ ਇੱਥੇ ਖੰਘਣ ਵੀ ਨਹੀਂ ਦੇਣਾ, ਦਿੱਲੀ ਦਾ ਅਸੀਂ ਵੜਨ ਨਹੀਂ ਦੇਣਾ, ਹਰਿਆਣੇ ਵਾਲੇ ਕਹਿ ਰਹੇ ਅਸੀਂ ਲੰਘਣੇ ਨਹੀਂ ਦੇਣਾ ਇੱਥੋਂ, ਉਹ ਸਾਰਾ ਭਰਮ ਟੁੱਟ ਗਿਆ। ਇਹ ਦੇਸ਼ ਇੱਕ ਹੈ, ਜਿੱਥੋਂ ਮਰਜ਼ੀ ਜਿਹੜਾ ਮਰਜ਼ੀ ਲੰਘ ਸਕਦਾ। ਠੀਕ ਹੈ, ਇਸ ਕਰਕੇ ਇੱਕ ਤਾਂ ਇਹ ਸਿੰਬੋਲਿਕ ਜਿੱਤ ਹੋ ਚੁੱਕੀ ਹੈ, ਆਲਰੇਡੀ ਇਟਸ ਵਿਕਟਰੀ ਥਰੂ ਆਊਟ ਹਿਸਟਰੀ, ਇਹ ਰਹੇਗਾ ਵੀ ਇੱਕ ਤਾਂ ਉਹਨਾਂ ਦਾ ਹੰਕਾਰ ਟੁੱਟ ਗਿਆ ਜਿਹੜੇ ਇਹ ਸੋਚਦੇ ਸੀਗੇ ਵੀ ਜਿਹੜਾ ਦਿੱਲੀ ਨੂੰ ਕੰਟਰੋਲ ਕਰ ਰਿਹਾ ਉਹ ਸਾਰਿਆਂ ਨੂੰ ਕੰਟਰੋਲ ਕਰ ਗਿਆ। ਨੋ, ਇਟਸ ਨੋਟ ਲਾਈਕ ਦੈਟ। ਹੁਣ ਦੂਜਾ ਮੁੱਦਾ ਆ ਜਾਂਦਾ ਹੈ ਕਿ ਇਸ ਨੂੰ ਮਟੀਰੀਅਲਾਈਜ਼ ਕਿੱਦਾਂ ਕਰਨਾ ਹੈ। ਇਹ ਜਿਹੜੀ ਇੱਕ ਜਿੱਤ ਹੈ ਇਹ ਹੁਣ ਫਿਲਹਾਲ ਕਿਹੜਾ, ਮੈਂ ਇਹਨੂੰ 50-50 ਸਮਝਦਾ ਕਿ ਇਹ ਦੋਨਾਂ ਧਿਰਾਂ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ। ਜਿਹੜੀ ਕਿਸਾਨ ਯੂਨੀਅਨ ਆ, ਰੱਖ ਲਓ ਜਾਂ ਕਿਸਾਨਾਂ ਦੀ ਲੀਡਰਸ਼ਿਪ ਆ, ਉਹ ਤਾਂ ਫੇਲ ਹੋ ਚੁੱਕੀ, ਉਹ ਤਾਂ ਪਿੱਛੇ ਹੀ ਰਹਿ ਗਈ ਆ, ਉਹ ਤਾਂ ਹਜੇ ਪਹੁੰਚੀ ਨਹੀਂ। ਠੀਕ ਹੈ, ਜਿਹੜੇ ਲੋਕ ਨੇ, ਕਿਸਾਨ ਉੱਥੇ ਪਹੁੰਚ ਚੁੱਕੇ ਨੇ, ਔਰ ਉਹਨਾਂ ਨੇ ਕੀ ਨੈਗੋਸ਼ੀਏਟ ਕਰਨਾ ਆ, ਧਰਨਾ ਕਿੱਥੇ ਲਾਉਣਾ, ਇਹ ਵੀ ਅੱਜ ਇੱਕ ਮੁੱਦਾ ਜਿਹੜਾ ਅਸੀਂ ਆਉਣ ਵਾਲੇ ਟਾਈਮ 'ਚ 20 ਮਿੰਟਾਂ ਤੱਕ ਡਿਸਕਸ ਕਰਾਂਗੇ ਕਿ ਦਿੱਲੀ ਦੇ ਬਾਹਰ ਧਰਨਾ ਲਾਉਣਾ ਚਾਹੀਦਾ ਕਿ ਦਿੱਲੀ ਦੇ ਅੰਦਰ ਲਾਉਣਾ ਚਾਹੀਦਾ, ਕਿੰਨੀ ਦੇਰ ਲਾਉਣਾ ਚਾਹੀਦਾ, ਕਿੰਨਾ ਲਾਉਣਾ ਚਾਹੀਦਾ।
ਅਮਨਦੀਪ, ਇਸ ਗੱਲ ਤੇ ਇੱਕ ਮਿੰਟ ਬਾਅਦ ਆਉਂਦੇ ਹਾਂ, ਪਹਿਲਾਂ ਅਸੀਂ MSP ਬਾਰੇ ਗੱਲ ਕਰਦੇ ਹਾਂ ਆਸਟ੍ਰੇਲੀਅਨ ਐਗਜ਼ਾਮਪਲ ਦੇ ਕੇ। ਇੱਥੇ ਆਸਟ੍ਰੇਲੀਅਨ ਦੀ ਐਗਰੀਕਲਚਰ ਦੀ ਐਗਜ਼ਾਮਪਲ ਨਹੀਂ, ਆਸਟ੍ਰੇਲੀਆ ਦਾ ਜਿਹੜਾ ਜਨਰਲ ਰੂਲ ਹੈ ਨਾ ਉਹਦੀ ਐਗਜ਼ਾਮਪਲ ਦੇ ਕੇ, ਜਿਹੜਾ ਵੇਜਿਸ ਆ, ਜਿਹੜੇ ਅਵਾਰਡ ਆ, ਡਿਫਰੈਂਟ ਅਵਾਰਡ ਆ ਇੱਥੇ ਵਰਕਰਸ ਨੂੰ ਦਿੱਤੇ ਜਾਂਦੇ ਆ, ਉਹਨਾਂ ਵਿੱਚ ਮਿਨੀਮਮ ਵੇਜ ਇੱਕ ਡਿਟਰਮਿਨ ਕੀਤੀ ਹੋਆ ਕਿ ਅਸੀਂ $16 ਤੋਂ ਘੱਟ ਕਿਸੇ ਵਿਅਕਤੀ ਨੂੰ ਪ੍ਰਤੀ ਘੰਟਾ ਨਹੀਂ ਦੇ ਸਕਦੇ, ਇੰਨੇ ਦੇਣੇ ਹੀ ਪੈਣੇ ਆ, ਤੁਹਾਨੂੰ ਦੇਣੇ ਪੈਣੇ ਆ। ਇੱਕ ਮਿਨੀਮਮ ਵੇਜ ਮਿਨੀਮਮ ਵੇਜ ਲੈਵਲ ਐਸਟੈਬਲਿਸ਼ ਹੋਏ ਆ ਆਸਟ੍ਰੇਲੀਆ ਦੇ ਵਿੱਚ ਜਾਂ ਐਡਵਾਂਸ ਕੰਟਰੀ,
ਇੰਡੀਆ ਵੀ ਹੈਗਾ,
ਹੋਇਆ ਕਿ ਨਹੀਂ ਇਹ ਤੁਸੀਂ ਦੱਸੋ?
ਹਾਂਜੀ ਹੋਇਆ
ਨਾ,
ਹੋਇਆ
ਹੈਗਾ ਆ ਨਾ।
ਹਾਂਜੀ,
ਪਰ ਉਹਦੇ ਵਿੱਚ ਵੀ ਕਈ ਲੋਕ ਖੋਲੇ ਆ। ਹੁਣ ਜੇ ਤੁਸੀਂ ਦੇਖੋ ਕਈ ਕੈਸ਼ ਇੰਡਸਟਰੀ ਤੇ ਕੰਮ ਕਰ ਰਹੀਆਂ, ਕਈ ਕਈ ਇੰਡਸਟਰੀਆਂ ਕੈਸ਼ ਤੇ ਕੰਮ ਕਰ ਰਹੀਆਂ, ਲੋਕ 8-8, 6-6, $10-10 ਤੇ ਵੀ ਕੰਮ ਕਰ ਰਹੇ ਆ। ਮਿਨੀਮਮ ਵੇਜ ਲੈਵਲ ਡਿਟਰਮਿਨ ਹੋਏ ਆ, ਫੇਰ ਵੀ ਉਹ ਘੱਟ ਲੈਵਲ ਤੇ, ਘੱਟ ਉਸ ਵੇਜ ਤੋਂ ਲੋਕ ਕੰਮ ਕਰ ਰਹੇ ਆ। ਕਿਉਂ ਕਰ ਰਹੇ ਆ? ਕਿਉਂਕਿ ਉਹ ਜਿਹੜਾ ਵੇਜ ਡਿਟਰਮਿਨ ਤਾਂ ਹੋ ਗਈ, ਪਰ ਅਵੇਲੇਬਿਲਟੀ ਆਫ ਜੋਬ ਹੈ ਨਹੀਂ ਹੈ। ਪ੍ਰਾਈਵੇਟ ਸੈਕਟਰ 'ਚ ਜੋਬ ਹੈਗੀਆਂ, ਉਹ ਕਹਿੰਦੇ ਅਸੀਂ ਤੁਹਾਨੂੰ ਜੋਬ ਦੇ ਦਿੰਦੇ ਹਾਂ, ਤੁਹਾਨੂੰ ਘੱਟ ਰੇਟ ਤੇ ਕੰਮ ਕਰਨਾ ਪਊਗਾ। ਬੰਦਾ ਕਹਿੰਦਾ ਯਾਰ ਮੈਂ $16 ਅੜੀਕਦਾ ਆਪਣੇ ਨਿਆਣਿਆਂ ਨੂੰ ਰੋਟੀ ਵੀ ਦੇਣੀ ਆ, ਫਿਰ ਮੈਂ 10 ਦੇ ਹੀ ਕੰਮ ਕਰ ਲੈਂਦਾ, ਸੰਡੇ ਨੂੰ ਵੀ 10 ਦੇ ਹੀ ਕੰਮ ਕਰ ਲੈਂਦਾ, ਰਾਤ ਨੂੰ ਵੀ 10 ਦੇ ਕੰਮ ਕਰ ਲੈਂਦਾ, ਪੈਸਾ ਤਾਂ ਆਊਗਾ ਹੀ ਨਾ ਘਰ। ਇਸੇ ਤਰ੍ਹਾਂ ਜੇ ਡਿਟਰਮਿਨ ਹੋ ਜਾਂਦੀ ਹੈ ਪ੍ਰਾਈਸਿਸ ਪੰਜਾਬ ਦੇ ਵਿੱਚ ਕਿ ਐਨੀ ਮਿਨੀਮਮ ਤੇ ਨਹੀਂ ਖਰੀਦ ਸਕਦੇ, ਉਹ ਨਹੀਂ ਖਰੀਦੂਗੇ, ਪਈ ਰਹਿਣ ਪਈਆਂ ਰਹਿਣਗੀਆਂ ਚੀਜ਼ਾਂ, ਫਿਰ ਲੋਕਾਂ ਨੇ ਆਪੇ ਵੇਚ ਦੇਣੀਆਂ ਘੱਟ ਤੇ। ਤੁਸੀਂ ਇਸ ਗੱਲ ਨਾਲ ਕਿੰਨੀ ਸਹਿਮਤ ਆ ਕਿ ਆਰਗੇਨਾਈਜੇਸ਼ਨ ਚ ਫੇਲੀਅਰ ਨਹੀਂ ਹੋਗੀ?
ਨਹੀਂ ਨਹੀਂ ਭਾਜੀ, ਫੇਲੀਅਰ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਇਹ ਫੇਲੀਅਰ ਹੋ ਰਿਹਾ ਆ,
ਫੇਲੀਅਰ ਹੀ ਆ
ਕਿ ਕਿ ਟੂਸ
ਫੇਲੀਅਰ ਹੈਗੇ
ਇੱਥੇ ਹੁਣ ਲੇਟਲੀ ਹੈ, ਪਿਛਲੇ ਆ ਕਰੋਨਾ ਟੂ ਸਪੀਡ ਚੱਲ ਰਹੀ ਹੈ ਇਕੋਨਮੀ। ਇੱਕ ਤਾਂ ਜਿਹੜਾ ਪਬਲਿਕ ਸੈਕਟਰ ਹੈ ਉਹਦੀ ਜਿਹੜੀ ਤਨਖਾਹਾਂ ਹੈ ਉਹ ਉਨੀਆਂ ਹੀ ਆ ਸਮੇਂ ਕੇ ਵੱਧ ਰਹੀਆਂ ਹੈ, ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹ ਸਰਕਾਰ ਨੇ ਟੋਟਲੀ ਸਮੈਸ਼ ਕਰ ਦਿੱਤਾ, ਟੁੱਟ ਗਿਆ ਸਾਰਾ ਹੀ ਪ੍ਰਾਈਵੇਟ ਸੈਕਟਰ, ਸਾਰਾ ਹੀ ਕਲੈਪਸ ਹੋ ਚੁੱਕਾ। ਪਰ ਜਦੋਂ ਪ੍ਰਾਈਵੇਟ ਸੈਕਟਰ ਨੇ ਬੰਦੇ ਰੱਖਣੇ ਆ ਤਾਂ ਉਹਨਾਂ ਨੂੰ ਸਰਕਾਰੀ ਰੇਟ ਹੀ ਦੇਣਾ ਪੈਣਾ ਹੈ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦਾ, ਇੰਡੀਆ ਦੇ ਵਿੱਚ ਹੁਣ ਟੀਚਰ ਦੀ ਤਨਖਾਹ 45,000, 50,000, 55,000 ਜਾਂ ਪ੍ਰੋਫੈਸਰ ਦੀ ਲੱਖ ਤੋਂ ਉੱਤੋਂ ਦੀ ਹੈ ਜਿਹੜੇ ਸਰਕਾਰੀ ਹੈ। ਪਰ ਜਦੋਂ ਜਿਹੜੀ ਪ੍ਰਾਈਵੇਟ ਆਰਗਨਾਈਜੇਸ਼ਨ ਹੈ ਉਹਨਾਂ ਨੂੰ ਵੀ ਉਨੇ ਹੀ ਦੇਣੇ ਪੈਣੇ ਆ, ਠੀਕ ਹੈ। ਇੱਕ ਪਾਸੇ ਤਾਂ ਫੰਡਿੰਗ ਸਾਰੀ ਸਰਕਾਰ ਤੋਂ ਆ ਰਹੀ ਹੈ ਕਰੋੜਾਂ ਰੁਪਏ ਚ, ਜਿਹਦੇ ਕਰਕੇ ਪੰਜਾਬੀ ਯੂਨੀਵਰਸਿਟੀ ਬੈਂਕਰਪਟ ਹੋਣ ਲੱਗੀ ਹੈ। ਦੂਜੇ ਪਾਸੇ ਜਿਹੜਾ ਪ੍ਰਾਈਵੇਟ ਹੈ ਉਹਨੇ ਤਨਖਾਹਾਂ ਵੀ ਦੇਣੀਆਂ, ਉਹਨੂੰ ਸਟੈਂਡਰਡ ਵੀ ਮੇਨਟੇਨ ਕਰਨਾ, ਉਹਨੂੰ ਫੀਸਾਂ ਵੀ ਚਾਰਜ ਕਰਨੀਆਂ, ਅਤੇ ਫਿਰ ਉਹ ਸਰਕਾਰ ਜਿਹੜੇ ਟੂ ਸਪੀਡ ਇਕੋਨਮੀ ਚੱਲ ਰਹੀ ਹੈ ਇੰਡੀਆ ਦੇ ਵਿੱਚ ਵੀ, ਚੱਲ ਸਾਰੀ ਦੁਨੀਆ 'ਚ ਇੱਦਾਂ ਚੱਲ ਰਹੀ ਹੈ ਕਿ ਇੱਕ ਤਾਂ ਸਰਕਾਰੀ ਗੁਲੂਕੋਸ਼ ਲੱਗਾ ਹੋਇਆ, ਉੱਧਰੋਂ ਪੈਸੇ ਆਈ ਜਾ ਰਹੇ, ਵਧਾਈ ਜਾ ਰਹੇ, ਕੰਮ ਕਰਨਾ ਨਹੀਂ ਕਰਨਾ। ਦੂਜੇ ਪਾਸੇ ਜਿਹੜਾ ਪ੍ਰਾਈਵੇਟ ਆ ਉਹ 'ਤੇ ਪ੍ਰੈਸ਼ਰ ਹੈ, ਰਿਜ਼ਲਟ ਵੀ ਆ, ਹੈ ਨਾ, ਤਨਖਾਹ ਵੀ ਘੱਟ ਉਹ ਅਫੋਰਡ ਕਰ ਸਕਦੇ ਆ। ਦੂਜੀ ਗੱਲ ਜਿਹੜੀ ਪ੍ਰਾਈਸਿਸ ਦੀ ਜਿਹੜੀ ਉਪਜ ਹੈ, ਉਪਜ ਦੀ ਜਿਹੜੀ ਪ੍ਰਾਈਸ ਹੈ ਐੱਮ ਐੱਸ ਪੀ ਸੈੱਟ ਕਰਨਾ, ਉਹਦੇ ਸਲਿਊਸ਼ਨ ਨਿਕਲ ਆਉਣੇ ਆ ਬਹੁਤ ਪੜ੍ਹੇ ਲਿਖੇ ਯੂਨੀਵਰਸਿਟੀਆਂ ਤੋਂ, ਪੜ੍ਹੇ ਪੜ੍ਹੇ ਪ੍ਰੋਫੈਸਰ, ਈਵਨ ਕਿ ਅਨਪੜ੍ਹ ਵੀ ਜਿਹੜੇ ਸਾਡੇ ਵਰਗੇ ਆ ਉਹਨਾਂ ਕੋਲ ਵੀ ਕਈ ਵਾਰੀ ਆਈਡੀਏ ਹੁੰਦੇ ਆ, ਜਿਹੜੇ ਪੜ੍ਹਿਆਂ ਲਿਖਿਆਂ ਕੋਲ ਵੀ ਨਹੀਂ ਹੁੰਦੇ। ਇਹ 'ਤੇ ਡਿਬੇਟ ਕਰਨ ਦੀ ਲੋੜ,
ਛੱਡੋ ਉਹਨਾਂ ਕੋਲ ਆਈਡੀਆ ਉਡੀਆ ਕੁਛ ਨਹੀਂ, ਉਹਨਾਂ ਪੇਪਰ ਵਰਕ ਹੁੰਦਾ ਸਾਡੇ ਵਰਗੇ,
ਹਾਂ ਮਤਲਬ ਜਿਹੜੇ
ਆਈਡੀਆ ਹੁੰਦੇ ਕਿਸਾਨਾਂ ਕੋਲ, ਜਿਹੜੇ ਕਿਸਾਨ ਜ਼ਮੀਨ 'ਤੇ ਕੰਮ ਕਰਦੇ ਆ, ਜਿਹੜਾ ਵਰਕਰ ਜ਼ਮੀਨ 'ਤੇ ਕੰਮ ਕਰਦਾ, ਜਾਂ ਮੈਨੇਜਮੈਂਟ ਫੈਕਟਰੀ ਦੇ ਵਿੱਚ ਕੰਮ ਕਰਦਾ, ਮੈਨੇਜਮੈਂਟ ਕਰਦਾ, ਉਹਨੂੰ ਪਤਾ ਮੈਨੇਜਮੈਂਟ ਕਿੱਦਾਂ ਕੀਤੀ ਜਾ ਸਕਦੀ ਹੈ। ਹੁਣ ਥੀਰੀ ਤਾਂ ਮੇਰੇ ਤੋਂ ਜਿੰਨੀ ਮਰਜ਼ੀ ਪੁੱਛ ਲਓ, ਮੈਂ ਥੀਰੀਆਂ ਦੱਸੀ ਜਾਂਦਾ,
ਇੱਕ ਆਈਡੀਆ
ਇੱਦਾਂ ਹੁੰਦਾ ਤਾਂ ਇੱਦਾਂ ਕਰ ਲਓ, ਜੇ ਆਹ ਕੰਮ ਨਹੀਂ ਹੁੰਦਾ ਤਾਂ ਇਹਨੂੰ ਦੂਜੇ ਤਰੀਕੇ ਨਾਲ ਕਰ ਲਓ। ਦੈਟਸ ਐਕਚੁਲੀ ਗੱਲਾਂ ਹੁੰਦੀਆਂ। ਹੁਣ ਪ੍ਰੈਕਟੀਕਲ ਲੈਵਲ 'ਤੇ ਤਾਂ ਆਪਣੇ ਜਿਹੜੇ ਤੁਹਾਡੇ ਇੱਕ ਮੈਨੇਜਮੈਂਟ ਦੇ ਸਾਡੇ ਸਰੋਤੇ ਵੀ ਆ, ਤੁਸੀਂ ਗੱਲ ਵੀ ਕਰਦੇ ਹੁੰਦੇ ਆ, ਉਹੀ ਦੱਸ ਸਕਦੇ ਆ ਜਿਹੜੇ PhD ਵੀਅਤਨਾਮ 'ਚ ਕਰਕੇ ਆਏ ਆ, MBA ਕਰਕੇ ਆਏ ਆ।
ਭਾਜੀ ਜਿਹੜਾ ਨਾ ਮੈਂ ਤੁਹਾਨੂੰ ਦੱਸਦਾ,
ਜਿਹੜੀ ਦੱਸ ਸਕਦੇ
ਜਿਹੜੀ ਜਿਹੜੀ MSP
ਇਸੇ ਤਰ੍ਹਾਂ, ਮਤਲਬ ਮੇਰੇ ਕਹਿਣ ਦਾ ਭਾਵ ਇਹ ਆ, ਜੇ ਮਿਨੀਮਮ ਸਪੋਰਟ ਪ੍ਰਾਈਸ ਦੇ ਵੀ ਦਿੱਤੀ ਜਾਊਗੀ ਤਾਂ ਉਹ ਇੰਨੀ ਜ਼ਿਆਦਾ ਇਫੈਕਟਿਵ ਨਹੀਂ ਹੋਊਗੀ। ਜਿਹੜਾ ਕਿਸਾਨ ਆ ਉਹਨੂੰ ਆ, ਜੇ ਉਹਨੇ ਅਮੀਰ ਬਣਨਾ ਆ, ਉਹਨੇ ਉਹਨੂੰ ਕੰਪੈਟੀਟਿਵ ਐਜ ਕ੍ਰੀਏਟ ਕਰਨਾ ਪੈਣਾ ਹੀ ਆ, ਉਹਨੂੰ ਆਪਣੇ ਪ੍ਰੋਡਕਟ ਦੀ ਕੁਆਲਿਟੀ ਵੀ ਵਧਾਉਣੀ ਪੈਣੀ ਆ, ਉਹਦਾ ਡਿਜ਼ਾਇਨ ਵੀ ਵਧੀਆ ਕਰਨਾ ਪੈਣਾ, ਉਹਦੇ ਵਿੱਚ ਉਹਨੂੰ ਇਨੋਵੇਸ਼ੀਏਸ਼ਨ ਕ੍ਰੀਏਟ ਕਰਨੀ ਪੈਣੀ ਆਪਣੇ ਪ੍ਰੋਡਕਟ ਦੇ ਵਿੱਚ,
ਬਿਲਕੁਲ ਭਾਜੀ,
ਅਲੱਗ ਕਰਨਾ ਪੈਣਾ ਦੂਜਿਆਂ ਨਾਲੋਂ,
ਇਨੋਵੇਸ਼ਨ
ਜ਼ਿਆਦਾ ਕੀਮਤ ਲੈ ਸਕੋ,
ਇਨੋਵੇਸ਼ਨ ਵੀ ਕਰਨੀ ਪੈਣੀ ਆ, ਰੈਨੋਵੇਸ਼ਨ ਵੀ ਕਰਨੀ ਪੈਣੀ ਆ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, 2 ਸਾਲ ਪਹਿਲਾਂ ਏਅਰਟੈੱਲ ਭਾਰਤੀ ਦੇ ਅਰਗੋਨੋਮਿਸਟ, ਚੀਫ ਅਰਗੋਨੋਮਿਸਟ ਸਾਡੇ ਕੋਲ ਆਏ ਸੀਗੇ, ਕਮਲਜੀਤ ਸਿੰਘ ਹੁਣੀ,
ਹਾਂਜੀ,
ਉਹਨਾਂ ਨਾਲ ਇੰਟਰਵਿਊ ਵੀ ਕੀਤੀ ਸੀ ਆਪਾਂ, ਮੈਂ ਉਹਨਾਂ ਦਾ ਪੈਕ ਹਾਊਸ ਵੀ ਦੇ ਕੇ। ਮੈਂ ਤੁਹਾਨੂੰ ਗੱਲ ਦੱਸਦਾ ਕਿ ਜਿਹੜਾ ਕਾਰਪੋਰੇਟ ਘਰਾਣਿਆਂ ਦੀ ਗੱਲ ਕਰਦੇ ਹਾਂ, ਉਹ ਆਲਰੇਡੀ ਚੱਲ ਰਿਹਾ ਪੰਜਾਬ ਦੇ ਵਿੱਚ, ਇਟਸ ਹੈਪਨਿੰਗ, ਇਹ ਕੋਈ ਅੱਜ ਦੀ ਹੁਣ ਨਹੀਂ ਗੱਲ ਜਾਂ ਆਉਣ ਵਾਲੇ ਟਾਈਮ ਦੀ। ਉਹ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਏਅਰਟੈੱਲ ਭਾਰਤੀ ਨੇ ਤਕਰੀਬਨ 200 ਕਿੱਲਾ ਸਤਲੁਜ ਦੇ ਕੰਢੇ ਫਲੋਰ ਬੈਰੀਅਰ ਦੇ ਕੋਲ 100 ਸਾਲ ਦੇ ਠੇਕੇ 'ਤੇ ਲਿਆ ਹੋਇਆ, ਲੀਜ਼ ਦੇ ਉੱਤੇ। ਮੈਂ ਉੱਥੇ 2 ਵਾਰੀ ਜਾ ਕੇ ਆਇਆ, ਦੇਖ ਕੇ ਆਇਓ, ਉਹ ਆਸਟ੍ਰੇਲੀਅਨ ਸਟੈਂਡਰਡ ਫੈਸਿਲਿਟੀ ਬਣੀ ਹੋਈ ਹੈ, ਜਿਹੜਾ ਪੈਕ ਹਾਊਸ ਹੈ ਵਰਲਡ ਕਲਾਸ ਪੈਕ ਹਾਊਸ ਹੈ, ਜਿਹੜਾ ਕਿ ਯੂਰਪ ਨੂੰ ਸਪਲਾਈ ਕਰਦਾ ਉੱਥੋਂ, ਉਸ ਸਟੈਂਡਰਡ ਨਾਲ ਬਣਿਆ ਹੋਇਆ।
ਹਾਂਜੀ ਹਾਂਜੀ,
ਮੈਂ ਤੁਹਾਨੂੰ ਦੱਸਦਾ ਸਿਸਟਮ, ਔਰ ਗ੍ਰੀਨ ਹਾਊਸ ਬਣੇ ਹੋਏ ਆ ਉੱਥੇ, ਪਨੀਰੀਆਂ ਲੱਗ ਰਹੀਆਂ ਸਬਜ਼ੀਆਂ ਦੀਆਂ, ਉੱਥੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ, ਇੱਥੋਂ ਤੱਕ ਕਿ ਜਿਹੜੇ ਕਿਸਾਨ ਟਰਾਲੀਆਂ ਲੈ ਕੇ ਆਪਣੇ ਟਰੱਕ ਲੈ ਕੇ ਡਿਲੀਵਰ ਕਰਨ ਆਉਂਦੇ ਆ, ਉਹਨਾਂ ਲਈ ਪ੍ਰੋਪਰ ਚੈਨਲ ਬਣੇ ਹੋਏ ਨੇ, ਰਾਹਾਂ ਦੇ ਵਿੱਚ ਪਾਰਕਿੰਗ ਬਣੀ ਹੋਈ ਆ, ਬੈਠਣ ਦੇ ਲਈ ਡੈਸਕ ਬਣੇ ਹੋਏ ਨੇ, ਸ਼ੈਲਟਰ ਬਣੇ ਹੋਏ ਨੇ, ਔਰ ਉੱਥੇ ਉਹਨਾਂ ਦੇ ਲਈ ਕੈਫੇ ਬਣਿਆ ਹੋਇਆ, ਕੰਟੀਨ ਬਣੀ ਹੋਈ ਆ ਖਾਣ ਦੇ ਲਈ, ਸਾਰਾ ਕੁਛ ਉੱਥੇ ਬਣਿਆ ਹੋਇਆ ਜੋ ਇੱਕ ਵਿਦੇਸ਼ੀ ਸਟੈਂਡਰਡ ਨਾਲ ਚਾਹੀਦਾ, ਔਰ ਉਸ ਕੰਪਨੀ ਨੇ ਬਣਾਇਆ ਹੋਇਆ। ਹੁਣ ਗੱਲ ਆਈ ਹੈ ਪ੍ਰਾਈਸਿਸ ਦੀ, ਉਹ ਕੰਟਰੈਕਟ ਖੇਤੀ ਕਰਦੇ ਨੇ ਜਿਹਦਾ ਰੌਲਾ ਅੱਜ ਪੈ ਰਿਹਾ, ਪਿਛਲੇ 4-5 ਸਾਲ ਤੋਂ ਕਰ ਰਹੇ ਨੇ। ਜਿਸ ਟਾਈਮ ਕਮਲਜੀਤ ਸਿੰਘ ਹੁਣੀ ਸਾਡੇ ਘਰ ਇੱਥੇ ਮੇਰੇ ਡੈਸਕ ਦੇ ਮੂਹਰੇ ਬੈਠ ਕੇ ਇੰਟਰਵਿਊ ਦੇ ਰਹੇ ਸੀ, ਤਾਂ ਉਹ ਦੱਸ ਰਹੇ ਸੀ ਕਿ ਉਦਣ ਦਾ ਰੇਟ ਮਿਰਚਾਂ ਦਾ ਕਿਲੋ ਦਾ ਇੰਡੀਆ ਦੀ ਮੰਡੀ ਦੇ ਵਿੱਚ, ਪੰਜਾਬ ਦੀ ਮੰਡੀ ਦੇ ਵਿੱਚ 8 ਰੁਪਏ ਨੂੰ ਕਿਲੋ ਸੀ, ਆੜਤੀਆ 8 ਰੁਪਏ ਨੂੰ ਕਿਲੋ ਕਿਸਾਨ ਨੂੰ ਮਿਰਚ ਦੇ ਰਿਹਾ, ਮਤਲਬ ਦਿੰਦਾ ਸੀਗਾ 8 ਰੁਪਈਏ ਦਿੰਦਾ ਸੀ, ਤੇ ਉਹਨਾਂ ਦਾ ਜਿਹੜਾ ਕੰਟਰੈਕਟ ਰੇਟ ਸੀਗਾ ਇਸ ਕੰਪਨੀ ਦਾ 18 ਰੁਪਏ ਸੀਗਾ। ਉਹ 18 ਰੁਪਏ ਨੂੰ ਉਹਦੇ ਫਾਰਮ ਤੇ ਪੈਸੇ ਦੇ ਕੇ ਚੱਕ ਕੇ ਲੈ ਕੇ ਜਾਂਦੇ ਸੀ, ਔਰ ਹਾਲੈਂਡ ਨੂੰ ਜਾਂਦੀ ਸੀ ਉਹ ਮਿਰਚ 18 ਰੁਪਏ ਨੂੰ। ਔਰ ਇੱਥੋਂ ਤੱਕ ਕਿ ਪੈਸੇ ਜਦੋਂ ਆਉਂਦੇ ਸੀ ਤੇ ਜਿਹੜੀਆਂ ਪਨੀਰੀਆਂ ਦੀਆਂ ਕੋਸਟ ਹੈ ਖਾਦਾਂ ਦਵਾਈਆਂ ਦੀ, ਉਹਦੇ ਚੋਂ ਕੱਟ ਕੇ ਫੇਰ ਦਿੰਦੇ ਸੀ, ਜਾਣੀ ਕਿ ਉਹ ਫ੍ਰੀ ਪਹਿਲਾਂ ਦੇ ਦਿੰਦੇ ਸੀ, ਬੀਜ ਵੀ ਫ੍ਰੀ ਦੇ ਦਿੰਦੇ ਸੀ, ਮਿਰਚਾਂ ਵੀ, ਬੂਟੇ ਵੀ ਫ੍ਰੀ ਦੇ ਦਿੰਦੇ ਸੀ, ਦਵਾਈਆਂ ਵੀ ਉੱਥੋਂ ਫ੍ਰੀ ਦੇ ਦਿੰਦੇ ਸੀ, ਫਿਰ ਉਹਨਾਂ ਦੇ ਅਰਗੋਨੋਮਿਸਟ ਉਹਨਾਂ ਦੀ ਹੈਲਪ ਕਰਦੇ ਸੀ ਜਾ ਕੇ, ਤੇ ਉਹਨਾਂ ਚੋਂ ਕੱਟ ਕੇ ਫਿਰ ਜਿਹੜੀ ਕੰਪਨੀ ਉਹ ਦਿੰਦੇ ਸੀ, ਔਰ 18 ਰੁਪਏ ਦੇ ਰਹੇ ਸੀ, ਸਿੱਧਾ ਹੀ 10 ਰੁਪਏ ਦਾ ਗੈਪ ਸੀਗਾ ਮੋਰ। ਉਹ ਕਾਰਪੋਰੇਟ ਵਾਜ਼ ਆਲਰੇਡੀ ਡੂਇੰਗ ਇਟ, ਔਰ 800 ਕਿੱਲੇ ਜ਼ਮੀਨ ਉਹ ਕੰਟਰੈਕਟ ਫਾਰਮਿੰਗ ਤੇ ਮਿਰਚਾਂ, ਸਵੀਟ ਪੀ, ਹੈ ਨਾ, ਸਵੀਟ ਕੋਰਨ, ਫਲੀਆਂ, ਬੈਂਗਣ, ਕਿੰਨਾ ਕੁਛ ਲਵਾ ਰਹੇ ਸੀਗੇ। ਪਰ ਜਿਹੜੇ ਨੌਜਵਾਨ ਮੈਨੂੰ ਮਿਲੇ ਆ ਸਾਡਾ ਪ੍ਰੋਗਰਾਮ ਸੁਣ ਕੇ, ਉਹਨਾਂ ਦੇ ਨਾਲ ਕੰਟਰੈਕਟ ਕੀਤਾ, ਉਹ ਕਹਿੰਦੇ ਇੱਕ ਖੇਤ ਤੋਂ ਸ਼ੁਰੂ ਕੀਤਾ ਸੀ ਭਾਜੀ, 3 ਮਹੀਨੇ ਬਾਅਦ ਮੈਂ 20 ਖੇਤ ਕੰਟਰੈਕਟ ਕਰ ਲਿਆ, ਮੈਨੂੰ ਬਹੁਤ ਫਾਇਦਾ, ਮੈਨੂੰ ਕਰੋੜਾਂ ਰੁਪਏ ਬਚੇ।
ਹੁਣ ਜੇ ਕਾਰਪੋਰੇਸ਼ਨ, ਜਦੋਂ ਕਾਰਪੋਰੇਸ਼ਨ ਇਨਵੋਲਵ ਹੁੰਦੀ ਆ ਕਿਸੇ ਵੀ ਕਿੱਤੇ ਦੇ ਵਿੱਚ, ਕਿਸੇ ਵੀ ਇੰਡਸਟਰੀ ਦੇ ਵਿੱਚ, ਜਾਂ ਈਵਨ ਐਗਰੀਕਲਚਰ ਦੇ ਵਿੱਚ, ਜਿਹੜੇ ਉਹ ਵੱਡਾ ਅਦਾਰਾ ਹੁੰਦਾ, ਕਾਰਪੋਰੇਸ਼ਨ ਵੱਡਾ ਅਦਾਰਾ ਹੁੰਦਾ, ਉਹ ਆਪਣਾ ਪ੍ਰੋਫਿਟ ਮੈਕਸੀਮਾਈਜ਼ ਕਰਨ ਦੇ ਲਈ ਜਿਹਦਾ ਉਹਨੂੰ ਪ੍ਰੋਫਿਟ ਹੁੰਦਾ ਆ, ਉਹ ਪ੍ਰੋਫਿਟ ਆਪਣੀ ਜੇਬ 'ਚ ਨਹੀਂ ਪਾਉਂਦਾ, ਉਹਨੂੰ ਰੀਇਨਵੈਸਟ ਕਰਦਾ ਆ ਕਿਤੇ। ਜਿੱਦਾਂ ਉਹਦੇ 100 ਗਾਹਕ ਆ, ਸਪੋਜ਼ ਕਰੋ ਉਹਦਾ 1000 ਗਾਹਕ ਆ, 1000 ਕਿਸਾਨ ਉਹਦਾ ਗਾਹਕ ਆ ਜਿਹੜਾ ਉਹਨੂੰ ਸਪਲਾਈ ਕਰ ਰਿਹਾ ਆਪਣੇ ਖੇਤਾਂ ਵਿੱਚੋਂ, ਖੇਤ ਤਾਂ ਕਿਸਾਨ ਦੇ ਹੀ ਆ ਨਾ, ਕੰਟੈਕਟ ਉਹਨਾਂ ਨੇ ਕੀਤਾ 4-5 ਸਾਲ ਵੀ ਅਸੀਂ ਆਹ ਉਗਾਵਾਂਗੇ ਅਤੇ ਤੈਨੂੰ ਵੇਚਾਂਗੇ ਇਸ ਭਾਅ 'ਤੇ ਵੇਚਾਂਗੇ, 38 ਸਾਨੂੰ 8 ਦੇ ਰਿਹਾ, ਅਸੀਂ 18 'ਤੇ ਵੇਚਾਂਗੇ। ਅਤੇ ਉਹ ਜਿੰਨਾ ਉਹਨੂੰ ਪ੍ਰੋਫਿਟ ਹੁੰਦਾ ਵਿਦੇਸ਼ ਵਿੱਚ ਵੇਚ ਕੇ ਚੀਜ਼ ਨੂੰ, ਉਸ ਪ੍ਰੋਫਿਟ ਨੂੰ ਜਿਹੜੇ ਰੀਇਨਵੈਸਟ ਕਰਦਾ ਉਹ ਸ਼ੇਅਰ ਮਾਰਕੀਟ ਵਿੱਚ ਰੀਇਨਵੈਸਟ ਵੀ ਕਰਦਾ ਹੈ, ਉਹਦਾ ਕੁਛ ਹਿੱਸਾ ਸ਼ੇਅਰ ਮਾਰਕੀਟ ਦੇ ਵਿੱਚੋਂ ਜਿਹੜਾ ਪ੍ਰੋਫਿਟ ਹੁੰਦਾ ਆ ਕਈ ਵਾਰੀ ਉਹ ਵਾਪਸ ਜਿਹੜੇ ਉਹਦੇ ਗਾਹਕ ਆ ਜਿਹਨਾਂ ਤੋਂ ਮਾਲ ਲੈਂਦਾ ਉਹਨਾਂ ਨੂੰ ਫ੍ਰੀ ਸ਼ੇਅਰ ਵੀ ਇਸ਼ੂ ਕਰਦਾ ਆ, ਉਹਨੂੰ ਕਈ ਵਾਰੀ ਡਿਵੀਡੈਂਟ ਉਹਨਾਂ ਨੂੰ ਵਾਪਸ ਵੀ ਦਿੰਦਾ ਆ। ਅਤੇ ਜਿਹੜੀ ਕਾਰਪੋਰੇਸ਼ਨ ਆਈਡੀਆ ਹੈ, ਆਈਡੀਆ ਮਾੜਾ ਨਹੀਂ ਹੈ, ਜੇ ਤੁਸੀਂ ਇਹਨੂੰ ਚੱਜ ਨਾਲ ਇਹਦੀ ਤਸੱਲੀ ਨਾਲ ਇਹਦੀ ਸਟੱਡੀ ਕਰੋ ਤਾਂ ਜਿਹੜੀ ਕਾਰਪੋਰੇਸ਼ਨ ਸੈਕਟਰ ਆ ਇਹਦੇ 'ਚ ਬਹੁਤ ਵੱਡੇ ਵੱਡੇ ਜਿਹੜੇ ਪ੍ਰੋਫੈਸ਼ਨਲ ਕੰਮ ਕਰਦੇ ਹੁੰਦੇ ਆ, ਉਹਨਾਂ ਨੇ ਤੁਹਾਨੂੰ ਆਪਣੇ ਪ੍ਰੋਫਿਟ ਮੈਕਸੀਮੈਸ਼ਨ ਦੇ ਕਈ ਹੋਰ ਚੈਨਲ ਵੀ ਦੇਖਣੇ ਹੁੰਦੇ ਆ, ਤਾਂ ਉਹਦੇ ਵਿੱਚ ਤੁਹਾਨੂੰ ਫਾਇਦਾ, ਕਿਸਾਨ ਨੂੰ ਵੀ ਫਾਇਦਾ ਹੋ ਸਕਦਾ ਜਿਹੜਾ ਉਹ ਉਤਪਾਦ ਉਹਨਾਂ ਨੂੰ ਵੇਚਦਾ ਆ। ਪਰ ਉਹ ਇਹ ਬਸ਼ਰਤ ਇਹ ਆ ਕਿ ਉਹਦੇ ਵਿੱਚ ਸਰਕਾਰ ਜਿਹੜੀ ਆ ਲੀਡਰ, ਸਰਕਾਰਾਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਘੱਟ ਇਨਵੋਲਵ ਹੋਵੇ, ਬਿਊਰੋਕ੍ਰੇਸੀ ਘੱਟ ਇਨਵੋਲਵ ਹੋਵੇ, ਤਾਂ ਉਹਦਾ ਫਾਇਦਾ। ਜਿਸ ਵੇਲੇ ਕੋਈ ਵੀ ਕਾਰਪੋਰੇਸ਼ਨ ਕਾਰਪੋਰੇਟ ਸੈਕਟਰ ਆਉਂਦਾ ਆ, ਅਗਰ ਉਹ 'ਚ ਪੋਲੀਟਿਕਸ ਇਨਵੋਲਵ ਹੋ ਗਈ ਤਾਂ ਫਿਰ ਉਹਦਾ ਜਿਹੜਾ ਗਿਰਾਵਟ ਆ ਉਹ ਨਿਸ਼ਚਿਤ। ਤੁਸੀਂ ਇਹਦੇ ਜਿਹੜਾ ਮੈਂ ਤੁਹਾਨੂੰ ਆਈਡੀਆ ਦੱਸਿਆ ਕਿੰਨੀ
ਨਹੀਂ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਆਸਟ੍ਰੇਲੀਆ ਦੇ ਵਿੱਚ ਬਿਲਕੁਲ ਆਹੀ ਮਾਡਲ ਚੱਲ ਰਿਹਾ ਜੋ ਤੁਸੀਂ ਦੱਸ ਰਹੇ ਹੋ, ਪਰ ਇੰਡੀਆ ਦੇ ਵਿੱਚ ਮਾਡਲ ਇਹ ਚੱਲ ਰਿਹਾ ਕਿ ਸਿਰਫ 2 ਜਾਂ 3 ਪਰਿਵਾਰਾਂ ਨੂੰ ਹੀ ਸਾਰਾ ਕੁਛ ਖੁੱਲ੍ਹ ਹੈ, ਉਹ ਜੋ ਮਰਜ਼ੀ ਕਰਨ, ਜੇ ਕੋਈ ਹੋਰ ਕੋਈ ਕਰਨਾ ਚਾਹੁੰਦਾ ਉਹਦੀ ਕਲੀਅਰੈਂਸ ਨਹੀਂ ਹੋਣੀ, ਉਹਦੇ ਕਸਟਮ ਨਹੀਂ ਹੋਣ ਦੇਣੇ, ਉਹਦਾ ਸੌਦਾ ਹੀ ਨਹੀਂ ਪਹੁੰਚਣ ਦੇਣਾ ਉੱਥੇ ਤੱਕ। ਸੋ ਇਸ ਕਰਕੇ ਜਿਹੜੀ ਨਾ ਮਤਲਬ ਸਰਕਾਰੀ ਮਸ਼ੀਨਰੀ ਉਹਦੇ ਉਲਟ ਲਾ ਦੇਣੀ ਹੈ। ਸੋ ਉੱਥੇ ਪ੍ਰੋਬਲਮ ਕਾਰਪੋਰੇਟ ਘਰਾਣਿਆਂ ਦੀ ਇੰਡੀਆ ਦੇ ਵਿੱਚ ਹੋਰ ਤਰ੍ਹਾਂ ਦੀ ਹੈ ਭਾਜੀ, ਆਸਟ੍ਰੇਲੀਆ ਦੇ ਵਿੱਚ ਜਿਹੜੀ ਨਾ ਐਸੇ
ਕਾਰਪੋਰੇਟ ਘਰਾਣਿਆਂ ਦੀ। ਹੁਣ ਕਦੋਂ ਦਾ ਪੰਜਾਬ ਦੇਸ਼ ਆਜ਼ਾਦ ਹੋਇਆ, 72 ਸਾਲ ਦੇਸ਼ ਆਜ਼ਾਦ ਹੋਏ ਨੂੰ ਹੋ ਗਏ ਆ, ਅਤੇ ਉਹਦੇ ਵਿੱਚ ਜਿਹੜੀਆਂ ਸਰਕਾਰਾਂ ਆ ਆਮ ਤੌਰ 'ਤੇ ਦੂਜੀਆਂ ਪਾਰਟੀਆਂ ਬਣੀਆਂ ਰਹੀਆਂ ਆ, ਉਹਦੇ 'ਚ ਕਾਂਗਰਸ ਦੀ ਸਰਕਾਰਾਂ ਬਹੁਤ ਦੇਰ ਤੱਕ ਰਹੀਆਂ ਆ, ਅਤੇ ਹੋਰਨਾਂ ਪਾਰਟੀਆਂ ਦੇ ਵਿੱਚ ਕੁਛ ਹੱਦ ਤੱਕ ਸਰਕਾਰਾਂ ਬਣੀਆਂ ਆ। ਜਿਹੜੀ ਵਰਤਮਾਨ ਸਰਕਾਰ ਹੈ ਜਿਹੜੀ ਇਸ ਵੇਲੇ ਨਵਾਂ ਮਾਡਲ ਦੇ ਰਹੀ ਆ, ਇਹਨੂੰ ਬਣੇ ਨੂੰ 6 ਸਾਲ ਹੋਏ ਆ, 6 ਸਾਲ ਦੇ ਵਿੱਚ ਤਾਂ ਸਾਰੀ ਕਰਪਸ਼ਨ ਦੂਰ ਨਹੀਂ ਨਾ ਹੋ ਸਕਦੀ, ਇਹਦੇ ਲਈ ਤਾਂ ਸਮਾਂ ਵੀ ਚਾਹੀਦਾ, ਇਹਦੇ ਲਈ ਤੁਹਾਨੂੰ ਇਨੋਵੇਸ਼ਨ ਵੀ ਚਾਹੀਦੀ ਆ, ਇਹਦੇ ਵਿੱਚ ਲੋਕਾਂ ਦੀ ਪਾਰਟੀਸਪੇਸ਼ਨ ਵੀ ਚਾਹੀਦੀ ਆ ਜਿਹੜੀ ਕਿ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਮੇਰੇ ਖਿਆਲ 'ਚ ਜਿਹੜਾ ਸਭ ਕੁਛ ਹੋ ਰਿਹਾ ਹੈ ਨਾ ਇਹ ਰਾਈਟ ਡਾਇਰੈਕਸ਼ਨ ਵਿੱਚ ਹੀ ਹੋ ਰਿਹਾ, ਲੋਕਾਂ ਦਾ ਸਾਥ ਅਗਰ ਮਿਲੂਗਾ ਤਾਂ ਅਗਲੇ 50-100 ਸਾਲ ਦੇ ਵਿੱਚ ਜਿਹੜਾ ਹਿੰਦੁਸਤਾਨ ਦਾ ਨਕਸ਼ਾ ਆ ਉਹ ਬਦਲ ਜਾਊਗਾ।
ਭਾਜੀ ਨਹੀਂ ਨਹੀਂ, ਪਾਲਾ ਬੈਂਸ ਕਹਿ ਰਹੇ ਨੇ ਭਾਜੀ ਪੋਲਟਰੀ ਫਾਰਮ ਵਿੱਚ ਵੀ ਕੰਪਨੀਆਂ ਆਈਆਂ ਨੇ, ਉਹ ਵੀ ਪਹਿਲਾਂ ਸਾਰਾ ਖਰਚਾ ਕਰਦੀਆਂ ਅਤੇ ਬਾਅਦ ਵਿੱਚ ਜਿੰਨਾ ਖਰਚਾ ਆਉਂਦਾ ਹੈ ਉਹਦੇ ਪੈਸੇ ਕੱਟ ਕੇ ਬਾਕੀ ਆਮਦਨ ਉਹਨਾਂ ਦੇ ਅਕਾਊਂਟ 'ਚ ਪਾ ਦਿੰਦੀ ਹੈ। ਇਸ ਦੀ ਮੈਂ ਤਸਦੀਕ ਕਰਦਾ ਹਾਂ, ਸਾਡੇ ਇੱਥੇ ਇੱਕ ਫੈਮਿਲੀ ਆਈ ਹੋਈ ਹੈ, ਸਾਡੇ ਰਿਸ਼ਤੇਦਾਰ ਹੀ ਆ, ਉਹ ਦੱਸਦੇ ਨੇ ਭਾਜੀ ਵੀ 3 ਮਹੀਨਿਆਂ ਦੇ ਵਿੱਚ 70-75 ਹਜ਼ਾਰ ਰੁਪਇਆ ਉਹ ਬਣਾਉਂਦੇ ਨੇ, ਉਹ ਸਾਰਾ ਕੁਛ ਖੁਰਾਕ ਵੀ ਉਹੀ ਦਿੰਦੇ ਨੇ, ਵੈਟ ਦਾ ਵੀ ਉਹੀ ਦਿੰਦੇ ਨੇ, ਇਹਨਾਂ ਨੇ ਸਿਰਫ ਕਮਿਟਮੈਂਟ ਕਰਨੀ ਹੁੰਦੀ, ਇਹਨਾਂ ਦਾ ਥਾਂ ਹੁੰਦਾ ਆ। ਸੋ ਇਹੋ ਜਿਹੀ ਕੰਟਰੈਕਟ ਫਾਰਮਿੰਗ ਆਲਰੇਡੀ ਚੱਲ ਰਹੀ ਹੈ। ਤੇ ਉੱਧਰ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਵੀਰ ਜੀ ਯੂਪੀ ਬਿਹਾਰ ਦੇ ਕਿਸਾਨਾਂ ਦਾ ਬੁਰਾ ਹਾਲ ਹੈ ਇਸ ਕਾਨੂੰਨ ਕਰਕੇ। ਉਹ ਲੈਕ ਆਫ, ਮੈਂ ਤੁਹਾਨੂੰ ਦੱਸਦਾ ਯੂਪੀ ਬਿਹਾਰ ਦੇ ਕਿਸਾਨਾਂ ਦੀ ਪ੍ਰੋਬਲਮ ਕੀ ਹੈ। ਅਸਲ ਦੇ ਵਿੱਚ ਜਿਹੜੀ ਗਰੀਬੀ ਹੈ ਜਾਂ ਲੈਕ ਆਫ ਐਜੂਕੇਸ਼ਨ ਹੈ, ਉਹ ਹੈਗੇ ਆ ਜਨੈਰਿਕ ਜਿੱਦਾਂ ਰਵਾਇਤੀ ਕਿਸਾਨ, ਜਿਹੜਾ ਈਵਨ ਕਿ ਮੱਧ ਪ੍ਰਦੇਸ਼ ਰੱਖ ਲਓ ਜਾਂ ਮਹਾਰਾਸ਼ਟਰ ਦੇ ਵਿੱਚ ਕੇਲਿਆਂ ਦੀ ਖੇਤੀ ਬਾਰੇ ਤੁਹਾਨੂੰ ਮੈਂ ਦੱਸਦਾ ਕਿ ਕੇਲੇ ਲਾ ਲੈਂਦੇ ਆ ਉੱਥੇ, ਉੱਥੇ ਪਿੰਡਾਂ ਦੇ ਵਿੱਚ ਟਰੱਕ ਲੈ ਜਾਂਦੇ ਆ। ਜਿੱਦਾਂ ਮੰਨ ਲਓ ਭਾਜੀ ਮੈਂ ਟਰੱਕ ਲੈ ਜਾਂ, ਠੀਕ ਹੈ, ਅਸੀਂ ਦੋਏ ਜਾਣੇ ਜਾ ਕੇ ਨਾ ਟਰੱਕ ਖੜਾ ਕਰ ਦਿੰਦੇ ਆ, ਪੈਸੇ ਪਾਏ ਹੁੰਦੇ ਉਹਨੀ ਝੋਲੇ 'ਚ, ਜਾ ਕੇ ਕਹਿੰਦੇ ਆ ਬਾਈ ਆਹ ਜਿਹੜਾ ਖੇਤ ਹੈ ਉਹਨੀ ਇਹ ਤੇਰਾ ਲੈ ਲੈਂਦੇ ਆ। ਉਹ ਉੱਥੇ ਖੜੇ ਹੀ ਸੌਦਾ ਕਰਦੇ ਆ ਵੀ ਆਹ ਇੱਦਾਂ ਕਰ, ਆਹ ਮੈਂ ਤੈਨੂੰ ਦਿੰਦਾ 1,00,000 ਰੁਪਈਆ, ਆਹ ਮੈਂ 5 ਖੇਤ, ਤੂੰ ਸਾਰਾ ਮੈਨੂੰ ਕੇਲਾ ਦੇ ਦੇ, ਹੈ ਨਾ। ਹੁਣ ਜੇ ਤਾਂ ਉਹ ਮੰਡੀਕਰਨ ਹੈ ਨਹੀਂ, ਉੱਥੇ ਸੜਕਾਂ ਹੈ ਨਹੀਂ, ਟਰੱਕ ਤੁਹਾਡੇ ਖੇਤ ਦੇ ਮੂਹਰੇ ਖੜਾ, ਤੁਹਾਨੂੰ ਕੁਛ ਕਰਨਾ ਚੱਕ ਕੇ ਲੱਦ ਦੇਣਾ 1,00,000 ਰੁਪਈਆ ਕਰਨ, ਉਹ ਚਾਹੇ 20,000, 30,000, 50,000 ਘੱਟ ਦਿੰਦੇ ਆ, ਉਹ ਲੈ ਲੈਂਦੇ ਆ ਕਿਉਂਕਿ ਉਹਨਾਂ ਨੂੰ ਉਸ ਵੇਲੇ ਪੈਸੇ ਦਿਸਦੇ ਆ, ਲਾਲਚ ਆ ਜਾਂਦਾ, ਪੈਸੇ ਲੈ ਲੈਂਦੇ ਆ। ਇਹੀ ਬਿਹਾਰ ਦੇ ਵਿੱਚ ਪ੍ਰੋਬਲਮ ਹੈ, ਯੂਪੀ ਦੇ ਵਿੱਚ, ਕਿ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਸਾਡੇ ਵਰਗੇ ਟਰੱਕ ਲੈ ਜਾਂਦੇ ਨੇ, ਕੰਪਨੀਆਂ ਟਰੱਕ ਲੈ ਜਾਂਦੀਆਂ, ਪੈਸੇ ਨਾਲ ਕੈਸ਼ ਲੈ ਜਾਂਦੀਆਂ ਨੇ, ਉਹਨਾਂ ਕਹੇ ਯਾਰ ਹੁਣੇ ਲੈ ਲਓ ਪੈਸੇ, ਆ ਚੱਕੋ ਪੈਸੇ ਤਾਂ ਚੱਲ ਲੱਦ ਦਿਓ ਕਣਕ। ਉਹ ਫਿਰ 2,000 ਦੀ ਕਣਕ 1,000 ਨੂੰ ਵੀ ਲੈ ਲੈਂਦੇ ਆ, 1,500 ਨੂੰ ਵੀ ਲੈ ਲੈਂਦੇ ਆ, ਉਹ ਮੰਡੀ ਨੂੰ ਸਾਰੀ ਨੂੰ ਬਾਈਪਾਸ ਕਰ ਦਿੰਦੇ ਆ, ਆੜ੍ਹਤੀਆਂ ਨੂੰ ਸਾਰਿਆਂ ਨੂੰ ਵੀ ਬਾਈਪਾਸ ਕਰ ਦਿੰਦੇ ਆ। ਇਹ ਪ੍ਰੋਬਲਮ ਉੱਥੇ ਚੱਲ ਰਹੀ ਹੈ ਅਵੇਅਰਨੈਸ ਦੀ। ਉਹ ਟੈਕਨੀਕਲੀ ਜਿਹੜਾ ਜੇ ਤੁਸੀਂ ਮੰਡੀ 'ਚ ਸੁੱਟਦੇ ਹੋ, ਮੰਡੀ ਦਾ ਭਾਅ ਆ MSP, ਪਰ ਜੇ ਤੁਸੀਂ ਡਾਇਰੈਕਟ ਵੇਚਣਾ ਚਾਹੁੰਦੇ ਉਹਦੀ ਹਜੇ ਵੀ ਰੋਕ ਟੋਕ ਹੈ ਨਹੀਂ, ਰੋਕ ਟੋਕ ਨਹੀਂ ਹੈਗੀ। ਤੁਸੀਂ 1,200 ਨੂੰ ਵੇਚਣਾ ਚਾਹੋ ਵੇਚ ਦਿਓ, ਮਤਲਬ ਪੰਜਾਬ ਦੇ ਵਿੱਚ ਵੀ ਇਹ ਪ੍ਰੋਵੀਜ਼ਨ ਹੈਗੀ ਆ ਕਿ ਜੇ ਅਮਰੀਕ ਭਾਜੀ ਤੁਸੀਂ ਪਿੰਡ ਜਾ ਕੇ ਗਾ ਮੈਨੂੰ 1,200 ਨੂੰ ਕਣਕ ਵੇਚ ਦਿਓ, ਉੱਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ, ਉਹ ਡਾਇਰੈਕਟ ਬਾਇੰਗ ਹੈ। ਪਰ ਜੇ ਤੁਸੀਂ ਮੰਡੀ ਦੇ ਵਿੱਚੋਂ ਲੈਣੀ ਜਾ ਕੇ ਮੰਡੀ 'ਚੋਂ, ਤੁਹਾਨੂੰ MSP ਦੇਣੀ ਹੀ ਪੈਣੀ ਹੈ ਜਦੋਂ ਮੰਡੀ 'ਚ ਚਲੇ ਗਿਆ। ਸੋ ਲੋਕ ਥੋੜ੍ਹੇ ਅੰਡਰਸਟੈਂਡ ਨਹੀਂ ਕਰ ਰਹੇ ਇਹ ਗੱਲਾਂ ਨੂੰ। ਪਰ ਜਿਹੜੀ ਐਜੀਟੇਸ਼ਨ ਜਿਹੜੀ ਅੱਜ ਦੀ ਹੈ, ਉਹ ਐਜੀਟੇਸ਼ਨ ਅੱਜ ਦੀ ਇਹ ਹੈ ਕਿ ਇੱਕ ਤਾਂ ਦਿੱਲੀ ਪਹੁੰਚ ਕੇ ਸਰਕਾਰ ਨੂੰ ਪੰਜਾਬ ਦੀ ਗੱਲ ਕਹਿਣੀ ਹੈ, ਇਕੱਲੇ ਪੰਜਾਬ ਨਹੀਂ ਸਾਰੀ ਇੰਡੀਆ ਦੀ ਹੈ। ਦੂਜੀ ਗੱਲ ਇਹ ਹੈ ਕਿ ਜਿਹੜੀ ਮੈਨੂੰ ਹਜੇ ਤੱਕ ਪ੍ਰੋਬਲਮ ਇਹ ਹੈ ਕਿ ਹੁਣ ਜਿਹੜੀ ਐਜੀਟੇਸ਼ਨ ਹੈ ਇਹ ਲੀਡਰਲੈਸ ਹੋ ਚੁੱਕੀ ਹੈ। 2-2.5 ਮਹੀਨਿਆਂ ਦੇ ਵਿੱਚ ਕੋਈ ਖਾਸ ਠੋਸ ਲੀਡਰ ਨਹੀਂ ਬਣ ਪਾਇਆ ਇਸ ਲਹਿਰ ਦਾ। ਜਿਹੜੇ ਸੀਗੇ ਉਹ ਟਪਲੇ ਖਾ ਚੁੱਕੇ ਨੇ। ਇੱਕ ਦੀਪ ਸਿੱਧੂ ਦਿਖਾਈ ਦੇ ਰਿਹਾ ਆ, ਹੁਣ ਦੀਪ ਸਿੱਧੂ ਵੀ ਕਾਫਲੇ ਦੇ ਨਾਲ ਨਹੀਂ ਹੈਗਾ, ਉਹ ਵੀ ਆਪਣੇ ਆਪ ਜਾ ਰਿਹਾ। ਸੋ ਇਸ ਵੇਲੇ ਜਿਹੜੀ ਇਹ ਸਾਰੀ ਜੱਦੋਜਹਿਦ ਹੈ ਇਹ ਲੀਡਰਲੈਸ ਹੈ। ਹੁਣ ਇਹ ਕੌਣ ਨੈਗੋਸ਼ੀਏਟ ਕਰੂਗਾ, ਕਿਉਂਕਿ ਉਹਨਾਂ ਨੇ 3 ਲੱਖ ਬੰਦੇ ਨਾਲ ਤਾਂ ਨੈਗੋਸ਼ੀਏਟ ਨਹੀਂ ਕਰਨਾ। ਉਹਨਾਂ ਦੇ ਤਾਂ ਮਿਨਿਸਟਰ ਹੈ, ਐਗਰੀਕਲਚਰ ਮਿਨਿਸਟਰ ਜਾਂ ਮੋਦੀ ਆਪ ਹੈ, ਉੱਧਰੋਂ ਤਾਂ ਬੰਦਾ ਹੈਗਾ, ਟੀਮ ਹੈਗੀ, ਇੱਧਰੋਂ ਕਿਹਦੇ ਨਾਲ ਕਰੂਗਾ? ਇਹਨਾਂ ਦੀਆਂ ਕੀ ਕੰਡੀਸ਼ਨਸ ਆ, ਇਹ ਕੀ ਮਨਾਉਣਾ ਚਾਹੁੰਦੇ ਆ, ਇਹ ਕੀ ਕਰਾਉਣਾ ਚਾਹੁੰਦੇ ਆ? ਇਹਦਾ ਤਾਂ ਇਹੀ ਆ ਵੀ ਕਾਨੂੰਨ ਵਾਪਸ ਲੈ ਲਓ। ਹੁਣ 2-2.5 ਮਹੀਨੇ ਤੱਕ ਮੈਂ ਉਦੋਂ ਦਾ ਇਹੀ ਪਿੱਟ ਰਿਹਾ, ਇਹੀ ਕਹਿ ਰਿਹਾ ਕਿ 2-2.5 ਮਹੀਨੇ ਦੇ ਵਿੱਚ ਤੁਸੀਂ ਅਲਟਰਨੇਟ ਵੀ ਦਿਓ ਨਾ, ਵੀ ਇਹਨੂੰ ਵਾਪਸ ਲਾਓ ਅਤੇ ਆਹ ਲਾਗੂ ਕਰੋ। ਕਿੰਨੇ ਪੜ੍ਹੇ ਲਿਖੇ ਨੌਜਵਾਨ ਹੈ, ਕਿੰਨੇ ਲੋਕ ਅਨਪੜ੍ਹ ਵੀ ਸਾਡੇ ਵਰਗੇ ਵੀ ਹੈ, ਕੋਈ ਨਾ ਕੋਈ ਫਾਰਮੂਲਾ ਤਾਂ ਹਜੇ ਤੱਕ ਬਣਿਆ ਹੋਣਾ ਚਾਹੀਦਾ ਸੀ ਵੀ ਜਿਹੜਾ ਜੇ ਪਹਿਲਾਂ ਕਿਹੜੇ ਫਾਰਮੂਲਾ ਸਹੀ ਹੈ, MSP ਵਾਲਾ ਕਿਹੜੇ ਸਹੀ ਹੈ, ਕਿਸਾਨ ਖੁਦਕੁਸ਼ੀਆਂ ਕਰਦਾ, ਬੁਰੇ ਹਾਲ 'ਚ ਕਰਜ਼ਾਈ ਹੋਇਆ ਸੀਗਾ, ਉਹ ਫਾਰਮੂਲਾ ਗਲਤ ਸੀ। ਪਹਿਲਾਂ ਕਿਹੜੇ ਸਿਸਟਮ ਸਹੀ ਹੈ?
ਇਫੈਕਟਿਵ ਹੋਵੇ ਤਾਂ ਪੰਜਾਬਾਂ ਦੀ, ਪੰਜਾਬ ਦੇ ਕਿਸਾਨਾਂ ਦੀ ਹਾਲਤ
ਨਹੀਂ
ਕਮਜ਼ੋਰ ਕਿਉਂ ਹੋਵੇ, ਉਹ ਗਰੀਬ ਕਿਉਂ ਰਹਿਣ?
ਗਲਤ ਨੂੰ ਸਹੀ ਕਰਨ ਦਾ, ਤੇ ਉਹ ਕੋਈ ਨਾ ਕੋਈ 2-2.5 ਮਹੀਨੇ ਦੇ ਵਿੱਚ ਫਾਰਮੂਲਾ ਤਾਂ ਬਣਦਾ ਨਾ। ਫਾਰਮੂਲਾ ਤਾਂ ਜਿਹਨੀ ਐਜੀਟੇਸ਼ਨ ਸ਼ੁਰੂ ਕਰਾਈ ਉਹਨਾਂ ਨੇ ਬਣਾਇਆ ਹੈ 2022 ਤੱਕ ਰੋਟੀਆਂ ਖਾਣ ਦਾ, ਲੰਗਰ ਖਾਣ ਦਾ, ਪੈਸੇ ਇਕੱਠੇ ਕਰਨ ਦਾ, ਉਹਨੀ ਤਾਂ ਆਪਣਾ ਬਣਾਇਆ ਆ, ਪਰ ਕਿਸਾਨਾਂ ਲਈ ਕੋਈ ਫਾਰਮੂਲਾ ਨਹੀਂ ਬਣਾਇਆ ਆ। ਸੋ ਇਸ ਕਰਕੇ ਜਿਹੜੀ ਹੁਣ ਆਉਣ ਵਾਲੇ 2-3 ਦਿਨ ਜਿਹੜੀ ਨੈਗੋਸ਼ੀਏਸ਼ਨ ਹੈ ਉਹਦੇ ਬਾਰੇ ਮੈਨੂੰ ਫਿਕਰ ਹੈ, ਉਹ ਕਰਾਂਗੇ ਆਪਾਂ ਥੋੜ੍ਹੀ ਦੇਰ ਬਾਅਦ ਗੱਲ। ਅਤੇ ਚਲੋ ਇੱਧਰ ਅਮਰੀਕ ਭਾਅ ਜੀ, ਹਰਪ੍ਰੀਤ ਸੰਧੂ ਹਾਂਜੀ ਜੁੜੇ ਨੇ ਸਾਡੇ ਨਾਲ ਐਲਬਰੀ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਮਰੀਕ ਭਾਅ ਜੀ ਤੋਂ ਜ਼ਿਆਦਾ ਉਮੀਦ ਹੈ ਨਾ ਰੱਖੋ ਇਸ ਵੇਲੇ, ਉਹ ਹੋਮਵਰਕ ਕਰਕੇ ਆਉਣਗੇ। ਅੱਜ ਕੱਲ੍ਹ ਸਕੂਲ ਵਿੱਚ ਬੱਚਿਆਂ ਦੀਆਂ ਫਾਈਨਲ ਰਿਪੋਰਟਾਂ ਬਣਾਉਣ ਦਾ ਸਮਾਂ ਹੈ, ਸੋ ਟੀਚਰ ਬਹੁਤ ਬਿਜ਼ੀ ਹੁੰਦੇ ਨੇ, ਵਰਸਟ ਟਾਈਮ ਆਫ ਦਾ ਈਅਰ ਫੋਰ ਟੀਚਰਸ। ਆ 4 ਵੀਕ ਤਾਂ
ਇਹ ਗੱਲ ਤਾਂ ਉਦਾਂ ਨਹੀਂ, ਇਹ ਗੱਲ ਤਾਂ ਇਹ ਨਹੀਂ, ਬਹੁਤ ਬਹੁਤ ਵਧੀਆ ਕਿ ਇਹ ਪਤਾ ਨਹੀਂ ਇਹਨੂੰ ਸਾਰਾ ਪਤਾ ਹੈ ਸਕੂਲਾਂ ਬਾਰੇ, ਇਹ
ਟੀਚਰ ਹੈ
ਅੱਜ ਕੱਲ ਸਾਡੇ ਜਿਹੜੇ,
ਇਹ ਹਰਪ੍ਰੀਤ ਹੁਣੀ ਟੀਚਰ ਹੈ, ਕਹਿੰਦੇ ਵੀ ਜਿਹੜਾ ਆ 4 ਵੀਕ ਤਾਂ ਟੀਚਰ ਕੰਪਿਊਟਰ ਸਾਹਮਣੇ ਬਹਿ ਕੇ ਬ੍ਰੇਕਫਾਸਟ ਡਿਨਰ ਕਰਦੇ ਨੇ,
ਰਿਪੋਰਟਾਂ ਹਾਂਜੀ ਫਾਈਨਲ ਰਿਪੋਰਟਾਂ ਲਿਖ ਰਹੇ ਹਾਂ ਇਸ ਵੇਲੇ, ਅਸੀਂ ਮਾਰਕ ਐਂਟਰ ਕਰ ਰਹੇ ਹਾਂ, ਰਿਪੋਰਟਾਂ ਲਿਖ ਰਹੇ ਹਾਂ, ਕੰਪਾਈਲ ਕਰ ਰਹੇ ਹਾਂ ਸਾਰੇ ਇਹਨੂੰ, ਉਹ ਅੱਜ ਵੀ ਮੈਂ ਕਾਫੀ ਕੰਮ ਕਰਨਾ ਹੈ ਤੋਂ ਪ੍ਰੋਗਰਾਮ ਤੋਂ ਬਾਅਦ, ਕੱਲ ਵੀ ਕਰਨਾ ਹੈ,
ਹਾਂਜੀ ਹਾਂਜੀ,
ਤੇ ਉਹ ਕਾਫੀ ਬਿਜ਼ੀ ਹੈ ਇਸ ਵੇਲੇ, ਬਿਲਕੁਲ ਸਮਝਦੇ ਸਾਡੀ ਗੱਲ,
ਕਹਿੰਦੇ ਬਹੁਤੀ
ਉਮੀਦ ਤਾਂ ਰੱਖਣੀ ਚਾਹੀਦੀ ਆ, ਇਹ ਤੋਂ ਸਕੂਲ ਤੋਂ ਸੇਵਾ ਵੀ ਬਹੁਤ ਸਨ, ਹੋਰ ਵੀ ਬਹੁਤ ਜ਼ਿਆਦਾ ਕੰਮ ਆ, ਉਹਦੇ ਵਿੱਚ ਵੀ ਜਿਹੜੀ ਸ਼ਮੂਲੀਅਤ ਨਾ ਸਾਡੀ ਪਾਰਟੀਸਪੇਸ਼ਨ ਆ ਉਹ ਐਕਟਿਵ ਆ ਮੰਦੀ, ਤੁਹਾਡੇ ਨਾਲ ਕੱਲ ਵੀ ਗੱਲ ਹੋ ਰਹੀ ਸੀ,
ਹਾਂਜੀ, ਤੇ ਅਸਲ ਦੇ ਵਿੱਚ ਜਿਹੜਾ ਨਾ ਮੈਸੇਜ ਸਾਨੂੰ ਹੋਰ ਵੀ ਆ ਰਹੇ, ਪਾਲਾ ਬੈਂਸ ਕੋਬਰਮ ਵਾਲੇ ਕਹਿ ਰਹੇ ਨੇ ਕਿ ਭਾਜੀ ਲਾਡੀ ਬੈਂਸ ਦੇ ਪਿਤਾ ਦਾ ਪੰਜਾਬ 'ਚ ਚੱਲ ਰਿਹਾ ਸਟੀਲ ਬਿਜ਼ਨਸ, ਬਹੁਤ ਵਧੀਆ ਆਮਦਨ ਹੁੰਦੀ ਆ, ਕੋਈ ਵੀ ਸਰਦਰਦੀ ਨਹੀਂ ਹੈਗੀ। ਅੱਛਾ, ਕਿਆ ਬਾਤ ਹੈ, ਚਲੋ ਹੋਰ ਥੋੜ੍ਹੀ ਜਾਣਕਾਰੀ ਦਿਓ ਇਹਦੇ ਬਾਰੇ ਸਾਨੂੰ। ਤਾਂ ਸਾਡੇ ਨਾਲ ਸੱਜਣ ਹੋਰ ਵੀ ਜੁੜੇ ਸੀ ਈਮੇਲ ਦੇ ਰਾਹੀਂ, ਸੁਰਿੰਦਰ ਸਿੰਘ ਹੁਣੀ ਹੈ ਨਾ, ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਸੀਗੀ, ਅਤੇ ਕਹਿੰਦੇ ਕਿ ਪ੍ਰੋਗਰਾਮ ਅਸੀਂ ਸੁਣਦੇ ਹਾਂ ਜੀ, ਅਤੇ ਔਨ ਬ੍ਰੇਕ ਫਰੋਮ ਵਰਕ, ਅਤੇ ਬਾਕੀ ਕਹਿੰਦੇ ਮੇਰੇ ਪਿਤਾ ਜੀ ਸਰਦਾਰ ਜਸਵੰਤ ਸਿੰਘ ਵੀ ਪ੍ਰੋਗਰਾਮ ਦੇ ਇੰਤਜ਼ਾਰ ਕਰਦੇ ਰਹਿੰਦੇ ਨੇ ਵੀਕਐਂਡ 'ਤੇ ਸੁਣਨ ਦੇ ਲਈ, ਸੋ ਬਹੁਤ ਬਹੁਤ ਧੰਨਵਾਦ ਜੀ, ਅਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ, ਅਤੇ ਮੈਂ ਕੋਸ਼ਿਸ਼ ਕਰ ਰਿਹਾ ਪਾਲਾ ਬੈਂਸ ਉਹਨਾਂ ਨਾਲ ਗੱਲਬਾਤ ਕਰਨ ਦੀ, ਉਹ ਮੇਰੇ ਨਾਲ ਸ਼ਾਇਦ ਜੁੜ ਰਹੇ ਨੇ, ਅਤੇ ਉਹ ਵੀ ਕਿਊ ਦੇ ਵਿੱਚ ਨੇ, ਅਤੇ ਮੈਂ ਗੱਲਬਾਤ ਸ਼ੁਰੂ ਕਰਾਂਗਾ। ਅਮਰੀਕ ਭਾਅ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਦੇ ਉਸ ਪਾਰ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਘੱਟ ਸਮੇਂ 'ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ, ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼, ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106 5394।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Dil naal dil mile, taiyon gal bandi hai, yaar bal yaar da dhyan hona chahida. Gal hui hundi, jide vich koi gal hove, gallan vichon gal da gyan hona chahida. Main ha dosto Amandeep Sidhu. ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ, ਅਮਰੀਕ ਭਾਅ ਜੀ ਸਿਡਨੀ ਤੋਂ ਮੇਰੇ ਨਾਲ ਸ਼ਾਮਿਲ ਨੇ। ਸੋ ਅਮਰੀਕ ਭਾਅ ਜੀ ਗੱਲਬਾਤ ਕਾਫੀ ਮਗੀ ਹੋਈ ਆ, ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ, ਸੁਣ ਰਹੇ ਨੇ, ਤੇ ਚੰਗਾ ਲੱਗ ਰਿਹਾ, ਸੰਵਾਦ ਚੱਲ ਰਿਹਾ। ਦੇਖੋ ਇਹ 'ਚ ਨਥਿੰਗ ਪਰਸਨਲ, ਮੈਂ ਇੱਕ ਵਾਰੀ ਫੇਰ ਗੱਲ ਕਲੀਅਰ ਕਰ ਦੇਵਾਂ ਕਿ ਅਮਰੀਕ ਭਾਅ ਜੀ BJP ਦੇ ਸਪੋਰਟਰ ਨਹੀਂ ਹੈਗੇ, ਨਾ ਹੀ ਮੈਂ ਬਾਦਲਾਂ ਦਾ ਸਪੋਰਟਰ ਹਾਂ ਅਤੇ ਨਾ ਹੀ ਕੋਈ ਕਾਂਗਰਸ ਦਾ ਅਤੇ ਆਮ ਆਦਮੀਆਂ ਦਾ ਸਪੋਰਟਰ ਹੈ। ਅਸੀਂ ਇੱਕ ਸੰਵਾਦ ਕਈ ਵਾਰੀ ਸ਼ੁਕਲ ਮੇਲੇ ਦੇ ਲਈ ਗੱਲ ਕਰ ਲਈ ਕਿ ਸੰਵਾਦ ਰਚਣਾ ਚਾਹੀਦਾ, ਅਸੀਂ ਡਿਸਰਿਸਪੈਕਟਫੁੱਲ ਨਹੀਂ ਹੈਗੇ, ਅਸੀਂ ਕਿਸੇ ਨੂੰ ਗਲਤ ਨਾਮ ਨਾਲ ਨਹੀਂ ਬੁਲਾਉਂਦੇ, ਅਤੇ ਗੱਲ ਸੰਵਾਦ ਦੀ ਹੈ, ਗੱਲ ਚੱਲਣੀ ਚਾਹੀਦੀ ਹੈ। ਤੁਸੀਂ ਵੀ ਬਹੁਤ ਵਧੀਆ ਸਾਡੇ ਨਾਲ ਜੁੜਦੇ ਹੋ, ਇੱਕ ਸੰਜੀਦਾ ਸੰਵਾਦ ਹੁੰਦਾ ਆ। ਸੋ ਅਮਰੀਕ ਭਾਅ ਜੀ ਆਪਾਂ ਇੰਡੀਆ ਤੋਂ ਲਈਏ ਫਿਰ ਆਪਣੇ ਮਿੱਤਰ ਪਿਆਰੇ ਨੂੰ ਪ੍ਰੋਗਰਾਮ ਚ ਪੁੱਛੀਏ ਕੀ ਹੋ ਰਿਹਾ।
ਹਾਂਜੀ ਅਮਨਦੀਪ, ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹਨਾ ਆ, ਜਿੱਦਾਂ ਸਾਡੀ ਗੱਲ ਸਵੇਰ ਤੋਂ ਚੱਲ ਰਹੀ ਆ, ਤੁਹਾਨੂੰ ਨੀ ਲੱਗ ਰਿਹਾ ਕਿ ਇਸ ਪ੍ਰਸਥਿਤੀ ਦੇ ਵਿੱਚ ਵਿਰੋਧੀ ਪਾਰਟੀ ਜਿਹੜੀ ਇਸ ਵੇਲੇ ਜਿਹੜੀ ਜਿਹਨਾਂ ਨੇ ਐਜੂਟੇਸ਼ਨ ਮਤਲਬ ਬਿੱਲ ਪਾਸ ਕਰਾਏ ਆ ਬੀਜੇਪੀ ਨੇ, ਉਹ ਦੋ ਫਰੰਟਾਂ ਤੇ ਕਾਮਯਾਬ ਹੋ ਗਈ ਆ। ਇੱਕ ਤਾਂ ਜਿਹੜੇ ਪੰਜਾਬ ਦੇ ਲੀਡਰ ਆ ਉਹਨਾਂ ਨੂੰ ਲੋਕਾਂ ਤੋਂ ਅਲੱਗ ਕਰ ਦਿੱਤਾ, ਲੋਕਾਂ ਦੇ ਵਿੱਚ ਉਹਨਾਂ ਦੀ ਇੱਕ ਜਿਹੜਾ ਤੁਹਾਡੀ ਐਜੂਟੇਸ਼ਨ ਜਿਹੜੀ ਹੋ ਰਹੀ ਆ ਉਹਨੂੰ ਲੀਡਰਸ਼ਿਪ ਤੋਂ ਵੀ ਅਲੱਗ ਕਰਦਾ, ਉਹਦਾ ਵੀ ਕੋਈ ਲੀਡਰ ਨਹੀਂ ਆ। ਤੇ ਹੁਣ ਜਿਹੜੀ ਸਿਚੁਏਸ਼ਨ ਆ ਇਹ ਬੜੀ ਇੱਕ ਤਰ੍ਹਾਂ ਦੇ ਨਾਲ ਬੜੀ ਘਾਤਕ ਸਿਚੁਏਸ਼ਨ, ਇੱਕ ਤਰ੍ਹਾਂ ਦੇ ਨਾਲ ਇੱਦਾਂ ਦੀ ਸਿਚੁਏਸ਼ਨ ਬਣ ਗਈ ਆ, ਦੋਨਾਂ ਕੋਲ ਲੀਡਰ ਨਹੀਂ ਹੈ। ਜਿੱਦਾਂ ਜਿਹੜੇ ਜਿਹੜੇ ਜੇ ਲੀਡਰ ਆ ਪੰਜਾਬ ਦੇ ਉਹਨਾਂ ਦੇ ਨਾਲ ਉਹਨਾਂ ਦੀ ਜਨਤਾ ਉਹਨਾਂ ਦੇ ਨਾਲ ਨਹੀਂ ਆ, ਜਿਹੜੀ ਜਿਹੜੇ ਲੋਕ ਆ ਉਹਨਾਂ ਕੋਲ ਲੀਡਰ ਨਹੀਂ ਹੈ।
ਵੈਰੀ ਇੰਟਰਸਟਿੰਗ, ਤੇ ਇਹ ਆਪਾਂ ਗੱਲਬਾਤ
ਪੁੱਛਿਓ ਆਪਣੇ ਜਿਹੜੇ ਐਕਸਪਰਟ ਆ।
ਬਸ ਉਹ ਸੁਣ ਰਹੇ ਆ, ਤੇ ਮੇਰੇ ਨਾਲ ਹਰਪ੍ਰੀਤ ਸਿੰਘ ਪਾਲਾ ਕੰਗ ਜੁੜ ਚੁੱਕੇ ਨੇ, ਪਿੰਡ ਮਲਪੁਰ ਅੜਕਾ ਨਵਾਂ ਸ਼ਹਿਰ ਤੋਂ। ਤੇ ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਹਰਮਨ ਰੇਡੀਓ ਸੁਣਨ ਵਾਲੇ ਜਿੰਨੇ ਵੀ ਸਰੋਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਵੱਲੋਂ ਗੁੱਡ ਮਾਰਨਿੰਗ,
ਪਾਠੀ ਬੋਲ ਪਿਆ ਕਿ ਨਹੀਂ?
ਨਹੀਂ, ਪਾਠੀਆਂ ਨੇ ਧੂੜਾਂ ਪੱਟੀਆਂ ਜੀ, ਤਿੰਨ ਗੁਰਦੁਆਰੇ, ਤਿੰਨਾਂ ਦੇ ਵਿੱਚ ਸਪੀਕਰ ਤਾਰ ਤਾੜ ਵੱਜ ਰਹੇ ਆ।
ਅੱਛਾ, ਸਮਝ ਕੋਈ ਨੀ ਆ ਰਿਹਾ, ਸਮਝ ਕੋਈ ਨੀ ਆ ਰਿਹਾ,
ਗੁਰਬਾਣੀ ਹੈ ਪਰ ਸਮਝ ਨੀ ਨਾ, ਕੋਈ ਸਮਝਣਾ ਚਾਹੁੰਦਾ ਨੀ ਅਸਲ ਚ ਕੋਈ। ਜਿਹੜੇ ਗੁਰਦੁਆਰਿਆਂ ਦੇ ਕਮੇਟੀ ਮੈਂਬਰ ਆ ਜਾਂ ਉਹ ਆ ਨਾ, ਉਹਨਾਂ ਨੂੰ ਕੋਈ ਮਤਲਬ ਨੀ ਹੈਗਾ, ਤੇ ਹੈਗਾ ਕਿ ਲੋਕਾਂ ਨੇ ਆਰੇ ਲਾਏ ਆ, ਬਸ ਦਗੜ ਦਗੜ ਹੋਈ ਜਾ ਰਹੀ ਵਾ। ਬਾਣੀ ਸਮਝਣ ਦਾ ਵਿਸ਼ਾ, ਵੈਸੇ ਸਮਝਣ ਦਾ ਮਤਲਬ ਨੀ ਰੱਖਦੇ ਉਹ, ਜੇ ਅਸੀਂ ਬਾਣੀ ਸਮਝ ਲਈ ਨਾ, ਫਿਰ ਜਿਹੜਾ ਕਿਸਾਨ ਐਜੂਟੇਸ਼ਨ ਵੀ ਹੋ ਰਿਹਾ, ਜੇ ਅਸੀਂ ਬਾਣੀ ਸਮਝੀ ਹੁੰਦੀ ਫਿਰ ਮੇਰਾ ਖਿਆਲ ਇਹ ਵੀ ਅਸੀਂ ਹੋਣਾ।
ਜੀ ਜੀ ਜੀ,
ਉਹਨਾਂ ਦਾ ਸਾਰਾ ਕੁਝ ਸਾਨੂੰ ਪਹਿਲਾਂ ਹੀ ਲਿਖ ਕੇ ਦਿੱਤਾ। ਆਪਾਂ ਕਿਸੇ ਨੂੰ ਕਹਿੰਦੇ ਨਾ ਤੇ ਤੂੰ ਆਹ ਗੱਲ ਕਹਿੰਦਾ, ਦੱਸ ਕਿੱਥੇ ਲਿਖਿਆ ਆ, ਪਰ ਉਹ ਤਾਂ ਸਾਨੂੰ ਹੁਣ ਲਿਖ ਕੇ ਹੀ ਦੇ ਗਏ ਨਾ, ਹੁਣ ਸੁਣ ਜਿਹੜਾ ਲਿਖਿਆ ਆਪਾਂ ਅਰਥੀ ਪੜ੍ਹਨਾ ਸਮਝਣਾ।
ਅੱਛਾ ਅਰਪ੍ਰੀਤ, ਜਿਹੜਾ ਅਮਰੀਕ ਭਾਜੀ ਨੇ ਕੁਐਸਚਨ ਕੀਤਾ ਸੀਗਾ ਕਿ ਬੀਜੇਪੀ ਦੀ ਜਿਹੜੀ ਕਾਮਯਾਬੀ ਇਹ ਰਹੀ ਹੈ ਕਿ ਉਹਨਾਂ ਨੇ ਲੀਡਰਾਂ ਨੂੰ ਲੋਕ ਮਨਫੀ ਕਰਤੇ, ਲੀਡਰਾਂ ਦੇ ਲੀਡਰ ਤਾਂ ਕਿਤੇ ਦਿਸਦੇ ਹੀ ਨਹੀਂ ਹੈਗੇ, ਔਰ ਜਿਹੜੀ ਲਹਿਰ ਹੈ ਉਹਦਾ ਕੋਈ ਲੀਡਰ ਨਹੀਂ ਰਿਹਾ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਦੇਖੋ ਜਿਹੜਾ ਕਿਸਾਨ ਐਜੂਕੇਸ਼ਨ ਚੱਲ ਰਿਹਾ ਨਾ ਜੀ, ਇਹਦੇ ਵਿੱਚ ਅੱਜ ਤੱਕ ਜੇ ਇਸ ਬੁਲੰਦੀ ਤੱਕ ਪਹੁੰਚਿਆ ਉਹ ਤਾਂ ਹੀ ਪਹੁੰਚਿਆ ਕਿ ਲੀਡਰ ਹੈ ਨੀ ਇਹਨਾਂ ਦਾ ਕੋਈ, ਹਰੇ ਕੋਈ ਆਪਣਾ ਹੀ ਲੈ ਕੇ ਤੁਰਿਆ, ਉਹ ਕਹਿੰਦਾ ਮੈਂ ਹੀ ਮੋਹਰੇ, ਉਹ ਕਹਿੰਦਾ ਮੈਂ ਹੀ ਮੋਹਰੇ। ਦੇਖੋ ਪੰਜਾਬ ਦੇ ਵਿੱਚ 31 ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਰਜਿਸਟਰਡ ਨੇ, ਜੇ ਆਪਾਂ ਅਨਰਜਿਸਟਰਡ ਵਿੱਚ ਹੀ ਪਾ ਲਈਏ ਮੇਰਾ ਖਿਆਲ 100 ਨੂੰ ਪਹੁੰਚ ਜਾਣੀ ਹੈ ਪੰਜਾਬ ਦੀ।
ਅੱਛਾ,
ਹਾਲਾਂਕਿ ਪੂਰੇ ਭਾਰਤ ਦੀ 400 ਤੋਂ ਵੱਧ ਕਿਸਾਨ ਜਥੇਬੰਦੀ ਦੀ ਸ਼ਮੂਲੀਅਤ ਹੋ ਰਹੀ ਹੈ ਇਹਦੇ ਵਿੱਚ, ਤੇ ਜਿਹੜੀਆਂ ਕਿ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਦਿਸ ਜਾਊਗੀ। ਪਰ ਇਹ ਸਾਰੇ ਲੋਕ, ਹਰੇਕ ਕੋਈ ਬੰਦਾ ਕਹਿੰਦਾ ਮੈਂ ਲੀਡਰ ਆ ਮੋਹਰੇ, ਲੀਡਰ ਲੈਸ ਵੀ ਤਾਂ ਹੀ ਆ ਕਿ ਅਸੀਂ ਸਾਰੇ ਲੀਡਰ ਆ। ਠੀਕ ਹੈ, ਤੁਸੀਂ ਪਹਿਲਾਂ ਗੱਲ ਕੀਤੀ ਨਾ ਵੀ ਸਾਨੂੰ ਇੱਕ ਦੀਦਾ ਜੀ ਦੀਪ ਸਿੱਧੂ ਜੀ ਦਾ, ਹਨਾ, ਦੀਪ ਸਿੱਧੂ ਨੂੰ ਕੋਈ ਲੀਡਰ ਮੰਨ ਨਹੀਂ ਆ, ਉਹਨੂੰ ਤਾਂ ਚੱਕ ਕੇ ਵੱਖ ਬਿਠਾ ਦਿੱਤਾ ਵੀ ਪੰਜਾਬ ਤੋਂ ਬਾਹਰ ਕਰਦਾ, ਕਹਿੰਦੇ ਚਾਹੇ ਸੰਭੂ ਤੇ ਬਹਿ ਜਾ ਜੇ ਬੈਠਾ, ਤੇਰੇ ਕੋਲ ਆਉਣਾ ਆਉਣਾ ਵੀ ਹੈ ਨੀ, ਕਿਉਂਕਿ ਉਹ ਬੰਦਾ ਸੋਚ ਸਮਝ ਕੇ ਗੱਲ ਕਰਦਾ ਨਾ। ਹੁਣ ਦੇਖੋ ਕਿਸਾਨ ਜਥੇਬੰਦੀਆਂ ਚਲੋ ਜਿੰਨਾ ਵੀ ਐਜੂਕੇਸ਼ਨ ਕਰਦੇ, ਮੈਂ ਕਹਿੰਦਾ ਚਲੋ ਅੱਜ ਤੁਰੇ ਹੋਏ ਆ, ਰਾਹਾਂ ਦੇ ਵਿੱਚ ਨੇ, ਕੁਛ ਇਹਦੀ ਤਸ਼ੱਦਦ ਵੀ ਝੱਲੇ ਨੇ, ਪਰ ਫੇਰ ਵੀ ਸਾਡੇ ਸਤਿਕਾਰ ਤੇ ਆ। ਪਰ ਜੇ ਅਸੀਂ ਦੇਖੀਏ ਅੱਜ ਬੀਜੇਪੀ ਦੇ ਨਾਲ ਟੇਬਲ ਤੇ ਬਹਿ ਕੇ ਗੱਲ ਕਰਨੀ ਹੋਗੀ, ਉਹਨਾਂ ਦੇ ਕੋਲ ਏਡੇ ਏਡੇ ਮਾਇੰਡ ਬੈਠੇ ਨੇ, ਇਹ ਮੈਨੂੰ ਕਿੰਨੇ ਅਗਲ ਬੰਦੇ ਜਿਹੜੇ ਇਹਨੇ ਸਮਝ ਲੈਣਗੇ, ਉਹਨਾਂ ਦੀ ਉਹਨਾਂ ਵਾਲੀ ਪੋਲਿਸੀ ਸਮਝ ਲੈਣਗੇ, ਉਹਨਾਂ ਦੇ ਨਾਲ ਇੱਕ ਥੋਕ ਕੇ ਅੱਖ ਚੱਕ ਪਾ ਕੇ ਗੱਲ ਕਰ ਸਕਦੇ ਨੇ, ਕਿੰਨੇ ਕੁ ਨੇ ਇਹਨਾਂ ਦੇ ਵਿੱਚੋਂ, ਮੇਰਾ ਖਿਆਲ ਬਹੁਤੇ ਹੋਣੇ ਨੀ। ਜਿਹਦੇ ਵਿੱਚ ਇੱਕ ਪਾਸੇ ਅਸੀਂ ਰੌਲਾ ਪਾਉਂਦੇ ਹਾਂ ਜੀ ਨੌਜਵਾਨ ਸਾਡਾ ਸਾਥ ਨੀ ਦਿੰਦੇ, ਨੌਜਵਾਨਾਂ ਨੂੰ ਸਾਡੇ ਨਾਲ ਆਉਣਾ ਚਾਹੀਦਾ, ਪਰ ਨੌਜਵਾਨ ਤੁਹਾਡੇ ਨਾਲ ਆਉਣ, ਤੁਹਾਡੀਆਂ ਝਾੜ ਕੇ ਦਰੀਆਂ ਵਿਛਾ ਦੇਣ, ਤੁਸੀਂ ਗੱਲਾਂ ਕਰਕੇ ਭਾਸ਼ਣ ਦੇ ਕੇ ਚਲੇ ਜਾਓ, ਦਰੀਆਂ ਇਕੱਠੀਆਂ ਕਰਕੇ ਰੱਖਣ, ਇੱਥੇ ਤੱਕ ਚਾਹੀਦਾ ਤੁਹਾਨੂੰ ਨੌਜਵਾਨ।
ਹਾਂਜੀ ਹਾਂਜੀ,
ਜੇ ਤੁਹਾਨੂੰ ਨੌਜਵਾਨ ਚਾਹੀਦਾ, ਤੁਸੀਂ ਨੌਜਵਾਨ ਨੂੰ ਬਰਾਬਰ ਦਾ ਹੱਕ ਦਾ ਦਿਓ ਵਿੱਚ। ਤੁਸੀਂ ਚਲੋ ਕਿਸਾਨ ਜਥੇਬੰਦੀਆਂ ਵਾਲੇ ਸੀ, ਇੱਕ ਟੀਮ ਬਣਾ ਕੇ ਜਾਂਦੇ, ਭਾਵੇਂ 11 ਬੰਦਿਆਂ ਦੀ ਬਣਾ ਕੇ ਜਾਂਦੇ, ਤੇ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ, ਇਹ ਸਾਡੇ ਲੀਡਰ, ਇਹਦੇ ਵਿੱਚ ਇੰਨੇ ਨੌਜਵਾਨ ਨੇ। ਹੁਣ ਇਹਨੇ ਪਿੱਛੇ ਜਿਹਾ ਟੀਮ ਬਣਾਈ ਸੀ, ਕਹਿੰਦੇ ਜਿਹਦੇ ਵਿੱਚ ਕੁਛ ਕਲਾਕਾਰ ਪਾ ਲੈਂਦੇ, ਹਨਾ, ਤੇ ਚਲੋ ਜੇ ਕਲਾਕਾਰ ਪਾ ਲਏ, ਕਲਾਕਾਰਾਂ ਦੇ ਨਾਲ ਖਸਤਾ ਹੋ ਜਾਂਦਾ, ਪਰ ਜਿਹੜਾ ਤੁਸੀਂ ਜਿਸ ਸਿਆਸੀ ਧਿਰ ਦੇ ਨਾਲ ਜਾ ਕੇ ਗੱਲ ਕਰਨੀ ਹੈ ਜਿਹਨਾਂ ਦੇ ਕੋਲ ਹਰ ਪੈਦੜਾ, ਉਹਨਾਂ ਦੇ ਨਾਲ ਕਲਾਕਾਰ ਗੱਲ ਨਹੀਂ ਕਰ ਸਕਦੇ।
ਹਰਪ੍ਰੀਤ ਜੀ, ਮੈਂ ਤੁਹਾਡੀ ਗੱਲਬਾਤ ਦੇ ਵਿੱਚ ਵੀ ਕਲਾਕਾਰਾਂ ਨੂੰ ਵਿੱਚ ਲਿਆਉਣ ਦੇ, ਕਲਾਕਾਰਾਂ ਤੋਂ ਉੱਥੇ ਜਾ ਕੇ ਤੁਸੀਂ ਕਵਾਲੀਆਂ ਕਰਾਉਣੀਆਂ, ਕਲਾਕਾਰ ਨੂੰ ਕੀ ਨੌਜਵਾਨਾਂ ਨੂੰ ਲੈ ਕੇ ਜਾਓ, ਜਿਹੜਾ ਇੱਕ ਨੌਜਵਾਨ ਆ ਚਾਹੇ ਉਹ ਕਲਾਕਾਰ ਹੋਵੇ ਚਾਹੇ ਕੋਈ ਹੋਵੇ, ਕਲਾਕਾਰਾਂ ਨੂੰ ਅਸੀਂ ਕੀ ਕਰਨਾ, ਜਿੱਥੇ ਦੇਖੋ ਨਾ ਕਲਾਕਾਰਾਂ ਨੂੰ ਅਸੀਂ ਬੁਲਾ ਲੈਂਦੇ ਹਾਂ, ਜਿੱਥੇ ਕੋਈ ਕੰਮ ਨਾ ਹੋਵੇ ਕਲਾਕਾਰ ਬੁਲਾ ਲਓ। ਹੁਣ ਕਲਾਕਾਰਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ, ਬੀਜੇਪੀ ਦੇ ਵਿੱਚ ਕਈ ਕਲਾਕਾਰ ਇੱਦਾਂ ਦੇ ਆ ਜਿਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕੰਪਿਊਟਰ ਆ ਕਿ ਇਹ ਵਾਟਰ ਕੂਲਰ ਆ। ਕਲਾਕਾਰਾਂ ਤੋਂ ਤੁਸੀਂ ਕੀ ਕਰਾਉਣਾ, ਨੌਜਵਾਨ ਨੂੰ ਲੈ ਕੇ ਜਾਓ ਪੜ੍ਹੇ ਲਿਖੇ ਨੂੰ, ਤੁਸੀਂ ਕਿੰਨੀ ਕੇ ਇਸ ਗੱਲ ਨਾਲ ਸਹਿਮਤ ਕਰਦੇ ਆ?
ਖੇਤੀ ਦਾ ਪਤਾ ਕਲਾਕਾਰ ਇਹ ਉਹਨਾਂ ਦੇ ਨਾਲ ਲੋਕ ਥੋੜੇ ਜਿਹੇ ਸਾਡੀ ਯੰਗਸਟਰ ਜਿਹੜੀ ਲਾਈਨ ਆ ਉਹ ਜ਼ਿਆਦਾ ਜੁੜੀ ਆ, ਉਹ ਇਕੱਠ ਹੋਣ ਲੱਗ ਪਏ, ਪਰ ਉਹਨਾਂ ਨੂੰ ਕਿੱਥੇ ਰੱਖਣਾ ਇਹ ਤੁਹਾਡਾ ਦਿਮਾਗ ਹੋਣਾ ਚਾਹੀਦਾ ਸੀ, ਇਹਨਾਂ ਨੂੰ ਇਕੱਠਾਂ ਤੱਕ ਰੱਖਣਾ, ਇਹਨਾਂ ਨੂੰ ਅਸੀਂ ਕਿੱਦਾਂ ਲੈ ਕੇ ਜਾਣਾ, ਇਹਨਾਂ ਤੋਂ ਕਿਹੜੀ ਗੱਲ ਕਰਾਉਣੀ ਆ ਜਿਹੜੀ ਖੇਤੀ ਸਾਡੀ ਨੌਜਵਾਨ ਪੀੜ੍ਹੀ ਉਹ ਕੈਚ ਕਰਦੀ ਆ। ਪਰ ਜੇ ਤੁਸੀਂ ਕਹੋਗੇ ਅਸੀਂ ਕਲਾਕਾਰ ਆ ਕਿ ਬੀਜੇਪੀ ਦੇ ਉੱਥੇ ਟੇਬਲ ਤੇ ਬਿਠਾ ਦਈਏ, ਉਹ ਗੱਲ ਕਰ ਲਓਗੇ, ਹੁਣ ਉੱਥੇ ਗਾਣੇ ਨੀ ਵੀਰੇ ਉਹਨੇ ਸੁਣਨੇ, ਬੀਜੇਪੀ ਨੇ ਉਹ ਗੱਲਾਂ ਨੀ ਸੁਣਨੀਆਂ ਹੈਗੀਆਂ। ਹੁਣ ਦੇਖੋ ਬੀਜੇਪੀ ਦੇ ਵਿੱਚ ਕਿਹੜਾ ਕਲਾਕਾਰ ਲਾਈਨ ਹੈ ਨੀਗੀ, ਕਿੱਡੇ ਕਿੱਡੇ ਐਕਟਰ ਉਹਨਾਂ ਦੇ ਕੋਲ ਹੈਗੇ ਆ, ਅਨੁਪਮ ਖੇਰ ਵਰਗੇ, ਕਿਰਨ ਖੇਰ ਵਰਗੇ, ਸਨੀ ਦਿਓਲ ਵਰਗੇ, ਤੇ ਹੇਮਾ ਮਾਲਨੀ ਵਰਗੇ ਕਲਾਕਾਰਾਂ ਦੇ ਵਿੱਚ ਬਹੁਤ, ਮਨੋਜ ਤਿਵਾੜੀ ਵਰਗੇ ਵਿੱਚ ਬਿਹਾਰ ਤੋਂ ਜਿਹੜੇ ਨੇ ਬਹੁਤ ਤਕੜੇ ਉਹਨਾਂ ਕੋਲ ਹੈਗੇ, ਪਰ ਉਹ ਟੇਬਲ ਤੇ ਥੋੜੀ ਉਹਨਾਂ ਨੂੰ ਲੈ ਕੇ ਆਉਂਦੇ, ਟੇਬਲ ਤੇ ਤਾਂ ਉਹ ਆਪ ਹੀ ਬਹਿੰਦੇ ਆ ਨਾ।
ਹਾਂਜੀ, ਤੇ ਜਿਹੜੀ 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 ਇਹ ਗੱਲ ਚੱਲ ਰਹੀ ਹੈ ਕਿ ਹੁਣ ਆਪਾਂ ਦਿੱਲੀ ਪਹੁੰਚ ਗਏ ਹਾਂ, ਕਿਸਾਨ ਦਿੱਲੀ ਪਹੁੰਚ ਗਏ, ਉੱਧਰੋਂ ਮੱਧ ਪ੍ਰਦੇਸ਼ ਤੋਂ ਵੀ ਸੁਣਿਆ ਆ ਰਹੇ ਆ ਤੇ ਹਰਿਆਣੇ ਤੋਂ ਵੀ ਨਾਲ ਜੁੜ ਰਹੇ ਆ, ਤੇ ਹਰਪ੍ਰੀਤ ਹੁਣ ਸਿਚੁਏਸ਼ਨ ਇਹ ਹੈ ਕਿ ਦਿੱਲੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਆ ਉਹ ਦਿੱਲੀ ਤੋਂ ਬਾਹਰ ਥਾਂ ਦੇ ਰਹੀ ਆ ਵੀ ਇੱਥੇ ਬੈਠੇ ਜੋ ਮਰਜ਼ੀ ਕਰੀ ਜਾਓ, ਦੋ ਚਾਰ ਮਹੀਨੇ ਚੱਲੀ ਜਾਓ, ਔਰ ਕਈ ਕਹਿ ਰਹੇ ਕਿ ਦਿੱਲੀ ਦੇ ਵਿੱਚ ਜਾਣਾ ਚਾਹੀਦਾ, ਘਰਾਓ ਕਰਨਾ ਚਾਹੀਦਾ ਆ, ਤੇ ਉਹਦੇ ਨਾਲ ਕੀ ਹੁੰਦਾ ਕਿ ਦਿੱਲੀ ਦੇ ਵਿੱਚ ਉਹ ਬਾਹਰੋਂ ਨਾਕਾਬੰਦੀ ਕਰ ਦੇਣਗੇ, ਉਹ ਵੀ ਪ੍ਰੋਬਲਮ ਆਏਗੀ। ਕੀ ਸਿਚੁਏਸ਼ਨ ਹੈ, ਕਿੱਥੇ ਹੁਣ ਡੇਰੇ ਲੱਗਣਗੇ, ਮਤਲਬ ਸੰਸਦ ਦੇ ਮੂਹਰੇ ਲੱਗਣਗੇ ਜਾਂ ਪਿੱਛੇ ਜੰਤਰ ਤੰਤਰ ਮੰਤਰ ਲੱਗਣਗੇ ਜਾਂ ਬਾਹਰ ਜਿਹੜੀ ਇੱਕ ਥਾਂ ਦਿੱਤੀ ਜਾ ਰਹੀ ਹੈ 40-50 ਕਿਲੋਮੀਟਰ ਉੱਥੇ ਲੱਗਣਗੇ, ਕਿੱਥੇ ਫਾਇਦਾ ਹੈ, ਕੀ ਫਾਇਦਾ ਹੈ?
ਦੇਖੋ ਜਦੋਂ ਆਨੰਦਪੁਰ ਸਾਹਿਬ ਦੇ ਕਿਲੇ ਦੀ ਆਪਾਂ ਗੱਲ ਕਰਦੇ ਆ, ਉਹਦੇ ਘੇਰ ਦੀ ਗੱਲ ਕਰਦੇ ਆ ਨਾ, ਉਸ ਵੇਲੇ ਸਿੰਘ ਕਿਲੇ ਦੇ ਵਿੱਚ ਘੇਰੇ ਗਏ
ਜੀ,
ਠੀਕ ਹੈ ਜੀ। ਉਸ ਵੇਲੇ ਗੁਰੂ ਸਾਹਿਬ ਵੀ ਆਪ ਨਾਲ ਸੀ, ਪਰਿਵਾਰ ਸਾਰਾ ਨਾਲ ਸੀ, ਉਸ ਵੇਲੇ ਉਹ ਕਿਲੇ ਦੇ ਵਿੱਚ ਘੇਰੇ ਗਏ। ਹੁਣ ਜੇ ਆਪਾਂ ਉਹ ਤੋਂ ਕੁਝ ਸਿੱਖਿਆ ਲੈਣੀ ਹੋਵੇ, ਹੁਣ ਇਹ ਦੇਖਣਾ ਕਿ ਅਸੀਂ ਦਿੱਲੀ ਨੂੰ ਕਿਲੇ ਦੇ ਵਿੱਚ ਘੇਰਨਾ ਜਾਂ ਦਿੱਲੀ ਦੇ ਕਿਲੇ ਚ ਅਸੀਂ ਆਪ ਘੇਰ ਹੋਣਾ, ਜਾਂ ਤਾਂ ਸਾਡੇ ਕੋਲ ਇੱਦਾਂ ਬਹੁਤ ਵੱਡੀ ਤਾਦਾਦ ਹੋਵੇ ਵੀ ਜੇ ਅਸੀਂ ਵਿੱਚ ਵੀ ਘਿਰ ਗਏ ਤਾਂ ਬਾਹਰ ਵੀ ਰੌਣਕਾਂ ਮੁੱਕਣੀਆਂ ਨੀ, ਬਾਹਰ ਵੀ ਲੋਕਾਂ ਦੀ ਆਂਦਕ ਜਾਂਦਕ ਰਹਿਣੀ ਹੈ, ਜਿਹੜੀ ਕਿ ਇਹਦੀ ਆਸ ਵੀ ਹੈਗੀ ਆ ਕਿ ਲੋਕ ਹੋਰ ਨਾਲ ਜੁੜਨਗੇ, ਜਿਵੇਂ ਤੁਸੀਂ ਕਿਹਾ ਮੱਧ ਪ੍ਰਦੇਸ਼ ਤੋਂ ਲੈ ਕੇ ਹੁਣ ਤਾਂ ਆਂਧਰਾ ਪ੍ਰਦੇਸ਼ ਕਿਆ ਯੂਪੀ ਬਿਹਾਰ ਵਾਲੇ ਵੀ ਆ ਰਹੇ ਆ
ਜੀ,
ਰਾਜਸਥਾਨ ਵਾਲੇ ਤਾਂ ਕੱਲ੍ਹ ਪਹੁੰਚ ਹੀ ਗਏ ਆ
ਜੀ, ਜੀ
ਠੀਕ ਹੈ ਜੀ। ਪਰ ਜੇ ਅਸੀਂ ਉੱਥੇ ਇੱਕ ਜਗ੍ਹਾ ਤੇ ਬਹਿ ਕੇ ਮੰਨ ਲਓ ਜੰਤਰ ਮੰਤਰ ਦੇ ਬਹਿ ਜਾਂਦੇ ਹਾਂ, ਰਾਮਲੀਲਾ ਮੈਦਾਨ ਦੇ ਵਿੱਚ ਬਹਿ ਜਾਂਦੇ ਹਾਂ, ਅਸੀਂ ਉੱਥੇ ਦਰੀਆਂ ਵਿਛਾ ਕੇ ਸਟੇਜ ਤੇ ਲਾਉਂਦੇ ਹਾਂ, ਢਾਡੀ ਲਾਉਂਦੇ ਹਾਂ ਜਾਂ ਕਲਾਕਾਰ ਲਾਉਂਦੇ ਹਾਂ, ਉਹਨਾਂ ਨੂੰ ਸੁਣੀ ਜਾਂਦੇ ਹਾਂ, ਜਾਂ ਅਸੀਂ ਭਾਸ਼ਣ ਦੇ ਕੇ ਆ ਗਏ ਜਾਂ ਇੱਥੇ ਲੰਗਰ ਚਲਾਤਾ ਲੰਗਰ ਖਾ ਕੇ ਆ ਗਏ, ਮੇਰਾ ਖਿਆਲ ਸਾਡੀ ਇਹ ਪ੍ਰਾਪਤੀ ਨੀ ਹੋਣੀ, ਫਿਰ ਅਸੀਂ ਉੱਥੇ ਵੀ ਤਾਂ ਨਹੀਂ ਖਰਾਬ ਕਰ ਰਹੇ ਹਾਂ ਖੇਤਾਂ ਨਾ, ਜਿਹੜੇ ਹੁਣ ਕਿਸਾਨ ਕਹਿੰਦੇ ਕੋਈ ਗੱਲ ਨੀ ਭਾਵੇਂ 6 ਮਹੀਨੇ ਲੱਗ ਜਾਣ, ਇਹਨਾਂ ਨੂੰ ਸਿੱਧਾ ਤਾਂ ਐਸਟੀਮੇਟਰ ਮੇਰਾ ਚਾਹੀਦਾ ਨਾ, ਅਤੇ 7 ਦਿਨ ਹੈ ਜੀ ਸਾਡੇ ਕੋਲ, 7 ਦਿਨਾਂ ਦੇ ਵਿੱਚ, ਜੇ ਸਾਡੇ ਕੋਲ 4 ਦਿਨ ਹੈ, 4 ਦਿਨਾਂ ਦੇ ਵਿੱਚ ਸਾਡਾ ਤੁਸੀਂ ਹੱਲ ਕਰ ਦਿਓ, ਅਸੀਂ ਆਪਣਾ ਹੱਲ ਆਪ ਕਰ ਲਾਂਗੇ ਨਾ। ਹੁਣ ਕੱਲ੍ਹ ਦੀ ਇਹ ਵੀ ਚੱਲ ਰਹੀ ਹੈ ਕਿ ਪਾਰਲੀਮੈਂਟ ਘੇਰਨੀ ਚਾਹੀਦੀ ਹੈ,
ਦਿੱਲੀ ਹੁਣ ਪਹੁੰਚ ਗਈ ਆ, ਤੁਹਾਡੇ ਨੌਜਵਾਨ ਪਹੁੰਚ ਵੀ ਗਏ ਆ ਦਿੱਲੀ, ਸਭ ਕੁਛ ਪਹੁੰਚ ਗਏ ਆ, ਤੇ ਦਿੱਲੀ ਜਾ ਕੇ ਕੀ ਕੀ ਮਨਾਉਣਾ ਕੀ ਚਾਹੁੰਦੇ, ਜਿਹੜਾ ਸਟੇਟਸ ਕੋ ਆ ਇੱਦਾਂ ਹੀ ਰਹੇ ਜਿੱਦਾਂ ਪੰਜਾਬ ਦੇ ਵਿੱਚ ਇਹੀ ਬਰਕਰਾਰ ਕਰ ਦਿੱਤਾ ਜਾਵੇ, ਆਰਡੀਨੈਂਸ ਵਾਪਸ ਲੈ ਜਾਣ, ਇਹੀ ਇਹੀ ਗੱਲ ਆ ਨਾ?
ਨਹੀਂ ਦੇਖੋ ਜਿਹੜਾ ਨਾ ਕਿਸਾਨ ਹੈ, ਕਿਸਾਨ ਬੇਚਾਰਾ ਬਹੁਤ ਭੋਲਾ ਜਿਹਾ, ਆਪਾਂ ਇਹਨੂੰ ਕਹਿ ਲਈਏ ਸਾਧ ਹੈ, ਜਿਹੜਾ ਇੱਕ ਤਾਂ ਉਹ ਵੀ ਤੁਰਿਆ ਨਾਲ, ਜਿਹਨੂੰ ਬੇਚਾਰੇ ਨੂੰ MSP ਦੀ ਫੁੱਲ ਫਾਰਮ ਨੀ ਪਤਾ ਹੋਣੀ,
ਮੰਗ ਕੀ ਹੋਊਗੀ, ਕੀ ਕੀ ਤੁਸੀਂ ਕਹੋਗੇ ਆਰਡੀਨੈਂਸ ਵਾਪਸ ਲੈ ਲਓ, ਇਹੀ ਮੰਗ ਆ?
ਨਹੀਂ ਨਹੀਂ, ਜਿਹੜਾ ਮੈਂ ਹੋਵਾਂ ਨਾ, ਮੈਂ ਤਾਂ ਮੇਰੀਆਂ ਹੋਰ ਮੰਗਾਂ ਹੋਣੀਆਂ, ਜਿਹੜਾ ਉੱਥੇ ਅੱਜ ਇਹਨਾਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਬੈਠਾ, ਉਹਨਾਂ ਦੇ ਮੂੰਹ ਦੇ ਵਿੱਚ ਤਾਂ ਇੱਕੋ ਗੱਲ ਪਾਈ ਹੋਈ, ਸਾਡੀ MSP ਸ਼ੋਰ ਕਰ ਦਿਓ। ਵੈਸੇ ਪਹਿਲਾਂ MSP ਸ਼ੋਰ ਹੀ ਸੀ, ਫਿਰ ਥੋੜਾ ਉਹ ਚ ਖੁਦਕੁਸ਼ੀਆਂ ਰੁਕ ਗਈਆਂ। ਜਿਹੜਾ ਸਾਡਾ ਪਹਿਲਾ ਮਾਡਲ ਜਿਹੜਾ ਆਪਾਂ ਕਹਿੰਦੇ ਤਿੰਨੇ ਆਰਡੀਨੈਂਸ ਜੀ ਕੈਂਸਲ ਕਰ ਦਿਓ, ਚਲੋ ਜੀ ਤਿੰਨੇ ਅੱਜ ਕੈਂਸਲ ਵੀ ਨਹੀਂ ਕਰ ਦਿੱਤੇ। ਜਿਹੜਾ ਪਹਿਲਾ ਮਾਡਲ ਸੀ ਉਹ ਕਿਹੜਾ ਬਹੁਤ ਸੁਖਾਵਾ ਸੀ,
ਇਹੀ ਗੱਲ ਆਪਾਂ ਕਰ ਰਹੇ ਸੀ,
ਉਹ ਖੁਦਕੁਸ਼ੀ ਲੱਗੀ। ਪਰ ਇਹਦੇ ਵਿੱਚ ਹੋਣਾ ਇਹ ਚਾਹੀਦਾ, ਚਲੋ ਠੀਕ ਹੈ ਜੀ ਕਾਰਪੋਰੇਟ ਘਰਾਣੇ ਤੁਸੀਂ ਸਾਨੂੰ ਦੱਸੋ ਅਸੀਂ ਕੀ ਬੀਜਣਾ। ਤੁਸੀਂ ਮੰਨ ਲਓ 1000 acre ਰੱਖ ਲਿਆ ਜਾਂ ਰਕਬਾ, ਇਹਦੇ ਵਿੱਚ ਆਲੂ ਲੱਗਣੇ ਆ ਤਾਂ ਅਸੀਂ ਆਲੂ ਹੀ ਲਾਵਾਂਗੇ, ਤੁਸੀਂ ਸਾਨੂੰ ਦੱਸ ਦਿਓ ਅਸੀਂ ਉਹੀ ਬੀਜਾਂਗੇ, ਕੋਈ ਚੱਕਰ ਨਹੀਂ ਹੈ। ਪਰ ਸਾਨੂੰ ਤੁਸੀਂ ਪਹਿਲਾਂ ਦੱਸੋ ਵੀ ਇਹਦੀ ਜਿਹੜੀ ਖਰੀਦੋ ਫਰੋਖ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੋਊਗੀ, ਸਾਨੂੰ ਇੰਨੀ ਬਚਤ ਦਊਗੇ, ਸਾਡੇ ਖਰਚਾ ਇੰਨਾ ਆਉਣਾ ਜੀ, ਪਰ ਇੰਨਾ ਲੱਗਣਾ। ਇਹ ਹੋਣਾ ਚਾਹੀਦਾ ਸੀ ਕਿ ਜੇ ਤੁਸੀਂ ਸਾਨੂੰ ਟਮਾਟਰ ਦੱਸ ਦਿੱਤਾ ਅਸੀਂ 2000 acre ਜਿਹੜਾ ਉਹ ਟਮਾਟਰ ਦਾ ਲਾ ਦਿਆਂਗੇ, ਤੁਸੀਂ ਹੀ ਲੈਣਾ ਤੇ ਉਹ ਚੀਜ਼ ਤੁਸੀਂ ਚੱਕਣੀ ਹੈ, ਸਾਨੂੰ ਗਰੰਟੀ ਦਿਓ। ਇਹ ਚੀਜ਼ ਦੀ ਇਹ ਚੀਜ਼ ਦੀ ਗਰੰਟੀ ਪਹਿਲਾਂ ਹੋਣੀ ਚਾਹੀਦੀ ਸੀ। ਜੇ ਤੁਸੀਂ ਸਾਨੂੰ ਕਹਿ ਦੋ ਇੱਥੇ ਮਾਹਾਂ ਦੀ ਦਾਲ ਬੀਜਣੀ ਅਸੀਂ ਮਾਹੀ ਬੀਜ ਲਾਂਗੇ, ਜੇ ਮਸਰ ਬੀਜਣੇ ਤਾਂ ਮਸਰੇ ਬੀਜ ਲਾਂਗੇ। ਪੰਜਾਬ ਦੀ ਜਿਹੜੀ ਧਰਤੀ ਹੈ ਨਾ ਇਹਦੇ ਵਿੱਚ ਤੁਸੀਂ ਜੋ ਕੁਛ ਮਰਜ਼ੀ ਬੀਜੋ। ਮੈਂ ਇੱਕ ਦਿਨ ਵੈਸੇ ਬੈਠਾ ਫਸਲਾਂ ਗਿਣਦਾ ਸੀ ਜਿਹੜੀਆਂ ਇੱਥੇ ਸੀ ਪੰਜਾਬ ਦੇ ਵਿੱਚ, ਮੈਂ 30 ਤੱਕ ਪਹੁੰਚਿਆ ਜੀ। 23 ਫਸਲਾਂ ਜਿਹੜੀਆਂ ਇੱਥੇ ਆਮ ਹੁੰਦੀਆਂ ਸੀ, ਪਰ ਅੱਜ ਕਿਹੜੀਆਂ ਰਹਿ ਗਈਆਂ? ਸਿਰਫ ਦੋ, ਕਿਉਂਕਿ MSP ਸਿਰਫ ਕਣਕ ਦੇ ਝੋਨੇ ਤੇ ਆ। ਕਣਕ ਵੱਢ ਲਓ, ਝੋਨਾ ਬੀਜਦਾ, ਝੋਨਾ ਵੱਢ ਲਓ, ਕਣਕ ਬੀਜ ਲਓ, ਇਹਦੀ ਗੱਲ ਹੋ ਰਹੀ ਨਾ। ਪਰ ਇੱਥੇ ਇਹ ਨੀ ਹੋਣਾ ਚਾਹੀਦਾ ਕਿ ਆਰਡੀਨੈਂਸ ਵਾਪਸ ਲੈ ਲਓ ਜਾਂ ਕੈਂਸਲ ਕਰ ਲਓ। ਇਸ ਦੇ ਵਿੱਚ ਸੋਧਾਂ ਬੜੀਆਂ ਜ਼ਰੂਰੀ ਨੇ, ਇਹ ਕਿ ਸੋਧਾਂ ਇਹੀ ਹੋਣੀਆਂ ਚਾਹੀਦੀਆਂ।
ਪਰ ਹੁਣ ਅਰਪ੍ਰੀਤ ਜਿਹੜੀ ਜਿਹੜੀ ਵਿਡੰਬਣਾ ਰੱਖ ਲਓ ਜਾਂ ਤਰਾਸ ਦੀ ਇਹ ਰੱਖ ਲਓ ਕਿ ਜਿਹੜੇ ਪੰਜਾਬ ਦੇ ਲੀਡਰ ਹੈ ਜਿਹੜੇ ਨੈਗੋਸ਼ੀਏਟ ਕਰ ਰਹੇ ਨੇ, ਸਾਨੂੰ ਸਾਡੇ ਸੱਜਣ ਜੀ ਚਾਹਲ ਹੋਣੀ ਵੀ ਕਿਹਾ ਕਿ ਜਿਹੜੇ ਕਰ ਸਕਦੇ ਨੈਗੋਸ਼ੀਏਟ, ਇਹ ਕਟਾਣ ਕੇ ਕਰ ਸਕਦੇ, ਉਹਨਾਂ ਦਾ ਕੋਈ ਸਕਿੱਲ ਹੈਗਾ, ਉਹ ਸਾਰੇ ਤਾਂ ਹੁਣ ਬਾਹਰ ਕਰਤੇ, ਮਨਫੀ ਹੋ ਗਏ ਨੇ। ਉਹਨਾਂ ਨੇ ਇਹੋ ਜਿਹਾ ਰੋਲ ਅਦਾ ਕੀਤਾ ਕਿ ਉਹ ਮੂੰਹ ਦਿਖਾਉਣ ਜੋਗੇ ਵੀ ਨਹੀਂ ਰਹੇ ਬਹੁਤੇ ਤਾਂ ਉਹਨਾਂ 'ਚੋਂ, ਠੀਕ ਹੈ, ਉਹਨਾਂ ਨੇ ਸਾਥ ਹੀ ਨਹੀਂ ਦਿੱਤਾ। ਦੂਜੀ ਗੱਲ, ਜਿਹੜੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਆ ਉੱਥੇ, ਜਥੇਬੰਦੀਆਂ ਨਹੀਂ ਕਿਸਾਨ ਪਹੁੰਚੇ, ਜਥੇਬੰਦੀਆਂ ਦਾ ਸ਼ਾਇਦ ਅਜੇ ਪਿੱਛੇ ਹੀ ਲੰਗਰ ਛਕ ਰਹੀਆਂ, ਉਹ ਉਹਨਾਂ ਕੋਈ ਪਲੈਨ ਨਹੀਂ ਹੈਗਾ। 2-2.5 ਮਹੀਨੇ ਤੋਂ ਨਹੀਂ ਕੋਈ ਪਲੈਨ ਨਹੀਂ ਬਣਾਇਆ, ਨਾ ਕੋਈ ਸ਼ੋਧਾਂ ਉਹਨਾਂ ਨੇ ਪ੍ਰਪੋਜ਼ ਕੀਤੀਆਂ, ਨਾ ਉਹਨਾਂ ਨੇ ਐਜੂਕੇਟ ਕੀਤਾ ਕਿਸਾਨਾਂ ਨੂੰ। ਸੋ ਲਿਟਰਲੀ ਉੱਥੇ ਕਿਸਾਨ ਹੀ ਪਹੁੰਚੇ, ਅਜੇ ਉਹਨਾਂ ਦਾ ਕੋਈ ਪਲੈਨ ਨਹੀਂ ਬਣਿਆ।
ਦੇਖੋ ਜਿਹੜੇ ਉੱਥੇ ਕਿਸਾਨ ਪਹੁੰਚੇ ਆ ਨਾ, ਉਹ ਪਹਿਲਾਂ ਇੱਥੇ ਧਰਨਿਆਂ ਦੇ ਵਿੱਚ ਨਿਕਲ ਕੇ ਗਏ ਆ।
ਹਾਂਜੀ,
ਜਿਹੜੇ ਸਾਡੇ ਬੰਦ ਦੌਰਾਨ ਧਰਨੇ ਹੋਏ, ਕੁਛ ਸਾਡੇ ਟੋਲ ਪਲਾਜ਼ਿਆਂ ਤੇ ਧਰਨੇ ਹੋਏ ਆ, ਪੈਟਰੋਲ ਰਿਲਾਇੰਸ ਦੀਆਂ ਪੰਪਾਂ ਤੇ ਉੱਥੇ ਬਹਿ ਗਏ ਜੀ, ਉੱਥੇ ਗੱਲਾਂ ਕਰ ਲਈਆਂ। ਉੱਥੇ ਵੀ ਉਹੀ ਹੋ ਰਿਹਾ ਤੇ ਢਾਡੀਆਂ ਨੂੰ ਲਾਤ ਢਾਡੀਆਂ ਨੇ ਕੀ ਕਹਿਤਾ ਸੀ, ਮੱਥੇ ਰੰਗੜ ਦਾ ਸਿਰ ਵੱਢ ਕੇ ਲੈ ਗਏ ਸੀ, ਅਸੀਂ ਆਹ ਕਰਤਾ ਸੀ, ਅਸੀਂ ਉਹ ਕਰ ਯਾਰ ਆਪਾਂ ਸਿਰ ਥੋੜੀ ਵੱਢਣਾ ਹੁਣ। ਉੱਥੇ ਹੋਰ ਕਹਿੰਦੇ ਸੀ ਕਿ ਸਕੋਲਰ, ਦੇਖੋ ਮੈਂ ਇਹ ਕੱਲ ਇਹ ਵੀ ਨਾ ਕੋਈ ਗੱਲ ਬਣਾ ਦੇ ਵੀ ਇਹ ਤਾਂ ਆਪਣੇ ਇਤਿਹਾਸ ਦੇ ਖਿਲਾਫ ਬੋਲਦਾ। ਦੇਖੋ ਇਤਿਹਾਸ ਚ ਅਸੀਂ ਸਿਰਫ ਸੇਧ ਲੈਣੀ ਹੁੰਦੀ ਆ ਉਸ ਚੀਜ਼ ਦੀ ਜਿਹਦੇ ਤੇ ਅਸੀਂ ਗਾਹ ਸੰਘਰਸ਼ ਵਿਧਣਾ, ਠੀਕ ਹੈ ਜੀ। ਉਹ ਸਾਡੀਆਂ ਪ੍ਰਾਪਤੀਆਂ ਸੀ ਉਸ ਟਾਈਮ ਦੀਆਂ, ਅੱਜ ਸਾਨੂੰ ਉੱਥੇ ਏਦਾਂ ਦੇ ਸਕੋਲਰ ਬੁਲਾ ਕੇ ਅੱਗੇ ਚਰਚਾ ਚਲਾਉਣੀ ਚਾਹੀਦੀ ਸੀ ਕਿ ਹੁਣ ਆਪਾਂ ਕੀ ਕਰਨਾ ਤੇ ਕਿੱਧਰ ਨੂੰ ਜਾਣਾ
ਜੀ।
ਪਰ ਜਿਹੜਾ ਅੱਜ ਕਿਸਾਨ ਉੱਥੇ ਦਿੱਲੀ ਪਹੁੰਚਿਆ ਹੋਇਆ, ਉਹਦੇ ਕੋਲ ਬਹੁਤੇ ਵੱਡੇ ਪ੍ਰੋਗਰਾਮ ਹੈਗੇ। ਹਾਂ, ਇਹ ਜ਼ਰੂਰ ਹੈ ਕਿ ਉਹਦੇ ਕੱਲ ਦੇ ਵਿੱਚ ਆਟਾ ਵੀ ਪਿਆ, ਦਾਲਾਂ ਪਈਆਂ, ਪਤੀਲੇ ਪਏ, ਸਿਲੰਡਰ ਵੀ ਪਏ, ਟਾਟ ਵੀ ਹੈਗੇ, ਟੈਂਟ ਵੀ ਹੈਗੇ, ਇਹ ਚੀਜ਼ਾਂ ਤਾਂ ਉਹਨਾਂ ਕੋਲ ਹੈਗੀਆਂ। ਉਹ ਵਿਚਾਰੇ ਉਹਨਾਂ ਨੂੰ ਨਾਲ ਲੈ ਕੇ ਗਏ ਆ, ਜਿਹੜੇ ਨਾਲ ਲੈ ਕੇ ਗਏ ਆ। ਅਸਲ ਦੇ ਵਿੱਚ ਜੇ ਤੁਹਾਨੂੰ ਮੈਂ ਇਹ ਗੱਲ ਥੋੜੀ ਜਿਹੀ ਵੱਡੀ ਹੋ ਜਾਣੀ ਆ, ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਮੋਹਰੀ ਨੇ ਨਾ, ਜਿਹਨਾਂ ਜਿਹੜੇ ਲੈ ਕੇ ਗਏ ਆ ਪਿੰਡਾਂ ਦੇ ਵਿੱਚ ਸੁਨੇਹੇ ਲਾਏ ਆ, ਅਸਲ ਦੇ ਵਿੱਚ ਉਹ ਵੀ ਕਾਰਪੋਰੇਟ ਹੀ ਨੇ। ਕਾਰਪੋਰੇਟ ਘਰਾਣੇ ਅਸਲ ਚ ਉਹੀ ਨੇ, ਕਾਰਪੋਰੇਟ ਨੂੰ ਚਲਾਉਣ ਵਾਲੇ ਅਸਲ ਲੰਬੇ ਸਮੇਂ ਤੋਂ ਉਹੀ ਨੇ। ਜਿਹੜੇ ਕਾਰਪੋਰੇਟ ਦੇ ਨਾ ਸਟਾਫ ਚੱਲਦੇ ਆ, ਉਹ ਕਾਰਪੋਰੇਟ ਮੈਂ ਆ ਜਾਣਾ ਆ ਜਾਣਾ, ਅਸਲ ਚ ਕਾਰਪੋਰੇਟ ਤਾਂ ਉਹੀ ਨੇ, ਉਹਨਾਂ ਦੇ ਵੱਡੇ ਕਾਰਪੋਰੇਟਾਂ ਦੇ ਨਾਲ ਲਿੰਕ ਨੇ। ਜਿਹੜੇ ਵੱਡੇ ਨੇ ਜਿਹਨਾਂ ਨੂੰ ਆਪਾਂ ਅੱਜ ਮਨਸੀ ਕਰਕੇ ਘਰ ਸਿਆਸੀ ਲੀਡਰ ਜਿਹਨਾਂ ਨੂੰ ਕਹਿੰਦੇ ਆ, ਉਹ ਵੀ ਕਾਰਪੋਰੇਟ ਨੇ। ਕਿਸਾਨ ਤਾਂ ਵਿਚਾਰਾ ਅੱਜ ਵੀ ਇਕੱਲਾ ਤੋਂ ਇਕੱਲਾ ਹੀ ਫਿਰ ਰਿਹਾ ਨਾ, ਤੇ ਜਿਹੜਾ ਅੱਜ ਕਿਸਾਨਾਂ ਦੀ ਗੱਲ ਕਰ ਰਿਹਾ ਉਹਨੂੰ ਸਿੱਧਾ ਹੀ ਤੁਸੀਂ ਕਹਿ ਸਕਦੇ ਹੋ ਤੇ ਮੋਹਰ ਲਾ ਦਿੱਤੀ, ਇਹ ਤਾਂ ਜੀ BJP ਦਾ ਬੰਦਾ, ਇਹਨਾਂ ਨੇ ਤਾਂ ਫੋਟੋਆਂ BJP ਦੇ ਨਾਲ ਆ ਗਈਆਂ, ਇਹਦਾ ਪਲਾਨਾ ਹੋ ਗਿਆ ਹਨਾ। ਹੁਣ ਫੋਟੋ ਕਿਸੇ ਦੀ ਕਿਸੇ ਦੇ ਨਾਲ ਆ ਜਾਣ ਨਾਲ, ਚਲੋ ਕੋਈ ਕਿਸੇ ਦੇ ਨਾਲ ਪਹਿਲੀ ਜ਼ਿੰਦਗੀ ਦੇ ਵਿੱਚ ਲਿੰਕ ਵੀ ਰੱਖਦਾ ਹੋਵੇ, ਇਹ ਕੋਈ ਗੱਲ ਮਾਇਨੇ ਨਹੀਂ ਰੱਖਦੀ ਕਿ ਅੱਜ ਉਹ ਬੰਦਾ ਕੀ ਕਰ ਰਿਹਾ
ਜੀ।
ਮੈਂ ਤੁਹਾਨੂੰ ਦੱਸਦਾ ਸਾਡੇ ਇਤਿਹਾਸ ਦੇ ਵਿੱਚ ਨਾ, ਜਦੋਂ 1984 ਦੀ ਜੰਗ ਹਿੰਦ ਪੰਜਾਬ ਜਿਹਨੂੰ ਆਪਾਂ ਕਹਿੰਦੇ ਹਾਂ ਹੋਇਆ, ਉਸ ਵੇਲੇ ਜਦੋਂ ਪਹਿਲਾਂ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੰਤਾਂ ਦੇ ਕੋਲ ਸੁਵੇਦ ਸਿੰਘ ਜੀ ਆਉਂਦੇ ਆ, ਸੁਵੇਦ ਸਿੰਘ ਜੀ ਕਿੱਥੋਂ ਆਏ ਸੀ? ਭਾਰਤੀ ਫੌਜ ਵਿੱਚੋਂ ਆਏ ਸੀ ਨਾ
ਜੀ ਜੀ ਜੀ।
ਭਾਰਤੀ ਫੌਜ ਤੋਂ, ਉਹ ਉਸ ਫੌਜ ਤੋਂ ਜਿਹਨੇ ਪਾਕਿਸਤਾਨ ਦੇ ਹੱਥ ਖੜੇ ਕਰਾ ਕੇ ਬੰਗਲਾਦੇਸ਼ ਆਜ਼ਾਦ ਕਰਾਤਾ ਸੀ, ਉਹੀ ਸੀ ਨਾ ਸੁਵੇਦ ਸਿੰਘ
ਜੀ।
ਉਹਦੀਆਂ ਫੋਟੋਆਂ ਤਾਂ ਇੱਕ ਪਾਸੇ ਹੀ ਚਰਚਾ ਹੋਇਆ ਸੀ ਉਸ ਵੇਲੇ, ਪਰ ਸੰਤਾਂ ਦੀ ਦੂਰ ਅੰਦੇਸ਼ੀ ਇਹ ਸੀ ਕਿ ਉਹਨਾਂ ਨੂੰ ਮੋਰਚੇਬੰਦੀ ਦੀ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ
ਜੀ।
ਇਹ ਚੀਜ਼ਾਂ ਮਾਇਨੇ ਰੱਖਦੀਆਂ। ਪਰ ਜੇ ਹੁਣ ਆਪਾਂ ਇਹੋ ਗੱਲ ਕਰੀਏ ਨਾ ਜੀ ਨਾ ਇਹ ਤਾਂ ਉਧਰੋਂ ਆਇਆ, ਇਹ ਤਾਂ ਸਾਨੂੰ ਮਾਰੇ ਹੀ ਦੇਣਾ, ਅਸੀਂ ਤਾਂ ਖਾ ਹੀ ਲੈਣਾ, ਹਾਏ ਉਹ ਬਾਹਰ ਤਾਂ ਕੀ ਹੋ ਗਿਆ, ਇਹ ਤਾਂ ਬੀਜੇਪੀ ਦਾ ਗੰਦਾ ਪਾਣ ਵਾਲਾ। ਘੱਟੋ ਘੱਟ ਕਿਸੇ ਯਕੀਨ ਤਾਂ ਕਰੀਏ, ਅਸੀਂ ਇੰਨੇ ਬੇਯਕੀਨੇ ਹੋ ਗਏ ਨਾ। ਮੇਰਾ ਖਿਆਲ ਆ ਹੁਣ ਅਸੀਂ ਅੱਜ ਮਾਰਾਂ ਵੀ ਤਾਂ ਹੀ ਖਾ ਰਹੇ ਹਾਂ, ਅੱਜ ਸੜਕਾਂ ਤੇ ਕਿਉਂ ਬੈਠੇ।
ਇੱਕ ਇੱਕ ਕੁਇਕਲੀ ਆਪਾਂ ਥੋੜਾ ਜਿਹਾ ਸਮਾਂ ਆਪਾਂ ਬਚਣਾ ਹੈ ਤੇ ਅਜਮੇਰ ਸਿੰਘ ਹੁਣੀ ਨਾ ਕਹਿ ਰਹੇ ਨੇ ਕਿ ਕਹਿੰਦੇ ਕੱਲ ਮੈਂ ਸ਼ੰਭੂ ਮੋਰਚੇ ਦੇ ਸਰਗਰਮ ਇੱਕ ਸਿੱਖ ਚਿੰਤਕ ਨੂੰ ਸੁਨੇਹਾ ਭੇਜ ਕੇ ਪੁੱਛਿਆ ਸੀ ਕਿ ਕਿਸਾਨ ਜਥੇਬੰਦੀਆਂ ਮਿਸਲ ਕਾਲ ਵਾਂਗ ਪੰਜਾਬ ਨੂੰ ਵੰਡ ਕੇ ਜਥੇਬੰਦ ਹੋ ਸਕਦੀਆਂ ਹਨ, ਕਿਸਾਨਾਂ ਪਾਸ ਨੇਤਾ ਹਨ ਜਿਨ੍ਹਾਂ ਨੇ ਸੰਗਠਿਤ ਕੀਤਾ, ਮੰਤਰੀ ਵੀ ਚੁੱਪ ਕਰਾਏ ਹਨ, ਹਰਿਆਣੇ ਨੂੰ ਵੀ ਨਾਲ ਜੋੜਿਆ ਹੈ, ਇਹ 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 ਪੋਸੀਬਲ ਹੈ ਹਰਪ੍ਰੀਤ?
ਨਹੀਂ, ਮਿਸਲ ਕਾਲ ਦੇ ਵਿੱਚ ਨਾ ਇੱਕ ਗੱਲ ਬੜੀ ਆਪਾਂ ਕਹਿ ਸਕਦੇ ਹਾਂ ਅਹਿਮ ਸੀ ਕਿ ਉਹ ਵੱਖ ਵੱਖ ਮਿਸਲਾਂ ਵੱਖ ਵੱਖ ਰਿਆਸਤਾਂ ਦੇ ਵਿੱਚ ਹੁੰਦੇ ਹੋਏ ਵੀ ਨਾ ਉਹ ਕਿਸੇ ਮੁੱਦੇ ਤੇ ਇੱਕ ਹੋ ਕੇ ਲੜਨਾ ਜਾਣਦੇ ਸੀ, ਸੋਚਣਾ ਜਾਣਦੇ ਸੀ ਤੇ ਉਹ ਆਪਣਾ ਲੀਡਰ ਚੁਣ ਲੈਂਦੇ ਸੀ ਤੇ ਆਹ ਬੰਦਾ ਜੇ ਗੱਲ ਕਰੂਗਾ ਸਾਡਾ ਬੰਦਾ ਆਹ ਵਧੀਆ ਹੈ। ਉਹਨਾਂ ਨੂੰ ਵੀ ਪਤਾ ਹੁੰਦਾ ਸੀ ਕਿ ਜੇ ਅਸੀਂ ਮੰਨ ਲਓ 8-10-12 ਜਿੰਨੀਆਂ ਵੀ ਰਿਆਸਤਾਂ ਅੱਜ ਇਕੱਠੀਆਂ ਹੋਈਆਂ, ਬਾਜੀ ਵੇਲੇ ਇਕੱਠੀਆਂ ਹੁੰਦੇ ਸੀ, ਬਾਜੀ ਵੇਲੇ ਉਹ ਵੀ ਨੀ ਸੀ ਹੁੰਦੇ,
ਉਹ ਵੀ ਨੀ ਆਪਸ ਚ ਵੀ ਲੜ ਪੈਂਦੇ ਸੀ ਮੁੱਦੇ ਤੇ,
ਆਪਸ ਵਿੱਚ ਵੀ ਆਪਸੇ ਤਾਂ ਲੜਨਾ ਵੈਸੇ ਹੁੰਦਾ ਸੁਭਾਈ, ਤਾਂ ਹੀ ਤਾਂ ਵੱਖ ਵੱਖ ਸੀ ਉਹ ਵੀ ਤੇ ਜਦੋਂ ਤੇ ਜਦੋਂ ਉਹ ਇਕੱਠੇ ਹੁੰਦੇ ਸੀ ਜਿੰਨੇ ਵੀ ਹੁੰਦੇ ਸੀ ਉਹ ਵੀ ਆਪਣਾ ਲੀਡਰ ਚੁਣ ਲੈਂਦੇ ਸੀ ਕਿ ਆਹ ਸਾਡਾ ਦਲ ਹੋਊਗਾ ਤੇ ਸਾਡੇ ਏਦਾਂ ਸਾਡੀ ਲੜਾਈ ਦੀ ਪਲੈਨਿੰਗ ਹੋਊਗੀ, ਅਸੀਂ ਕਿਹੜੀ ਸਾਈਡ ਤੋਂ ਕਿੱਦਾਂ ਫੌਜ ਘੁਮਾਉਣੀ ਹੈ ਤੇ ਕਿਹੜੀ ਸਾਈਡ ਤੋਂ ਕਿਵੇਂ ਜਾਣਾ, ਉਹ ਸਾਰਾ ਕੁਛ ਪਹਿਲੇ ਹੁੰਦਾ ਸੀ ਵੀ ਤੋਪਾਂ ਵਾਲੇ ਜਿਹੜੇ ਆ ਜਾਂ ਜਮਾਂ ਤੋਪ ਹੁੰਦੇ ਸੀ ਉਹ ਕਿਹਦੇ ਕੋਲ ਹੋਊਗੀ ਤੇ ਕਿਹਦੇ ਚਲਾਉਣੀ, ਉਹ ਚੀਜ਼ਾਂ ਹੋਰ ਹੁੰਦੀਆਂ ਸੀ। ਪਰ ਅੱਜ ਜਦੋਂ ਗੱਲ ਹੋ ਗਈ ਹੈ ਨਾ, ਪਰ ਅੱਜ ਕੱਲ੍ਹ ਤਾਂ ਇਹ ਹੋ ਗਈ ਕਿ ਅਸੀਂ ਯਕੀਨ ਹੀ ਨੀ ਕਰਨਾ ਕਿਸੇ ਤੇ, ਉਹ ਤਾਂ ਯਕੀਨ ਫਿਰ ਵੀ ਕਰ ਲੈਂਦੇ ਸੀ। ਹਾਲਾਂਕਿ ਮੇਨ ਰਾਜਾ ਉਹਨਾਂ ਦਾ ਇੱਕ ਹੁੰਦਾ ਸੀ ਕਿ ਜੇ ਇਹਨੂੰ ਮਾਰ ਦਿੱਤਾ ਤਾਂ ਸਾਡੀ ਸਾਰੀ ਸਲਤਨਤ ਜਾਂਦੀ ਲੱਗਣੀ ਤੇ ਇਹ ਸਿਰਫ ਪੂਰੀ ਰਿਆਸਤ ਜਾਂਦੀ ਲੱਗਣੀ ਆ। ਸਾਡੇ ਕੋਲ ਤਾਂ ਇਹੋ ਜਿਹਾ ਯਕੀਨ ਹੀ ਨੀ ਛੱਡਿਆ ਵੀ ਅੱਜ ਜਿਹੜੀਆਂ ਕਿਸਾਨ ਜਥੇਬੰਦੀਆਂ ਨਾ, ਕਿਸਾਨ ਜਥੇਬੰਦੀਆਂ ਵੀ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨ ਤੇ ਲੱਗੀਆਂ ਹੋਈਆਂ। ਸਿਰਫ ਇਹਨਾਂ ਨੇ ਇੱਕ ਮੇਲਾ ਬਣਾਇਆ ਹੋਇਆ ਵੀ ਉੱਥੇ ਟੋਲ ਭਾਸ਼ਣ ਦੇ ਕੇ ਆਣਾ, ਚਿੱਟੇ ਕੱਪੜੇ ਪਾ ਕੇ, ਕੋ ਇਹਨਾਂ ਦੀ ਗੱਡੀ ਹੈ ਨਾਲ ਡਿੱਗਣੀ ਹੁੰਦੀ ਸਟੇਜ ਤੇ, ਉੱਥੋਂ ਨਿਕਲ ਆਉਂਦਾ ਲੋਕ ਕਹਿਣਾ ਬਹੁਤ ਵੱਡਾ ਬੰਦਾ ਆ ਗਿਆ, ਤੇ ਜੇ ਕੱਲ ਵੋਟਾਂ ਆ ਗਈਆਂ ਮੈਂ ਕਹਿਣਾ ਵੀ ਮੇਰੀ ਬੜੀ ਬੱਲੇ ਬੱਲੇ ਆ, ਮੈਨੂੰ ਦੱਸੋ ਕੀ ਦਿੰਦੇ ਆ,
ਮੈਨੂੰ ਟਿਕਟ ਦਿਓ ਯਾਰ,
ਫੇਰ ਉੱਥੇ ਤਾਂ ਪਾਰਟੀ ਆ।
ਹਾਂ ਉਹ ਮੈਂ ਅਸੀਂ ਪਹਿਲਾਂ ਹੀ ਕਹੀ ਜਾਂਦੇ 2022 ਦੀਆਂ ਤਿਆਰੀਆਂ ਚੱਲ ਰਹੀਆਂ, ਪਰ ਹੁਣ ਉਹ ਹੱਥੋਂ ਨਿਕਲ ਚੁੱਕਾ ਉਹਨਾਂ ਦੇ ਹੱਥੋਂ ਵੀ। ਤੇ ਦੂਜੀ ਗੱਲ ਇਹ ਆ ਵੀ ਅਸੀਂ ਅਕਸਰ ਪਿਛਲੇ 30-40 ਸਾਲ ਤੋਂ ਹਰਿਆਣੇ ਦਾ ਜਿਹੜਾ ਪਾੜਾ ਆ ਉਹ ਉਹ ਬਹੁਤ ਜ਼ਿਆਦਾ ਪਿਆ ਹੋਇਆ ਵੀ ਉਹ ਐਂਟੀ ਪੰਜਾਬ ਰੱਖ ਲਓ ਜਾਂ ਉਹ ਹਮੇਸ਼ਾ ਇੱਦਾਂ, ਪਰ ਆਹ ਜਿਹੜੀ ਅੱਜ ਵੀ ਅੱਜ ਹਰਿਆਣੇ ਦੇ ਲੋਕ ਜਿਹੜੇ ਇਕੱਠੇ ਹੋਏ ਨੇ ਪੰਜਾਬ, ਮੈਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਹਰਿਆਣੇ ਦੇ ਜਿਹੜੇ ਕਿਸਾਨ ਕਹਿੰਦੇ ਸਾਡਾ ਵੱਡਾ ਬਾਈ ਪੰਜਾਬ ਆ ਗਿਆ, ਹੈ ਨਾ। ਅਤੇ ਜਿਹੜੀ ਹਾਲਾਂਕਿ ਸਰਕਾਰ ਹੈ ਉਹ ਪੂਰੇ ਆਡੇ ਲੈ ਰਹੀ ਆ, ਪਰ ਜਿਹੜੇ ਲੋਕ ਨੇ ਉਹ ਬਿਲਕੁਲ ਨਾਲ ਖੜੇ ਨੇ, ਇਹ ਵੀ ਇੱਕ ਕਹਿ ਲਓ ਕੋਈ ਯੂਨਿਟੀ ਦਾ ਸੁਨੇਹਾ ਦਿੱਤਾ, ਇਹ ਵੀ ਇੱਕ ਜਿੱਤ ਮੰਨੀ ਜਾਂਦੀ ਆ ਮੇਰੇ ਹਿਸਾਬ ਨਾਲ। ਤੁਹਾਡਾ ਕੀ ਖਿਆਲ ਹੈ ਹਰਪ੍ਰੀਤ?
ਦੇਖੋ ਜੇ ਇਹ ਤੋਂ ਵੱਡੀ ਜਿੱਤ ਜਿਹੜੀ ਤੁਸੀਂ ਕਹੀ ਨਾ, ਇਹ ਤੋਂ ਵੱਡੀ ਯੂਨਿਟੀ ਦੀ ਜਿੱਤ ਜਾਂ ਇਹ ਤੋਂ ਵੱਡਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਭਲਾ ਕਰਨ ਦੀ ਰੀਤ ਜਿਹੜੀ ਉਹ ਸਾਡੇ ਖੂਨ ਦੇ ਵਿੱਚ ਹੀ ਆ। ਤੁਸੀਂ ਇਹ ਵੀ ਦੇਖਿਆ ਹੋਣਾ ਕਿ ਉਹੀ ਪੁਲਿਸ ਵਾਲੇ ਮੋਢੇ ਤੇ ਡਾਂਗ ਰੱਖ ਕੇ ਉਹਨਾਂ ਦੇ ਕੋਲੋਂ ਪਾਣੀ ਪੀ ਰਹੇ ਆ, ਉਹਨਾਂ ਦੇ ਲੰਗਰ ਇੱਛਾ ਕਰ ਰਹੇ ਆ, ਹਨਾ ਜੋੜ ਦਿੰਦੀ ਪੰਜਾਬ ਤੇ ਆ, ਤੇ ਇਹ ਇੱਕ ਸਾਡੇ ਲਈ ਵਧੀਆ ਜੀ ਗੱਲ ਹੈਗੀ ਆ ਤੇ ਪੰਜਾਬ ਅੱਜ ਵੀ ਸਰਪੰਚ ਬਣਿਆ ਸਾਰਿਆਂ ਦਾ, ਇਹ ਸਾਡੇ ਲਈ ਸਾਰਿਆਂ ਨੂੰ ਤਾਂ ਸਿੱਧ ਹੋਣੀ ਆ। ਉਹਨਾਂ ਨੂੰ ਇਹ ਪਤਾ
ਗ੍ਰਿਫਤਾਰ ਹੋਏ ਦਿੱਲੀ ਦੇ ਵਿੱਚ, ਉਹ ਤੁਹਾਨੂੰ ਕਿਉਂ ਕੀ ਲੱਗ ਰਿਹਾ, ਉਹ ਡਰਾਮਾ ਸੀ ਜਾਂ ਉਹਨਾਂ ਨੇ ਪਹਿਲਾਂ ਹੀ ਜਾਣੀ ਕਿ ਦੀਵਾਲੀ ਮੰਗਰ ਪਹਿਲਾਂ ਹੀ ਪਟਾਕਾ ਚੱਲ ਗਿਆ ਦੀਵਾਲੀ ਤੋਂ ਪਹਿਲਾਂ ਹੀ?
ਨਹੀਂ ਏਦਾਂ ਜਿਹੜੇ ਲੀਡਰ ਹੁੰਦੇ ਆ ਜਦੋਂ ਆਪਾਂ ਗੱਡੀਆਂ ਦੇ ਵਿੱਚ ਚਲੇ ਜਾਂਦੇ ਭਾਵੇਂ ਅਸੀਂ ਵੀ ਚਲੇ ਜਾਂਦੇ ਜਦੋਂ ਅਸੀਂ ਉੱਥੇ ਕਲੇ ਕਲੇ ਨੇ ਜਾ ਕੇ ਗੱਡੀਆਂ ਦੇ ਵਿੱਚ ਇੱਕ ਜਾਂ ਦੋ ਦਿਨ ਪਹਿਲੇ ਉੱਥੇ ਪਹੁੰਚ ਜਾਣਾ ਤੇ ਜਿਹੜਾ ਪੁਲਿਸ ਦਾ ਧਿਆਨ ਆ ਉਹ ਲੱਗਿਆ ਸੀ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜੇ ਤਿੰਨ ਚਾਰ ਐਮ ਐਲ ਏ ਪਹਿਲਾਂ ਪਹੁੰਚ ਗਏ ਇਹਨਾਂ ਨੇ ਆਪਣੇ ਤੇ ਉੱਥੋਂ ਸਮਰਥਕ ਇਕੱਠੇ ਕੀਤੇ ਗਏ ਉਹਨਾਂ ਨੂੰ ਇਹ ਪਲੈਨ ਬਣਾ ਕੇ ਅਸੀਂ ਉੱਥੇ ਤੁਸੀਂ ਪਹਿਲੇ ਪਹੁੰਚ ਜਾਓ ਜਾਂ ਤੁਸੀਂ ਕੱਲੇ ਕੱਲੇ ਹੋ ਕੇ ਪਹੁੰਚ ਜਾਓ ਤੇ ਜਦੋਂ ਫਿਰ ਇਹ ਘਰਾਓ ਕਰਨ ਗਿਆ ਉੱਥੇ ਨਾਅਰੇ ਲਾਊਗੇ ਗਿਆ ਉੱਥੇ 100 ਬੰਦਾ ਉੱਥੇ ਇਕੱਠਾ ਹੋ ਗਿਆ ਉਹਨਾਂ ਨੂੰ ਉੱਥੇ ਇੱਦਾਂ ਹੋਣੀ ਯਾਰ ਇਹਦਾ ਇੱਥੇ ਹੀ ਪਹੁੰਚ ਗਏ ਹੋਰ ਕੀ ਕਰੂਗੇ ਉਹਨਾਂ ਨੂੰ ਗ੍ਰਿਫਤਾਰੀ ਕਰੂਗੇ ਬਹੁਤੇ ਕਿਸਾਨ ਵੀ ਉਹਨਾਂ ਨੇ ਗ੍ਰਿਫਤਾਰ ਕੀਤੇ ਨੇ ਪਰ ਜਿਹੜੀਆਂ ਗ੍ਰਿਫਤਾਰੀਆਂ ਕਦੇ ਹੱਲ ਨਹੀਂ ਹੁੰਦੀਆਂ ਗ੍ਰਿਫਤਾਰ ਸਾਰਿਆਂ ਦਾ ਸੌਖਾ ਤਰੀਕਾ ਕੋਈ ਜਿਵੇਂ ਆਪਾਂ ਉਸ ਦਿਨ ਵੀ ਗੱਲ ਕਰਦੇ ਹਾਂ ਕਿ ਸਾਡੇ ਬਾਦਲ ਸਾਹਿਬ ਪਹਿਲੇ ਹੀ ਗ੍ਰਿਫਤਾਰ ਹੋਏ ਹੋਏ ਸੀ ਮੈਂ ਸਵਾ ਸਾਲ ਜੇਲ੍ਹ ਦੇ ਵਿੱਚ ਲਾਏ ਜੇਲ੍ਹ ਚ ਲਾਏ ਜੇਲ੍ਹ ਤਾਂ ਸਾਰਿਆਂ ਦਾ ਸੇਫ ਤਰੀਕ ਸਭ ਤੋਂ ਸੇਫ ਆ ਜੇਲ੍ਹ ਵਾਲੇ ਤਾਂ ਕਹਿੰਦੇ ਉਹਨਾਂ ਨੇ ਚਾਰ ਦਿਨਾਂ ਨੇ ਹੋਰ ਨੀ ਜਾਣਾ ਮੈਂ ਤਾਂ ਇੱਥੇ ਰਹੂੰਗਾ
ਗ੍ਰਿਫਤਾਰ ਕਰ ਲਿਆ ਸੀਗਾ ਮੈਂ ਤਾਂ ਗਿਆ ਹੋਇਆ ਸੀਗਾ ਮੈਂ ਤਾਂ ਸੱਚੇ ਹੋ ਲਏ ਜਾਣੀ ਕਿ ਸੱਚੇ ਵੀ ਹੋ ਲਏ ਝੂਠੇ ਵੀ ਨੀ ਹੋਏ ਇਹਦਾ ਮਤਲਬ ਤੇ ਹਰਪ੍ਰੀਤ ਇੱਕ ਫਾਈਨਲ ਕੁਐਸਚਨ ਸੁਣਨ ਦੇ ਵਿੱਚ ਆਇਆ ਕਿ ਕੋਈ ਸ਼ਰਾਰਤੀ ਅਨਸਰ ਜਿਹੜੇ ਦਿੱਲੀ ਪਹੁੰਚ ਰਹੇ ਟਰੈਕਟਰ ਆ ਜਾਂ ਉੱਥੇ ਉਹਨਾਂ ਦੀ ਮਸ਼ੀਨਰੀ ਆ ਉਹਨਾਂ ਨੂੰ ਪੈਂਚਰ ਕਰ ਰਹੇ ਨੇ ਇਹ ਕਿੰਨਾ ਕੁ ਸੱਚ ਆ
ਨਹੀਂ ਉਹ ਸ਼ਰਾਰਤੀ ਅਨਸਰ ਨਹੀਂ ਉਹ ਬੋਲ ਸਾਹਿਬ ਨੇ ਆਪ ਹੀ ਕਰਤੀ ਹੈ ਜੀ
ਅੱਛਾ
ਉਹਨਾਂ ਦੇ ਕੋਲ ਆਪਾਂ ਕੋਲ ਬਰਫ਼ ਭੰਨਣ ਵਾਲੇ ਸੂਏ ਨਹੀਂ ਹੁੰਦੇ ਜੀ ਇੱਥੇ
ਆਪਾਂ
ਸ਼ਵੀਲਾਂ ਲਾਈ ਦੀਆਂ ਉਹਦੇ ਹੱਥ ਚ ਉਹ ਕੱਲ ਪੁਲਿਸ ਵਾਲਿਆਂ ਨੇ ਬੜੇ ਟਰੈਕਟਰ ਤੇ ਬੜੀਆਂ ਟਰਾਲੀਆਂ ਨੂੰ ਉਹਨਾਂ ਦੇ ਨਾਲ ਪੈਂਚਰ ਕੀਤਾ ਤੇ ਬਾਅਦ ਵਿੱਚ ਕਹਿੰਦੇ ਜੀ ਤੁਸੀਂ ਅਸੀਂ ਲਾਂਘਾ ਤੁਹਾਨੂੰ ਦੇਣੇ ਆ ਤੁਸੀਂ ਬਰਾੜੀ ਨੂੰ ਚਲੇ ਜਾਓ ਉੱਥੇ ਜਿਹੜਾ ਗਰਾਊਂਡ ਹੈ ਉਹਦੇ ਵਿੱਚ ਜਾ ਕੇ ਆਪਣਾ ਧਾਰਨਾ ਪ੍ਰਦਰਸ਼ਨ ਕਰ ਲਓ ਉਹ ਕਹਿੰਦੇ ਕੋਈ ਗੱਲ ਨੀ ਹਰੇ ਸਾਨੂੰ ਟੈ ਟੂਰ ਬਣਾ ਲੈਂਦਾ ਉਹ ਇੱਥੇ ਹੀ ਲੰਗਰ ਟਿੱਡੂ ਵਜੇ ਰਾਤ ਆ ਤੁਸੀਂ ਵੀ ਇੱਥੇ ਹੀ ਖੜੋ ਤਾਂ ਤੁਹਾਨੂੰ ਅਸੀਂ ਦੱਸਦੇ ਹਾਂ ਉਹ ਸ਼ਾਇਦ ਉਹਨਾਂ ਦੇ ਲਈ ਮੁੜ ਕੇ ਗਲਤ ਹੋ ਗਿਆ ਨਾ ਕੰਮ
ਹਨਾ
ਹੁਣ ਰਾਤ ਨਹੀਂ ਤਾਂ ਪੁਲਿਸ ਨੇ ਉੱਧਰ ਚਲੇ ਜਾਣਾ ਸੀ ਡਿਊਟੀ ਤੇ ਤੇ ਅੱਜ ਹੁਣ ਰਾਤ ਉੱਥੇ ਹੀ ਬੈਠੇ ਨੇ ਤੇ ਉੱਥੇ ਥੋੜੀ ਜਿਹੀ ਕੱਲ ਵੀ ਪੱਥਰ ਵੀ ਚੱਲੇ ਆ ਡਾਂਗਾਂ ਵੀ ਚੱਲੀਆਂ ਇਹ ਸਾਰਾ ਕੁਛ ਵੀ ਹੋਇਆ ਇਹ ਨਾ ਕਹੋ ਕਿ ਸਾਰਾ ਕੁਛ ਸ਼ਾਂਤ ਨਹੀਂ ਹੋ ਰਿਹਾ ਪੈਸੇ ਪੰਜਾਬੀ ਜਿੱਥੇ ਚਲੇ ਜਾਣ ਨਾ ਉਹ ਵੀ ਜੰਗਸਟਰ ਹੋਣ
ਚਲੋ ਠੀਕ ਹੈ ਹਰਪ੍ਰੀਤ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਲਈ ਤੇ ਆਪਾਂ ਥਰੂ ਆਊਟ ਦਾ ਵੀਕ ਹਫਤੇ ਦੇ ਵਿੱਚ ਆਪਾਂ ਤੁਸੀਂ ਵੀ ਨਿਕਲ ਤੁਸੀਂ ਜਾ ਰਹੇ ਹੋ ਜਾਂ ਸੈਕੰਡ ਸਟੇਜ ਚ ਜਾ ਰਹੇ ਹੋ ਜਾਂ ਥਰਡ ਸਟੇਜ ਕੀ ਪਲਾਨ ਹੈ ਤੁਹਾਡਾ
ਦੇਖੋ ਜੀ ਅਸੀਂ ਬੈਕਅਪ ਕਰ ਰਹੇ ਹਾਂ ਪੂਰਾ ਸੋਸ਼ਲ ਮੀਡੀਆ ਦਾ ਕੰਮ ਜਿੰਨਾ ਵੀ ਹੈਗਾ ਇਹਨਾਂ ਨੂੰ ਹੱਲਾ ਸ਼ੇਰੀ ਦੇਣ ਦਾ ਸਾਡੇ ਕੋਲ ਹੈ ਤੇ ਉਹ ਤੋਂ ਬਾਅਦ ਜਦੋਂ ਵੀ ਇਹਨਾਂ ਦਾ ਕਿਤੇ ਵੀ ਪੱਕਾ ਮੋਰਚਾ ਲੱਗ ਜਾਂਦਾ ਜਿਹੜੀ ਵੀ ਇਹਨਾਂ ਨੂੰ ਉੱਥੇ ਚੀਜ਼ ਦੀ ਲੋੜ ਹੋਈ ਕਿਸਾਨਾਂ ਨੂੰ ਤੇ ਅਸੀਂ ਆਪਣੇ ਤੌਰ ਤੇ ਇਕੱਠੀ ਕਰਕੇ ਫਿਰ ਉਹ ਚਾਹੇ ਮੰਨ ਲਓ ਉੱਥੇ ਇਹਨਾਂ ਨੂੰ ਕੋਲ ਗਏ ਤਾਂ ਬਰਸ਼ ਚਾਹੇ ਸਾਬਣ ਹੋਵੇ ਤੌਲੀਏ ਹੋ ਗਏ ਸਰਫਾਂ ਜਿੱਥੇ ਚਾਹੀਦੀਆਂ ਅਸੀਂ ਚਾਹ ਪੱਤੀਆਂ ਚਾਹੀਦੀਆਂ ਜਿਹੜੀਆਂ ਅਸੀਂ ਚੀਜ਼ਾਂ ਇੱਥੋਂ ਲਿਜਾ ਸਕਦੇ ਹਾਂ ਅਸੀਂ ਉਹ ਆਪਣੇ ਤੌਰ ਤੇ ਇਕੱਠੀਆਂ ਕਰਾਂਗੇ ਕੁਛ ਐਨ ਆਰ ਆਈ ਦੇ ਮਤਲਬ ਮਦਦ ਦੇ ਨਾਲ ਫਿਰ ਅਸੀਂ ਉਹਨਾਂ ਨੂੰ ਇਹ ਪਹੁੰਚਾਇਆ ਕਰਾਂਗੇ ਉਦੋਂ ਬਾਅਦ ਚ ਤੇ ਜਿਹੜੇ ਇੱਥੋਂ ਬੰਦੇ ਇੱਥੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਆਪਣੇ ਸਾਧਨ ਰਾਹੀਂ ਲੈ ਕੇ ਜਾਵਾਂਗੇ ਤੇ ਉੱਥੋਂ ਜਿਹੜੇ ਆਉਣਾ ਚਾਹੁੰਦੇ ਨੇ ਇਹ ਸਾਰਾ ਬੈਕਅਪ ਅਸੀਂ ਇਹਨਾਂ ਨੂੰ ਦੇਵਾਂਗੇ ਹੋਰ ਵੀ ਜਿਹੜੀਆਂ ਚੀਜ਼ਾਂ ਦੀ ਮਾਲ ਚੱਪਲਾਂ ਦੀ ਕਿਸੇ ਨੂੰ ਉੱਥੇ ਜ਼ਰੂਰਤ ਹੋਈ ਨਾ ਪਾਣੀਆਂ ਹੋਣ ਕਿਉਂਕਿ ਹੁਣ ਬੂਟ ਤਾਂ ਪਾਈ ਘੁੰਮੀ ਨੀ ਜਾਣਾ ਇੱਦਾਂ ਦੀਆਂ ਸਾਰੀਆਂ ਚੀਜ਼ਾਂ ਦੀ ਵੀ ਅਸੀਂ ਪਰਮਾਤਮਾ ਕਿਰਪਾ ਕਰੇ ਤੇ ਅਸੀਂ ਉਹ ਸਾਰਾ ਕੁਛ ਕਰ ਰਹੇ ਹਾਂ ਖਬਰਾਂ ਟੈਗ ਕਰ ਕਰਕੇ ਅਸੀਂ ਅਲ ਜਜ਼ੀਰਾ ਤੱਕ ਚਲਵਾਇਆ ਜੀ ਅਲ ਜਜ਼ੀਰਾ ਚੈਨਲ ਤੱਕ ਚਲਵਾਇਆ ਤੇ ਹੁਣ ਪੰਜਾਬੀ ਤੋਂ ਬਾਅਦ ਦੀ ਬਾਹਰ ਦੀ ਗੱਲ ਨਿਕਲੇ ਤੇ ਸਾਡੀ ਗੱਲ ਇੰਟਰਨੈਸ਼ਨਲ ਤੌਰ ਤੇ ਕਿੱਦਾਂ ਪਹੁੰਚਣੀ ਆ ਇਹ ਸੌਖੇ ਕੰਮ ਨੇ ਹੁੰਦੇ ਇਹ ਸਾਡੇ ਲਈ ਇਹ ਸੌਖਾ ਵੈਸੇ ਕੰਮ ਸੀ ਕਿ ਅਸੀਂ ਆਪਣੀ ਗੱਡੀ ਟਰੈਕਟਰ ਟਰਾਲੀ ਕੁਛ ਲੈ ਕੇ ਜਾਂ ਉਹ ਵੀ ਲੈ ਕੇ ਆਉਂਦੇ ਉਹਨਾਂ ਦੇ ਵਿੱਚ ਬਹਿ ਜਾਂਦੇ ਉਹਨਾਂ ਦੇ ਨਾਲ ਚਲੇ ਜਾਂਦੇ ਜੋ ਉਹ ਕਰਦੇ ਉਹ ਅਸੀਂ ਵੀ ਕਰੀ ਜਾਂਦੇ ਪਰ ਇਹ ਸਾਰੀਆਂ ਇੱਕ ਰਣਨੀਤੀਆਂ ਹੁੰਦੀਆਂ ਤੇ ਅਸੀਂ ਗੱਲ ਇਹ ਗੱਲ ਨਹੀਂ ਰਹੀ ਤੇ ਉੱਥੇ ਕੀ ਹੋਣਾ ਗੱਲ ਇਹ ਆ ਕਿ ਅਸੀਂ ਕਿੰਨਾ ਪ੍ਰੈਸ਼ਰ ਬਿਲਡ ਕਰਕੇ ਉਹਨਾਂ ਦੇ ਉੱਤੇ ਇੱਕ ਵਾਰ ਤਾਂ ਅਸੀਂ ਕਰਤਾ ਨਾ ਤੇ ਉਹ ਕਹਿੰਦੇ ਸੀ ਅਸੀਂ ਤੁਹਾਨੂੰ ਵੜਨ ਨਹੀਂ ਦੇਣਾ ਇਹ ਵੀ ਸਾਡੀ ਜਿੱਤ ਹੈ ਨਾ ਤੇ ਅਸੀਂ ਵੜ ਕੇ ਵੀ ਦਿਖਾ ਤਾ ਉਹ ਹੁਣ ਦੇਖੋ ਉਹਨੇ ਖੱਡੇ ਵੀ ਪੱਟ ਲਏ ਉਹਨੇ ਪੱਥਰ ਵੀ ਰਾਹ ਦੇ ਵਿੱਚ ਰੱਖ ਲਏ ਕੰਡਾ ਤਾਰ ਵੀ ਉਹ ਲਈ ਜਿਹੜੀ ਕਿ ਯੂਪੀ ਦੇ ਵਿੱਚ ਬੈਨ ਹੈ ਉਹ ਤੁਸੀਂ ਖੇਤਾਂ ਦੁਆਲੇ ਨਹੀਂ ਲਾ ਸਕਦੇ ਕਿਉਂਕਿ ਉਹ ਕਹਿੰਦੇ ਕਿ ਇੱਥੇ ਉਹ ਜਾਨਵਰ ਆਉਂਦਾ ਇਹਨਾਂ ਮਰ ਸਕਦਾ ਪਰ ਉਹਨੇ ਉਹ ਬੰਦਿਆਂ ਤੇ ਲਾਤੀ ਪਿੱਛੇ ਬੰਦੇ ਨੇ ਅਸਰ ਉਹ ਤਾਰ ਲਾਤੀ ਤੇ ਉਹ ਜਿਹੜਾ ਲਾਗੇ ਦਾ ਬੰਦਾ ਮਰ ਸਕਦਾ ਅਸੀਂ ਜਾਨਵਰਾਂ ਨਾਲੋਂ ਵੀ ਗਏ ਗੁਜ਼ਰੇ ਹਾਂ ਇਹ ਦੇਖ ਲਓ ਜਿਹਦੇ ਹੱਥ ਕੰਡੇ ਅਪਣਾ ਲਏ ਜਿਹਦੀ ਉਹ ਗੈਸ ਛੱਡੀ ਹੈ, ਅਥਰੂ ਗੈਸ ਛੱਡੀ ਹੈ, ਉਹ ਕਿੰਨੀ ਭੈੜੀ ਹੈ ਤੇ ਕਿੰਨਾ ਸਿਆਲ ਮਹੀਨੇ ਪਾਣੀ, ਮੇਰਾ ਖਿਆਲ ਕਹਿੰਦੇ ਹੁੰਦੇ ਆ ਨਾ ਮਹੀਨਿਆਂ ਦੇ ਵਿੱਚ ਨਾ ਪਾਣੀ ਤੋਂ ਗੈਸ ਹੀ ਦੂਰ ਦੂਰ ਤੇ ਲੰਘਦੇ, ਪਰ ਅਸੀਂ ਉਹ ਹਿੱਸਾਂ ਦੇ ਉੱਤੇ ਸਿਆ
ਗੱਲਬਾਤ। ਹਾਂਜੀ, ਮੇਰਾ ਖਿਆਲ ਅਮਰੀਕ ਭਾਜੀ ਵੀ ਛੱਡ ਚੁੱਕੇ ਨੇ ਪ੍ਰੋਗਰਾਮ, ਉਹਨਾਂ ਦਾ ਵੀ ਲਿੰਕ ਟੁੱਟ ਚੁੱਕਾ। ਖੈਰ, ਸਾਡੀ ਗੱਲਬਾਤ ਮੈਨੂੰ ਵਧੀਆ ਲੱਗੀ ਜੋ ਹਰਪ੍ਰੀਤ ਉਹਨਾਂ ਨੇ ਗੱਲਾਂ ਕਹੀਆਂ। ਅਤੇ ਗੁਰਿੰਦਰ ਸਿੰਘ ਹੁਣਾਂ ਨੇ ਇੱਕ ਖਬਰ ਭੇਜੀ ਹੈ, ਕਹਿੰਦੇ ਇਰਾਨ ਦੇ ਵਿੱਚ ਨਿਊਕਲੀਅਰ ਸਾਇੰਟਿਸਟ ਮਾਰ ਦਿੱਤਾ। ਦੇਖੋ, ਸਾਰ ਪਾਸੇ ਧੱਕਾ ਚੱਲ ਰਿਹਾ ਅਤੇ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਬਣਦਾ। ਅਤੇ ਜੀ ਐਸ ਚਾਲ ਸਾਹਿਬ, ਖਬਰਾਂ ਕੱਲ੍ਹ ਨੂੰ ਆਪਾਂ ਕਰਾਂਗੇ ਥੋੜ੍ਹੀਆਂ ਜਿਹੀਆਂ ਹੋਰ ਸ਼ੇਅਰ, ਅਤੇ ਕੱਲ੍ਹ ਨੂੰ ਵੀ ਆਪਾਂ ਲਾਈਵ ਇੰਡੀਆ ਤੋਂ ਤੁਹਾਡੀ ਗੱਲਬਾਤ ਕਰਾਵਾਂਗੇ ਇੱਕ ਘੰਟਾ ਵਾਸਤੇ। ਅਤੇ ਜੋ ਅੱਜ ਵਾਪਰਿਆ 24 ਘੰਟੇ ਦੇ ਵਿੱਚ, ਉਸਦੀ ਸਮੀਖਿਆ ਕੀ ਹੋ ਰਿਹਾ, ਕਿਵੇਂ ਹੋ ਰਿਹਾ, ਗਰਾਊਂਡ ਲੈਵਲ ਤੋਂ ਤੁਹਾਡੇ ਨਾਲ ਗੱਲਬਾਤ ਆਪਾਂ ਤੁਹਾਡੇ ਨਾਲ ਕਰਾਵਾਂਗੇ। ਅਤੇ ਸਾਡੇ ਆਪਣੇ ਸੁੱਖ ਸੋਲ ਹੋਣੀ ਵੀ ਪਹੁੰਚੇ ਹੋਏ ਨੇ ਜੀ, ਜਿਹੜੇ ਸਾਨੂੰ ਲਗਾਤਾਰ ਸਾਡੇ ਨਾਲ ਸਾਂਝਾਂ ਪਾਉਂਦੇ ਨੇ ਉੱਥੇ। ਰਾਜਨਦੀਪ ਕੈਨਬਰਾ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਾਈ ਜੀ ਵਾਈ ਅਵਰ ਸਕੋਲਰਸ ਆਰ ਨੋਟ ਡੂਇੰਗ ਵਾਲੰਟੀਅਰ ਵਰਕ ਫਾਰ ਪੰਜਾਬ। ਬਹੁਤ ਘੱਟ ਸਕੋਲਰ ਹੈ ਜੀ, ਬਾਕੀ ਸਾਰੇ ਪੇਡ ਨੇ, ਤਨਖਾਹਾਂ 'ਤੇ ਨੇ, ਡਰਦੇ ਨੇ ਜੋਬਾਂ ਜੋ ਨਾ ਸੋ। ਬਾਕੀ ਇਹ ਆ ਵੀ ਜਿਹੜੀ ਲੀਡਰਸ਼ਿਪ ਆ ਉਹ ਹਜੇ ਤੱਕ ਬਣ ਨਹੀਂ ਪਾਈ, ਇਹ ਇੱਕ ਤਰਾਸਦੀ ਆ। ਅਤੇ ਲਓ ਜੀ, ਮੈਂ ਵੀ ਲੈਣਾ ਇਜਾਜ਼ਤ, ਅਤੇ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਚੱਲਦੇ ਰਹਿਣਗੇ, ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਸੋ ਹਰਮਨ ਰੇਡੀਓ ਨਾਲ ਤੁਸੀਂ ਜੁੜੇ ਰਹੋ, ਅਤੇ ਗੀਤ ਤੁਹਾਨੂੰ ਸੁਣਾਈਏ ਜਾਂ ਨਹੀਂ, ਗੀਤ ਰਹਿਣ ਦਿੰਦੇ ਆਪਾਂ, ਅਤੇ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਹੈ, ਬ੍ਰੇਕ ਤੋਂ ਬਾਅਦ ਫਿਰ ਚੱਲਦੇ ਰਹਿਣਗੇ। ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਤੁਸੀਂ ਸੁਣ ਸਕਦੇ ਥੋੜ੍ਹੀ ਦੇਰ ਬਾਅਦ। ਸੋ ਕੱਲ੍ਹ ਨੂੰ ਫਿਰ ਮਿਲਾਂਗੇ ਪ੍ਰੋਗਰਾਮ 'ਚ, ਮਿਲਦੇ ਹਾਂ ਜੀ, ਰੱਬ ਰਾਖਾ।
ਇੰਡੀਆ 'ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9898152397 ਤੇ, ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰੋਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ।